ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਉਤਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੋਂ ਵੀ ਤੁਸੀਂ ਪ੍ਰੋਗਰਾਮ ਦੇ ਵਿਚ ਜੁੜੇ ਹੋ, ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿਚੋਂ ਆਓ, ਪਹਿਲਾਂ ਅੰਤਰ ਧਿਆਨ ਹੋਈਏ ਤੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ ਜੀ? ਵੈਲਕਮ ਬੈਕ ਮੈਨੂੰ ਵੀ ਤੇ ਤੁਹਾਨੂੰ ਵੀ। ਬੜੇ ਟਾਈਮ ਬਾਅਦ ਲੱਗਦਾ ਕਿ ਅਸੀਂ ਇਕ ਦੂਜੇ ਦੇ ਸਨਮੁਖ ਹੋਏ ਆ ਤੇ ਆਵਾਜ਼ ਦੀ ਦੁਨੀਆਂ ਦੇ ਵਿਚ, ਹਵਾ ਦੀਆਂ ਤਰੰਗਾਂ ਦੇ ਵਿਚੋਂ ਜੁੜ ਰਹੇ ਹਾਂ। ਸੋ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਅੱਜ ਬੜਾ ਮੈਟਰ ਆਪਾਂ ਲੈ ਕੇ ਆਏ ਆ। ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁਆਇਨ ਕਰ ਰਹੇ ਨੇ, ਉਹ ਵੀ ਵੇਟ ਕਰ ਰਹੇ ਨੇ, ਕੱਲ ਮੇਰੀ ਗੱਲਬਾਤ ਹੋਈ ਆ। ਇਸ ਤੋਂ ਇਲਾਵਾ ਤੁਸੀਂ ਸਾਡਾ ਤੁਹਾਡਾ ਸਾਥ ਰਹੇਗਾ, ਦਿਲ ਵਾਲੀਆਂ ਗੱਲਾਂ ਹੋਣਗੀਆਂ। ਇਸ ਤੋਂ ਇਲਾਵਾ ਮੌਸਮ, ਖਬਰਾਂ, ਵਿਚਾਰ, ਗੀਤ, ਸੰਗੀਤ, ਮਸਲੇ, ਮਸਲਿਆਂ ਦੇ ਹੱਲ ਸਾਰੇ ਪੇਸ਼ ਕੀਤੇ ਜਾਣਗੇ। ਸੋ ਪਹਿਲਾਂ ਸਮਾਂ ਸਾਰਨੀ ਜਾਣ ਲਈਏ ਕਿ ਆਸਟ੍ਰੇਲੀਆ ਦੇ ਵਿਚ ਕੀ ਕੀ ਵਾਪਰ ਰਿਹਾ, ਇਸ ਵੇਲੇ ਸਮਾਂ ਕੀ ਆ। 9:03 ਹੋਣ ਲੱਗੇ ਆ ਜੀ, ਸ਼ਨਿਚਰਵਾਰ ਦੇ ਸਵੇਰ ਦੇ, 9 ਫਰਵਰੀ 2019 ਸਿਡਨੀ ਸਮੇਂ ਦੇ ਮੁਤਾਬਿਕ। ਔਰ ਬ੍ਰਿਸਬਨ ਦੇ ਵਿਚ ਹਜੇ 8:03 ਹੋਏ ਨੇ ਸੁਬਾਹ ਦੇ, ਐਡਲੇਡ ਦੇ ਵਿਚ 8:33 ਤੇ ਪਰਥ ਦੇ ਵਿਚ ਸੁਬਾਹ ਦੇ 6:03। ਭਾਰਤ ਦੇ ਵਿਚ ਵੱਡਾ ਤੜਕਾ ਹੈ 3:33 ਤੇ ਲੰਡਨ ਦੇ ਵਿਚ ਹਜੇ ਸ਼ੁੱਕਰਵਾਰ ਦੀ ਅੱਧੀ ਰਾਤ ਹੋਣ ਵਾਲੀ ਹੈ 10:03। ਨਿਊਯਾਰਕ ਦੇ ਵਿਚ ਤੇ ਟੋਰਾਂਟੋ ਚ 5:03 ਹੋਏ ਨੇ ਸ਼ੁੱਕਰਵਾਰ ਦੇ, ਔਰ ਸ਼ੁੱਕਰਵਾਰ ਦੀ ਦੁਪਹਿਰ ਜਿਹੜੀ ਆ ਉਹ ਹੁਣ ਸ਼ਾਮਾਂ ਵਿਚ ਬਦਲਣ ਜਾ ਰਹੀ ਹੈ। ਲਾਸ ਏਂਜਲਿਸ ਤੇ ਸਰੀ ਦੇ ਵਿਚ 2:03। ਸੋ ਇਹ ਸੀ ਸਮਾਂ ਸਾਰਨੀ। ਔਰ ਦੋਸਤੋ ਕਾਫੀ ਸਮੇਂ ਬਾਅਦ ਪ੍ਰੋਗਰਾਮ ਦੇ ਵਿਚ ਆਏ ਆ। ਖੈਰ ਭਾਰਤ ਜਾਣਾ ਸੀ, ਇੰਡੀਆ ਜਾਣਾ ਸੀ, ਪੰਜਾਬ ਜਾਣਾ ਸੀ ਤੇ ਉਥੇ ਕਈ ਕਬੀਲਦਾਰੀਆਂ ਕਰਨੀਆਂ ਸੀ, ਲੰਬੜਦਾਰੀਆਂ ਕਰਨੀਆਂ ਸੀ। ਸੋ ਸਾਰਾ ਕੁਝ ਸਮੇਂ ਸਮੇਂ ਸਿਰ ਚੱਲਦਾ ਹੈ, ਪਰ ਦੇਖੋ ਮਿਸ ਤਾਂ ਕਰਦੇ ਆ ਜਦੋਂ ਤੁਸੀਂ ਗੱਲਾਂ ਬਾਤਾਂ ਕਰਨ ਦੇ ਵੀਕਐਂਡ ਨੂੰ ਸ਼ੌਕੀਨ ਹੋਵੋ ਸਾਰੇ ਇਕ ਦੂਜੇ ਨਾਲ, ਅਸੀਂ ਕਰਦੇ ਆ। ਪਰ ਫਿਰ ਇਸ ਫੇਰੀ ਦੇ ਰਾਹੀਂ ਬਹੁਤ ਸਾਰੀ ਜਾਣਕਾਰੀਆਂ ਵੀ ਮਿਲੀਆਂ, ਨਵੀਆਂ ਜਾਣਕਾਰੀਆਂ ਮਿਲੀਆਂ, ਬਹੁਤ ਤਰ੍ਹਾਂ ਦੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ, ਵੱਖਰੀਆਂ ਥਾਵਾਂ ਤੇ ਜਾਣ ਦਾ ਮੌਕਾ ਮਿਲਿਆ, ਆਬਜ਼ਰਵੇਸ਼ਨ ਕੀਤੀ। ਸੋ ਉਹ ਸਾਰੀਆਂ ਗੱਲਾਂ ਸਹਿਜੇ ਸਹਿਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਕਈ ਨਵੇਂ ਤਜਰਬੇ ਹੋਏ, ਕਿਉਂਕਿ ਇਹ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਇਹ ਚੱਲਦਾ ਰਹਿੰਦਾ, ਇਹ ਰੁਕਦਾ ਨਹੀਂ। ਜੇ ਕੋਈ ਬੰਦਾ ਕਹੇ ਵੀ ਹੁਣ ਮੈਂ ਬਸ ਸੰਪੂਰਨ ਹੋ ਗਿਆ, ਹੁਣ ਕੋਈ ਸਿਚੁਏਸ਼ਨ ਜਿਹੜੀ ਹੈ ਬਸ ਮੈਂ ਸਾਰੀਆਂ ਚੀਜ਼ਾਂ ਦੇਖ ਲਈਆਂ, ਇਸ ਤਰ੍ਹਾਂ ਨਹੀਂ ਹੈ। ਇਹ ਲਗਾਤਾਰ ਜਿਹੜੇ ਆ ਸਰਕਮਸਟੈਂਸਿਸ ਆ ਬਦਲਦੇ ਰਹਿੰਦੇ ਨੇ, ਔਰ ਉਨ੍ਹਾਂ ਦਾ ਇਕ ਨਵਾਂ ਤੇ ਵੱਖਰਾ ਤਜਰਬਾ ਹੁੰਦਾ। ਪਰ ਉਨ੍ਹਾਂ ਨਾਲ ਡੀਲ ਕਰਨ ਦਾ ਜਿਹੜਾ, ਉਨ੍ਹਾਂ ਨਾਲ ਨਿਪਟਣ ਦਾ, ਨਿਪਟਾਰਾ ਕਰਨ ਦਾ ਜਿਹੜਾ ਬਲ ਹੈ ਉਹ ਬਹੁਤ ਵੱਧ ਜਾਂਦਾ ਹੁੰਦਾ, ਕਿਉਂਕਿ ਤਜਰਬਾ ਹੁੰਦਾ ਇਕੋ ਹੀ ਵਿਸ਼ੇ ਦੇ ਉੱਤੇ। ਕਈ ਵਾਰੀ 8-8, 10-10 ਜਿਹੜੇ ਨਤੀਜੇ ਆ ਉਹ ਸਾਡੀ ਬੁੱਧੀ ਦੇ ਵਿਚ ਪਏ ਹੁੰਦੇ ਨੇ। ਸੋ ਅਸੀਂ ਉਹਨਾਂ ਦੇ ਵਿਚੋਂ ਜਿਹੜਾ ਵੀ ਢੁਕਦਾ ਆ ਉਹਦੇ ਤੱਤ ਕੱਢ ਕੇ ਉਹਦੇ ਤੇ ਲਾਗੂ ਕਰ ਦੇਈਦੇ ਆ। ਸੋ ਪਰ ਹਰ ਵੇਲੇ ਕੋਈ ਨਾ ਕੋਈ ਬੰਦਾ ਜਿਹੜੀ ਆ ਨਵੀਂ ਚੀਜ਼ ਜ਼ਰੂਰ ਸਿੱਖਦਾ ਆ। ਸੋ ਉਨ੍ਹਾਂ ਹੀ ਚੀਜ਼ਾਂ ਦੇ ਵਿਚ ਅੱਜ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਾਂਗੇ। ਸਵੇਰ ਦੇ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ ਤੇ ਦਲਜੀਤ ਸਿੰਘ ਢਿੱਲੋਂ ਭਾਜੀ ਮਹਿਤਾ ਚੌਂਕ ਤੋਂ ਜੋ ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਨੇ ਉਨ੍ਹਾਂ ਨੇ ਅੱਜ ਦੀ ਦਿਨ ਦੀ ਮਹੱਤਤਾ ਸਾਨੂੰ ਦੱਸੀ ਆ। ਇਸ ਹਫ਼ਤੇ ਤਤ ਖਾਲਸਾ ਰਹਿ ਗਏ ਗਏ ਸੁਖੋਟ ਗਵਾਏ। ਵੱਡੇ ਘੱਲੂਘਾਰੇ ਵਿਚ ਤਕਰੀਬਨ 30,000 ਸਿੱਖਾਂ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਸਿੱਖਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਦੇ ਬੋਲ ਨੇ ਇਹ ਜੀ। ਆਪ ਸਭ ਨੂੰ ਪਤਾ ਹੋਊਗਾ ਕਿ ਅਬਦਾਲੀ ਵੇਲੇ ਸ਼ਾਇਦ ਜਦੋਂ ਹਮਲਾ ਹੋਇਆ ਸੀ ਘੱਲੂਘਾਰੇ ਦੇ ਵਿਚ 30,000 ਸ਼ਹੀਦ ਹੋ ਗਏ ਸੀ ਇਕੋ ਹੀ ਦਿਨ ਤੇ ਉਸ ਤੋਂ ਬਾਅਦ ਜਿਹੜੀ ਸ਼ਾਮ ਨੂੰ ਅਰਦਾਸ ਕੀਤੀ ਗਈ ਸੀ ਉਸ ਦੇ ਵਿਚ ਇਹ ਸ਼ਬਦ ਕਹੇ ਸਨ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਦੋਂ ਗਿਣਤੀ ਦੇ ਸਿੱਖ ਰਹਿ ਗਏ ਸਨ ਤੇ ਕੁਛ ਹੀ ਮਹੀਨਿਆਂ ਬਾਅਦ ਸ਼ਾਇਦ 7-8 ਮਹੀਨਿਆਂ ਬਾਅਦ ਉਸਨੇ ਅਬਦਾਲੀ ਨੂੰ ਫਿਰ ਹਰਾ ਦਿੱਤਾ ਸੀ। ਇਹ ਹੈ ਚੜ੍ਹਦੀ ਕਲਾ ਦੀ ਨਿਸ਼ਾਨੀ ਤੇ ਆਪਾਂ ਕਈ ਵਾਰੀ ਢੇਰੀਆਂ ਢਾ ਲੈਂਦੇ ਹਾਂ, ਇਸ ਤਰ੍ਹਾਂ ਆਪਾਂ ਨਹੀਂ ਕਰਨਾ। ਤੇ ਰਮਨਜੀਤ ਜੰਡੋਰੀਆ ਜੀ ਕੀ ਹਾਲ ਚਾਲ ਹੈ, ਕਿਹੜੇ ਪਹਾੜ ਤੇ ਚੜ੍ਹ ਗਏ ਹੋ ਤੁਸੀਂ? ਇਹ ਫੋਟੋ ਜਿਹੜੀ ਤੁਸੀਂ ਭੇਜੀ ਹੈ ਇਹ ਮੈਂ ਸ਼ੇਅਰ ਕਰੂੰਗਾ ਤੇ ਪਰ ਮੈਨੂੰ ਦੱਸ ਦਿਓ ਕਿ ਕਿਹੜਾ ਇਹ ਪਹਾੜ ਹੈ, ਬਹੁਤ ਸੋਹਣੀ ਫੋਟੋ ਹੈ। ਵਰਿੰਦਰ ਜੀ ਇੰਗਲੈਂਡ ਤੋਂ ਜੁੜ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬੜਾ ਸੋਹਣਾ ਸੁਣਨਾ ਸੁਣਨਾ ਲੱਗਦਾ ਸੀ ਦਿਲ ਵਾਲੀ ਗੱਲ ਤੋਂ ਬਿਨਾਂ। ਸਾਰੇ ਸੁਣਨ ਤੇ ਸੁਣਾਉਣ ਵਾਲਿਆਂ ਨੂੰ ਪਰਮਾਤਮਾ ਤੰਦਰੁਸਤੀ ਬਖਸ਼ਣ। ਵਰਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਜੀ। ਸੁਖਦੀਪ ਰਿਆੜ ਕੋਬਰਮ ਵੀ ਵੈਲਕਮ ਬੈਕ ਕਹਿ ਰਹੇ ਨੇ ਸਾਰੇ ਸਰੋਤਿਆਂ ਵੱਲੋਂ ਵੀ, ਕਹਿੰਦੇ ਦਿਲ ਵਾਲੀ ਗੱਲ ਦੇ ਵਿਚ ਸਵਾਗਤ ਹੈ, ਆਸ ਹੈ ਕਿ ਭਾਰਤ ਮਹਾਨ ਦੀ ਯਾਤਰਾ ਵਧੀਆ ਰਹੀ ਹੋਵੇਗੀ। ਹਾਂਜੀ ਹਾਂਜੀ ਬਹੁਤ ਵਧੀਆ ਰਹੀ ਜੀ। ਕਰਨਵੀਰ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਸ਼ੈਪਟਨ ਘੁੱਗ ਵੱਸ ਰਿਹਾ ਤੇ ਇਧਰ ਸਾਡੇ ਨਾਲ ਜਗਤਾਰ ਗਿੱਲ ਭਾਜੀ ਜੁੜੇ ਨੇ ਅੱਜ ਦਾ ਵਿਚਾਰ ਲੈ ਕੇ ਤੇ ਵਾਪਸੀ ਤੇ ਜੀ ਆਇਆ ਕਹਿੰਦੇ ਨੇ, ਕਹਿੰਦੇ ਹਾਰ ਜ਼ਿੰਦਗੀ ਦੀ ਜਿੱਤ ਦੀ ਨਿਸ਼ਾਨਦੇਹੀ ਕਰਦੀ ਤੇ ਨਾਲ ਕੁਛ ਸਿਖਾਉਂਦੀ ਵੀ ਹੈ। ਕਈ ਵਾਰੀ ਸੌਖੀ ਤੇ ਪਹਿਲੀ ਜਿੱਤ ਇਨਸਾਨ ਚ ਹੰਕਾਰ ਵੀ ਭਰ ਦਿੰਦੀ ਹੈ। ਬਿਲਕੁਲ ਸਹੀ ਗੱਲ ਹੈ ਜੀ। ਇਹ ਖੇਤੀ ਵਿਚ ਬੜੇ ਢੁਕਵੇਂ ਸ਼ਬਦ ਨੇ। ਕਈ ਵਾਰੀ ਫਾਰਮਿੰਗ ਕਰਨ ਦੇ ਸ਼ੌਕੀਨ ਸੱਜਣ ਮਿੱਤਰ ਮਿਲਦੇ ਨੇ, ਪੁੱਛਦੇ ਨੇ ਤਾਂ ਉਨ੍ਹਾਂ ਨੂੰ ਅਸੀਂ ਇਹੀ ਦੱਸੀਦਾ ਹੁੰਦਾ ਕਿ ਜਿਹੜੀ ਖੇਤੀ ਦਾ ਬਿਜ਼ਨਸ ਹੈ ਉਹ 4-5 ਸਾਲ ਦੀ ਐਵਰੇਜ ਹੁੰਦੀ ਆ ਤੇ ਕਈ ਸੱਜਣ ਜਦੋਂ ਫਾਰਮ ਲੈਂਦੇ ਨੇ ਤਾਂ ਪਹਿਲਾਂ 1-2 ਸਾਲ ਬੜੇ ਪੈਸੇ ਬਣਦੇ ਨੇ ਤਾਂ ਫੇਰ ਉਹ ਤੋਂ ਬਾਅਦ ਬਣਦੇ ਨਹੀਂ ਤੇ ਉਹਨਾਂ ਉਹ ਫਿਰ ਪੈਰ ਛੱਡ ਜਾਂਦੇ ਨੇ। ਪਰ ਜਿਹੜੇ ਪਹਿਲਾਂ 1-2 ਸਾਲ ਸਟਰਗਲ ਕਰ ਲੈਂਦੇ ਨੇ 3 ਸਾਲ ਤੇ ਜਿਹੜੇ ਉਹਦੇ ਚੋਂ ਰੜ ਕੇ ਨਿਕਲ ਗਏ ਉਹਨਾਂ ਨੂੰ ਟ੍ਰੇਨਿੰਗ ਵੀ ਵਧੀਆ ਹੋ ਜਾਂਦੀ ਆ, ਪੈਸੇ ਵੀ ਬਚਾਉਣੇ ਆ ਜਾਂਦੇ ਨੇ, ਫੇਰ ਜਦੋਂ ਪੈਸੇ ਬਣਦੇ ਨੇ ਉਹਨਾਂ ਸਾਹਮਣਾ ਵੀ ਆ ਜਾਂਦਾ ਹੈ। ਸੋ ਇਕ ਵਾਰੀ ਫੇਰ ਇਹ ਸ਼ਬਦ, ਹਾਰ ਜ਼ਿੰਦਗੀ ਚ ਜਿੱਤ ਦੀ ਨਿਸ਼ਾਨਦੇਹੀ ਕਰਦੀ ਹੈ ਤੇ ਨਾਲ ਕੁਛ ਸਿਖਾਉਂਦੀ ਵੀ ਹੈ। ਕਈ ਵਾਰੀ ਸੌਖੀ ਤੇ ਪਹਿਲੀ ਜਿੱਤ ਇਨਸਾਨ ਚ ਹੰਕਾਰ ਵੀ ਭਰ ਦਿੰਦੀ ਹੈ। ਸ਼ੁਭ ਸਵੇਰ ਦੋਸਤੋ ਟੁੱਟੀ ਕੇ, ਬਹੁਤ ਬਹੁਤ ਧੰਨਵਾਦ ਭਾਜੀ। ਸੁਖਪ੍ਰੀਤ ਜੀ ਗੁੱਡ ਮਾਰਨਿੰਗ, ਆ ਗਏ ਨੇ ਐਡਲੇਟ ਤੋਂ ਤੇ ਵਧੀਆ ਚੱਲ ਰਿਹਾ ਜੀ ਵੀਕਐਂਡ ਹੁਣ ਆਵਾਜ਼ ਸੁਣ ਕੇ। ਦਿਲਪ੍ਰੀਤ ਢੀਂਡਸਾ ਵੀ ਆ ਗਏ ਨੇ ਜੀ, ਮਿਸ ਕੀਤਾ ਕਹਿੰਦੇ ਪ੍ਰੋਗਰਾਮ। ਬਿਲਕੁਲ ਜੀ, ਲਓ ਫਿਰ ਪ੍ਰੋਗਰਾਮ ਦਾ ਸ਼ੁਰੂਆਤ ਫਿਰ ਅੱਜ ਆਪਾਂ ਇਕ ਹਿੰਦੀ ਗੀਤ ਤੋਂ ਕਰਦੇ ਆਂ, ਰਾਜੇਸ਼ ਖੰਨਾ ਦੀ ਆਵਾਜ਼ ਦੇ ਵਿਚ ਅੰਦਾਜ਼ ਫਿਲਮ ਜ਼ਿੰਦਗੀ ਇਕ ਸਫ਼ਰ ਹੈ ਸੁਹਾਨਾ। ਬਹੁਤ ਸੋਹਣਾ ਗੀਤ ਹੈ ਤੇ ਵਾਕਿਆ ਹੀ ਸੁਹਾਨਾ ਜੇ ਆਪਣੇ ਐਟੀਚਿਊਡ ਤੇ ਡਿਪੈਂਡ ਕਰਦਾ ਜੀ।
ਜ਼ਿੰਦਗੀ ਇਕ ਸਫ਼ਰ ਹੈ ਸੁਹਾਨਾ, ਯਹਾਂ ਕੱਲ ਕਿਆ ਹੋ ਕਿਸਨੇ ਜਾਣਾ। ਜ਼ਿੰਦਗੀ ਇਕ ਸਫ਼ਰ ਹੈ ਸੁਹਾਨਾ, ਯਹਾਂ ਕੱਲ ਕਿਆ ਹੋ ਕਿਸਨੇ ਜਾਣਾ। ਜ਼ਿੰਦਗੀ ਇਕ ਸਫ਼ਰ ਹੈ ਸੁਹਾਨਾ, ਯਹਾਂ ਕੱਲ ਕਿਆ ਹੋ ਕਿਸਨੇ ਜਾਣਾ। ਅਰੇ ਓਲੇ ਓਲੇ ਓ, 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 ਓਲੇ ਓਲੇ ਓ। ਚਾਂਦ ਤਾਰੋਂ ਤੇ ਚੱਲਣਾ ਹੈ ਆਗੇ, जमाना यहाँ कल क्या हो किसने जाना जिंदगी एक सफर है सुहाना यहाँ कल क्या हो किसने जाना उठने उठने हो उठने उठने हो उठने उठने हो उठने 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 हो हंसते गाते जहां से गुजर दुनिया की तू परवाह न कर हंसते गाते जहां से गुजर दुनिया की तू परवाह न कर मुस्कुराते हुए दिन बिताना यहां कल क्या हो किसने जाना आ जिंदगी एक सफर है सुहाना यहाँ कल क्या हो किसने जाना एक सफर है सुहाना यहाँ कल क्या हो किसने जाना
ਇਹ ਗੀਤ ਰਜੇਸ਼ ਖੰਨਾ ਤੇ ਫਿਲਮ ਆਇਆ ਸੀ ਫਿਲਮ ਅੰਦਾਜ਼ ਦੇ ਵਿਚ ਔਰ ਤੁਸੀਂ ਜੁੜ ਰਹੇ ਹੋ ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਨਾਲ ਔਰ ਫਰਵਰੀ ਦੇ ਵਿਚ ਪਹਿਲਾ ਪ੍ਰੋਗਰਾਮ ਹੈ ਸਾਡਾ ਜਨਵਰੀ ਚ ਵੀ ਕੀਤਾ ਸੀ ਪਰ ਇਕ ਮਹੀਨਾ ਤਕਰੀਬਨ ਛੁੱਟੀਆਂ ਦਾ ਬਿਤਾ ਕੇ ਇਕ ਵਾਰੀ ਫਿਰ ਤੁਹਾਡੇ ਸਾਹਮਣੇ ਹਾਜ਼ਰ ਹਾਂ ਅਮਰੀਕ ਸਿੰਘ ਫਲੋਰਾ ਵੀ ਰੈਡੀ ਹੀ ਹੁੰਦੇ ਹੋਣਗੇ ਰਾਜਨਦੀਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਨਬਰਾ ਤੋਂ ਸਾਡੇ ਨਾਲ ਜੁੜੇ ਨੇ ਸੁਨੇਹਾ ਭੇਜ ਰਹੇ ਨੇ ਉਸ ਤੋਂ ਬਾਅਦ ਹੁਣ ਆਪਾਂ ਮੌਸਮ ਦੀ ਜਾਣਕਾਰੀ ਲਈਏ ਵੱਖਰੇ ਵੱਖਰੇ ਸ਼ਹਿਰਾਂ ਦੇ ਵਿਚ ਆਸਟ੍ਰੇਲੀਆ ਦੇ ਇਸ ਵਾਰੀ ਮੌਸਮ ਬੜਾ ਟਰਬੁਲੈਂਟ ਹੈ ਇੰਡੀਆ ਦੇ ਵਿਚ ਵੀ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਪਰ ਕੇਨਸ ਤੋਂ ਸ਼ੁਰੂ ਕਰਦੇ ਹਾਂ 32 ਡਿਗਰੀ ਅੱਜ ਗਰਜ ਨਾਲ ਛਿੱਟਾਂ ਤੇ ਟਾਊਨਸਵਿਲ 30 ਡਿਗਰੀ ਉਧਰ ਵੀ ਮੀਂਹ ਹਨੇਰੀਆਂ ਤੂਫਾਨ ਕਾਫੀ ਆਏ ਨੇ ਕਾਫੀ ਨੁਕਸਾਨ ਹੋਇਆ 300 million dollars ਦੇ ਕਰੀਬ ਘਰਾਂ ਦੀ ਜਿਹੜੀ ਪ੍ਰਾਪਰਟੀ ਵੈਲਿਊ ਹੈ ਉਹਨੂੰ ਨੁਕਸਾਨ ਹੋਇਆ ਤੇ ਉਸ ਤੋਂ ਬਾਅਦ ਬ੍ਰਿਸਬੇਨ ਆਉਂਦੇ ਆ 33 ਡਿਗਰੀ ਗਰਮ ਕੌਫਸਾਰਵਰ ਦੇ ਵਿਚ 31 ਡਿਗਰੀ ਗਰਜ ਨਾਲ ਛਿੱਟਾਂ ਦਸੀਆਂ ਗਈਆਂ ਨੇ ਰਾਤੀ ਹਵਾ ਕਾਫੀ ਤੇਜ਼ ਚੱਲੀ ਆ ਸਿਡਨੀ ਦੇ ਵਿਚ 33 ਡਿਗਰੀ ਗਰਜ ਨਾਲ ਛਿੱਟਾਂ ਕੈਨਬਰਾ ਦੇ ਵਿਚ ਤੇਜ਼ ਹਵਾ 26 ਡਿਗਰੀ ਮੈਲਬਰਨ ਦੇ ਵਿਚ ਹਵਾ ਦੇ ਨਾਲ ਮੀਂਹ 20 ਡਿਗਰੀ ਠੰਡਾ ਔਰ ਐਡਲਿਡ ਦੇ ਵਿਚ 22 ਡਿਗਰੀ ਸ਼ਾਵਰ ਤੇ ਧੁੱਪ ਵੀ ਨਿਕਲ ਸਕਦੀ ਆ ਪਰਥ ਦੇ ਵਿਚ 36 ਡਿਗਰੀ ਗਰਮ ਤੇ ਡਾਰਵਿਨ ਦੇ ਵਿਚ 36 ਡਿਗਰੀ ਗਰਮ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਬਣੀ ਹੋਈ ਆ ਗਿੱਲਾ ਮੌਸਮ ਰਹੇਗਾ ਤੇ ਉਸ ਤੋਂ ਬਾਅਦ ਮਾਫ਼ ਕਰਨਾ 33 ਡਿਗਰੀ ਐਲਿਸ ਸਪ੍ਰਿੰਗ 33 ਡਿਗਰੀ ਔਰ ਮੌਸਮ ਸਾਫ਼ ਰਹੇਗਾ ਸੋ ਤਿੰਨ ਘਟਨਾਵਾਂ ਵਾਪਰ ਰਹੀਆਂ ਨੇ ਆਸਟ੍ਰੇਲੀਆ ਦੇ ਵਿਚ ਪਹਿਲਾਂ ਤਾਂ ਕਿ ਸਿਡਨੀ ਦੇ ਵਿਚ ਕੱਲ ਬਹੁਤ ਹੀ ਭਿਆਨਕ ਤੂਫਾਨ ਆਏ ਮੀਂਹ ਪਏ ਬਿਜਲੀ ਗਈ ਫਲੈਸ਼ ਫਲੱਡਿੰਗ ਹੋਈ ਤੇ ਤਕਰੀਬਨ 50 millimeters ਮੀਂਹ ਪਿਆ ਅੱਧੇ ਘੰਟੇ ਦੇ ਵਿਚ ਕਈ ਇਲਾਕਿਆਂ ਦੇ ਵਿਚ ਜਿਸ ਨਾਲ ਕਾਫੀ ਨੁਕਸਾਨ ਵੀ ਹੋਇਆ ਤੇ ਉਧਰ ਟਾਊਨਸਵਿਲ ਦੇ ਵਿਚ ਜਿਹੜਾ ਮੀਂਹ ਦੇ ਨਾਲ ਹੜ ਆਏ ਨੇ ਉਹ ਹੁਣ ਥੋੜਾ ਜਿਹਾ ਰਾਹਤ ਮਿਲ ਰਹੀ ਹੈ ਪਰ ਨਾਲ ਦੀ ਨਾਲ ਜਿਹੜੀਆਂ ਹੋਰ ਅਲਾਮਤਾਂ ਨੇ ਮੀਂਹਾਂ ਤੇ ਹੜਾਂ ਦੀਆਂ ਉਹ ਹੁਣ ਉਜਾਗਰ ਹੋ ਰਹੀਆਂ ਨੇ ਜਿਵੇਂ ਕਿ ਉੱਲੀ ਜੰਮਣੀ, ਮਿਲਡਿਊ ਜਾਂ ਹੋਰ ਬਿਮਾਰੀਆਂ ਦਾ ਫੈਲਣਾ, ਉਸ ਦੇ ਨਾਲ ਜਿਹੜੇ ਡਿਪਾਰਟਮੈਂਟ ਆ ਉਹ ਡੀਲ ਕਰ ਰਹੇ ਨੇ। ਤੇ ਉਧਰ ਪਰਥ ਦੇ ਵਿਚ ਸਾਊਥ ਦੇ ਵਿਚ ਇਕ ਬੁਸ਼ ਫਾਇਰ ਲੱਗੀ ਹੋਈ ਆ, ਉਥੇ ਕਾਫੀ ਗਰਮ ਮੌਸਮ ਹੈ। ਸੋ ਤਿੰਨ ਮੌਸਮ ਦੀਆਂ ਘਟਨਾਵਾਂ ਨੇ, 35 ਡਿਗਰੀ ਤੋਂ ਵੀ ਜ਼ਿਆਦਾ ਤਾਪਮਾਨ ਹੋ ਗਿਆ ਤੇ ਹਵਾ ਜਿਹੜੀ ਆ 80 ਕਿਲੋਮੀਟਰ ਪ੍ਰਤੀ ਘੰਟਾ ਚੱਲ ਰਹੀ ਆ, ਜਿਹੜੀ ਕਿ ਸਮੱਸਿਆ ਨੂੰ ਹੋਰ ਵੀ ਵਧਾ ਰਹੀ ਆ, ਜਿਸ ਦੇ ਨਾਲ ਅੱਗ ਜਿਹੜੀ ਆ ਹੋਰ ਵੀ ਛੇਤੀ ਜਾਂ ਤੇਜ਼ੀ ਦੇ ਨਾਲ ਫੈਲ ਰਹੀ ਆ। ਇਸ ਤੋਂ ਬਾਅਦ ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 7 ਡਿਗਰੀ ਤਾਪਮਾਨ, ਹਲਕੀ ਧੁੰਦ ਪਈ ਹੋਈ ਆ, ਔਰ ਦਿਨਾਂ ਨੂੰ 19 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਨਾਲ ਦੀ ਨਾਲ ਕੁਝ ਹੋਰ ਸੁਨੇਹੇ ਵੀ ਤੁਹਾਡੇ ਨਾਲ ਸਾਂਝੇ ਕਰਦੇ ਆ। ਵੈਲਕਮ ਕਰ ਰਹੇ ਨੇ ਜੀ ਸਾਨੂੰ ਫੇਰ ਅੰਮ੍ਰਿਤ ਸਿੱਧੂ ਸਿਡਨੀ ਵਾਲੇ। ਕੀ ਹਾਲ ਹੈ ਅੰਮ੍ਰਿਤ, ਠੀਕ ਠਾਕ ਹੋ? ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਲਓ ਫਿਰ ਇਕ ਗੀਤ ਤੁਹਾਡੇ ਸਾਹਮਣੇ ਹੋਰ ਪੇਸ਼ ਕਰਦੇ ਆ, ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਵੀ, ਵਿਚਾਰਾਂ ਵੀ, ਅਮਰੀਕ ਸਿੰਘ ਫਲੋਰਾ ਵੀ ਛੇਤੀ ਆਣਗੇ ਤੇ ਹਾਕਮ ਸੂਫੀ ਦਾ ਨਾਮ ਸਾਰਿਆਂ ਨੇ ਸੁਣਿਆ ਹੋਊਗਾ, ਬੜੇ ਹੀ ਮਸ਼ਹੂਰ ਤੇ ਸੁਰੀਲੇ ਗਾਇਕ। ਤੇ ਆਓ ਗੀਤ ਸੁਣਦੇ ਆ ਮੇਲਾ ਯਾਰਾਂ ਦਾ।
ਚੋਕਾਂ ਦਾ ਮੇਲਾ ਦਿਲ ਜਲੀਆਂ ਮੁਟਿਆਰਾਂ ਦਾ, ਯਾਰਾਂ ਦਾ ਹੋ ਦਿਲਦਾਰਾਂ ਦਾ ਮੇਲਾ, ਯਾਰਾਂ ਦਾ ਹੋ ਦਿਲਦਾਰਾਂ ਦਾ ਮੇਲਾ, ਸਾਈਆਂ ਦਾ ਮੇਲਾ, ਪੀਰਾਂ ਦਾ ਮੇਲਾ, ਰਾਂਝਿਆਂ ਦਾ ਮੇਲਾ, ਚੀਰਾਂ ਦਾ ਮੇਲਾ, ਸਾਈਆਂ ਦਾ ਮੇਲਾ, ਪੀਰਾਂ ਦਾ ਮੇਲਾ, ਰਾਂਝਿਆਂ ਦਾ ਮੇਲਾ, ਹੀਰਾਂ ਦਾ ਮੇਲਾ, ਘਬਰਾਇ ਤੇ ਮਜ਼ਾਰਾਂ ਦਾ, ਯਾਰਾਂ ਦਾ ਹੋ ਦਿਲਦਾਰਾਂ ਦਾ ਮੇਲਾ, ਯਾਰਾਂ ਦਾ ਹੋ ਦਿਲਦਾਰਾਂ ਦਾ ਮੰਦਰ ਅਤੇ ਮਸੀਤਾਂ ਦਾ ਮੇਲਾ, ਡੁੱਬਦੀਆਂ ਜਾਂਦੀਆਂ ਰੀਤਾਂ ਦਾ ਮੇਲਾ, ਮੰਦਰ ਅਤੇ ਮਸੀਤਾਂ ਦਾ ਮੇਲਾ, ਡੁੱਬਦੀਆਂ ਜਾਂਦੀਆਂ ਰੀਤਾਂ ਦਾ ਮੇਲਾ, ਨਾਨਕ ਜੈ ਅਵਤਾਰਾਂ ਦਾ, ਯਾਰਾਂ ਦਾ ਹੋ ਦਿਲਦਾਰਾਂ ਦਾ ਮੇਲਾ, ਨੀ ਯਾਰ ਤੇਰਾ ਨੀ ਫੁੱਲ ਵਰਗਾ, ਨੀ ਤੂੰ ਬਣ ਕੁੜੀਏ ਖੁਸ਼ਬੋ, ਨੀ ਯਾਰ ਤੇਰਾ ਨੀ ਫੁੱਲ ਵਰਗਾ, ਸਾਡਾ ਨਿੱਕੇ ਹੁੰਦਿਆਂ ਦਾ ਮੋਹ, ਨੀ ਯਾਰ ਤੇਰਾ ਨੀ ਫੁੱਲ ਵਰਗਾ, ਕਾਮੀ ਭਮਰਾ ਰੂਪ ਤੇਰੇ ਦਾ, ਕਾਮੀ ਭਮਰਾ ਰੂਪ ਤੇਰੇ ਦਾ, ਨੀ ਤੂੰ ਉੱਡਦੀ ਉੱਡਦੀ ਰੋ, ਨੀ ਯਾਰ ਤੇਰਾ ਨੀ ਫੁੱਲ ਵਰਗਾ, ਨੀ ਤੂੰ ਬਣ ਕੁੜੀਏ ਖੁਸ਼ਬੋ, ਨੀ ਯਾਰ ਤੇਰਾ ਨੀ ਫੁੱਲ ਵਰਗਾ, ਮੇਲਾ ਕੁੜੀਆਂ ਚਿੜੀਆਂ ਤੀਆਂ ਦਾ ਮੇਲਾ, ਹਰ ਕੌਮ ਦੇ ਜੀਆਂ ਦਾ ਮੇਲਾ, ਕੁੜੀਆਂ ਚਿੜੀਆਂ ਤੀਆਂ ਦਾ ਮੇਲਾ, ਹਰ ਕੌਮ ਦੇ ਜੀਆਂ ਦਾ ਮੇਲਾ, ਜੋ ਬਣ ਮੱਤੀਆਂ ਨਾਰਾਂ ਦਾ, ਯਾਰਾਂ ਦਾ ਹੋ ਦਿਲਦਾਰਾਂ ਦਾ ਮੇਲਾ, ਯਾਰਾਂ ਦਾ ਹੋ ਦਿਲਦਾਰਾਂ ਦਾ ਮੇਲਾ, ਮਿਲਾਪ ਹੈ ਰੂਹਾਂ ਦਾ, ਇੱਕ ਪਿੰਡ ਨੀ ਸਾਰੀਆਂ ਜੂਹਾਂ ਦਾ, ਮੇਲਾ ਮਿਲਾਪ ਹੈ ਰੂਹਾਂ ਦਾ, ਇੱਕ ਪਿੰਡ ਨੀ ਸਾਰੀਆਂ ਜੂਹਾਂ ਦਾ ਮੇਲਾ, ਨੱਚਦੇ ਮਸਤ ਖੂ
ਕਿਆ ਗੀਤ ਜੀ ਹਾਕਮ ਸੂਫੀ ਦੀ ਆਵਾਜ਼ ਦੇ ਵਿਚ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲ ਵਾਲੀ ਗੱਲ ਤੇ ਅੱਜ ਕਾਫੀ ਗਤੀਵਿਧੀਆਂ ਹੋ ਰਹੀਆਂ ਨੇ ਆਸਟ੍ਰੇਲੀਆ ਦੇ ਵਿਚ ਜਿਨ੍ਹਾਂ ਦੇ ਵਿਚ ਪਹਿਲਾਂ ਵੀ ਦਸਿਆ ਕਿ ਟਾਊਨਸਵਿਲ ਦੇ ਵਿਚ ਹੜ ਆਏ ਹੋਏ ਨੇ ਕੁਈਨਜ਼ਲੈਂਡ ਦੇ ਵਿਚ ਔਰ ਇਸ ਸਬੰਧੀ ਸਾਡਾ ਜਿਹੜਾ ਸਿੱਖ ਭਾਈਚਾਰਾ ਹੈ ਨਾਰਥ ਕੁਈਨਜ਼ਲੈਂਡ ਦੇ ਵਿਚ ਮਦਦ ਕਰ ਰਿਹਾ ਤੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਵੱਧ ਤੋਂ ਵੱਧ ਇਸ ਦੇ ਵਿਚ ਹਿੱਸਾ ਪਾਉਣ ਯੁਨਾਈਟਿਡ ਸਿੱਖ ਉਥੇ ਪਹੁੰਚੇ ਹੋਏ ਨੇ ਵੈਸੇ ਖਾਲਸਾ ਏਡ ਵਾਲੇ ਵੀ ਉਥੇ ਗਏ ਹੋਏ ਨੇ ਤੇ ਯੁਨਾਈਟਿਡ ਸਿੱਖ ਤੋਂ ਅੰਮ੍ਰਿਤਵੀਰ ਸਿੰਘ ਹੁਣੀ ਵੀ ਸੀਨ ਦੇ ਉਤੇ ਪਹੁੰਚੇ ਨੇ ਤੇ ਮਦਦ ਕਰ ਰਹੇ ਨੇ ਸਾਰੇ ਹੀ ਰਲ ਕੇ ਗੁਰੂ ਕਾ ਲੰਗਰ ਜਿਹੜਾ ਹੈ ਤੇ ਪਾਣੀ ਦੀ ਸੇਵਾ ਚੱਲ ਰਹੀ ਹੈ ਕੱਲ ਹੀ ਮੇਰੀ ਬਿੱਟੂ ਰਾਏਕੋਟ ਵਾਲੇ ਨਾਲ ਗੱਲ ਹੋਈ ਇਸ ਵੱਲ ਤੋਂ ਤੇ ਉਨ੍ਹਾਂ ਨੇ ਵੀ ਜਾਇਜ਼ਾ ਦਿੱਤਾ ਕਿ ਮਦਦ ਹੋ ਰਹੀ ਹੈ ਆਪਣਾ ਭਾਈਚਾਰਾ ਕਾਫੀ ਇਕੱਠਾ ਹੋ ਰਿਹਾ ਹੈ ਤੇ ਇਸ ਦੇ ਲਈ ਬਹੁਤ ਸਾਰੀ ਮਦਦ ਦੀ ਲੋੜ ਹੈ ਤੇ ਤੁਸੀਂ ਡੋਨੇਟ ਕਰ ਸਕਦੇ ਹੋ ਇਹ ਮੈਂ ਜਿਹੜਾ ਅਕਾਊਂਟ ਨੰਬਰ ਤੇ ਲਿੰਕ ਵਗੈਰਾ ਸਾਰੇ ਉਥੇ ਪਾ ਦਿੰਦਾ ਆਪਣੇ ਲਾਈਵ ਬਲੌਗ ਦੇ ਉਤੇ ਉਥੇ ਤੁਸੀਂ ਦੇਖ ਸਕਦੇ ਹੋ ਸੋ ਯੁਨਾਈਟਿਡ ਸਿੱਖਸ ਵੀ ਉਥੇ ਗਏ ਨੇ ਖਾਲਸਾ ਏਡ ਵੀ ਤੇ ਇਹ ਬੇਨਤੀ ਯੁਨਾਈਟਿਡ ਸਿੱਖਸ ਵੱਲੋਂ ਆਈ ਹੋਈ ਹੈ ਸੋ ਮੈਂ ਆਪਣੇ ਲਾਈਵ ਬਲੌਗ ਦੇ ਉਤੇ ਇਹ ਤੁਹਾਡੇ ਨਾਲ ਸ਼ੇਅਰ ਕਰਾਂਗਾ ਥੋੜੀ ਦੇਰ ਬਾਅਦ ਤੇ ਤੁਸੀਂ ਉਸ ਐਪਲੀਕੇਸ਼ਨ ਦੇ ਵਿਚੋਂ ਇਹ ਜਾਣਕਾਰੀ ਜਿਹੜੀ ਹੈ ਉਹ ਲੈ ਸਕਦੇ ਹੋ ਸੋ ਨਾਲ ਦੀ ਨਾਲ ਆਪਾਂ ਹੋਰ ਵੀ ਵਿਚਾਰ ਤੇ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਖਬਰਾਂ ਵੀ ਤੁਹਾਡੇ ਨਾਲ ਸ਼ੇਅਰ ਕਰਨੀਆਂ ਤਾਂ ਦੋਸਤੋ ਅਮਰੀਕ ਸਿੰਘ ਫਲੋਰਾ ਬੜੀ ਛੇਤੀ ਆਉਂਦੇ ਹੋਣਗੇ ਪਰ ਉਸ ਤੋਂ ਪਹਿਲਾਂ ਇਕ ਅਹਿਮ ਖ਼ਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਆਸਟ੍ਰੇਲੀਆ ਨੂੰ ਤੁਰਿਆ ਹੋਇਆ ਬਹੁਤ ਵੱਡਾ ਡਰੱਗ ਦਾ ਟਰੱਕ ਸ਼ਿਪ ਫੜਿਆ ਗਿਆ ਜਿਸ ਦੀ ਕੀਮਤ ਦੱਸੀ ਜਾ ਰਹੀ ਹੈ ਕਿ ਰਿਕਾਰਡ $1.3 billion ਆਈਸ ਜਾਣੀ ਕਿ ਚਿੱਟਾ ਫੜਿਆ ਚਿੱਟੇ ਦੀ ਸਮੱਸਿਆ ਪੰਜਾਬ ਦੇ ਵਿਚ ਹੀ ਨਹੀਂ ਹੈ ਚਿੱਟੇ ਦੀ ਸਮੱਸਿਆ ਦੁਨੀਆਂ ਦੇ ਵਿਚ ਹੈ ਖੈਰ ਇਹ ਸ਼ੁਰੂ ਵੀ ਦੁਨੀਆਂ ਦੇ ਇਸ ਮਾਡਰਨ ਇਲਾਕੇ ਦੇ ਵਿਚੋਂ ਹੋਇਆ ਕੈਮਿਸਟਰੀ ਦੇ ਡਿਵੈਲਪਮੈਂਟ ਕਾਰਨ ਇਹੋ ਜਿਹੜੇ ਡਰੱਗ ਨੇ ਆਏ ਨੇ ਸਿੰਥੈਟਿਕ ਡਰੱਗ ਕਹਿੰਦੇ ਨੇ ਔਰ ਇਸ ਦੇ ਵਿਚ ਮੈਕਸੀਕੋ ਦੇ ਜਿਹੜੇ ਕਾਰਟਲ ਨੇ ਡਰੱਗ ਕਾਰਟਲ ਨੇ ਉਨ੍ਹਾਂ ਦਾ ਹੱਥ ਦੱਸਿਆ ਜਾ ਰਿਹਾ ਹੈ ਤੇ 1.7 ਟਨ ਕਿ ਤੁਸੀਂ ਹਿਸਾਬ ਲਾ ਲਓ ਕਿੰਨਾ ਡਰੱਗ ਹੋਊਗਾ ਇੰਨਾ ਡਰੱਗ ਜਿਹੜਾ ਹੈ ਉਹ ਕੈਲੀਫੋਰਨੀਆ ਤੋਂ 9 ਜਨਵਰੀ ਨੂੰ ਫੜਿਆ ਗਿਆ ਤੇ ਜਿਹੜਾ ਕਿ ਆਸਟ੍ਰੇਲੀਆ ਵੱਲ ਨੂੰ ਚਾਲੇ ਪਾ ਰਿਹਾ ਸੀਗਾ ਤੇ ਇਹਦੇ ਵਿਚ 25 ਕਿਲੋ ਕੋਕੇਨ ਵੀ ਸੀ ਜਿਹਦੀ ਕੀਮਤ $9.5 million ਬਣਦੀ ਆ 5 ਕਿਲੋ ਹੈਰੋਇਨ ਸੀ ਜਿਹੜੀ ਕਿ $2.6 million ਬਣਦੀ ਆ ਤੇ ਇਸ ਦੇ ਨਾਲ ਹੋਰ ਵੀ ਕਾਰ ਦੇ ਜਿਹੜੇ ਆਡੀਓ ਪਾਰਟ ਹੈ ਉਹ ਫੜੇ ਗਏ ਨੇ ਹੁਣ ਇਸ ਜਿਹੜੀ ਖੇਪ ਤੇ ਫੜਨ ਤੋਂ ਬਾਅਦ 6 ਵਿਅਕਤੀਆਂ ਨੂੰ ਵਿਕਟੋਰੀਆ ਤੇ ਨਿਊ ਸਾਊਥ ਵੇਲਸ ਦੇ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ ਨਿਊ ਸਾਊਥ ਵੇਲਸ ਦੀ ਅਤੇ ਵਿਕਟੋਰੀਆ ਦੀ ਪੁਲਿਸ ਨੇ ਔਰ ਇਹਦੇ ਵਿਚ ਆਸਟ੍ਰੇਲੀਅਨ ਸਿਟੀਜ਼ਨ ਵੀ ਨੇ ਤੇ ਉਸ ਤੋਂ ਇਲਾਵਾ ਉਧਰ ਅਮਰੀਕਾ ਦੇ ਵਿਚ ਵੀ ਲੋਕ ਫੜੇ ਗਏ ਨੇ ਸੋ ਆਉਣ ਵਾਲੇ ਸਮੇਂ ਦੇ ਵਿਚ ਇਸ ਦੀ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਤੇ ਖਬਰਾਂ ਆਪਾਂ ਫੇਰ ਜਾਰੀ ਰੱਖਾਂਗੇ ਅਮਰੀਕ ਸਿੰਘ ਫਲੋਰਾ ਨੂੰ ਆਲਣ ਦੇ ਉੱਤੇ ਵੈਲਕਮ ਬੈਕ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਲੱਕੀ ਖਟੜਾ ਜੀ ਤੇ ਜਸਪਾਲ ਸਿੱਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਭਾਜੀ ਅੱਜ ਗੀਤ ਘੱਟ ਤੇ ਗੱਲਾਂ ਜ਼ਿਆਦਾ ਕਰਿਓ ਉਹ ਇੱਦਾਂ ਹੈ ਵੀ ਸਾਡਾ ਇੰਜਣ ਵੀ ਅਜੇ ਨਵਾਂ ਕਹਿੰਦੇ ਕਾਫੀ ਦੇਰ ਬਾਅਦ ਗੱਡੀ ਖੜੀ ਰਹੀ ਹੈ ਜਿੱਦਾਂ ਇੰਡੀਆ ਆਪਾਂ ਕਾਰਾਂ ਛੱਡ ਕੇ ਆ ਜਾਈਦੀਆਂ ਨਾ ਤੇ ਜਦ ਜਾਈਦਾ ਤਾਂ ਪਹਿਲਾਂ ਉਹਨਾਂ ਦੇ ਟਾਇਰਾਂ ਦੇ ਵਿਚ ਹਵਾ ਭਰਨੀ ਪੈਂਦੀ ਆ ਚੂਹਿਆਂ ਨੇ ਸੀਟਾਂ ਖਾਧੀਆਂ ਹੁੰਦੀਆਂ ਸੋ ਇਦਾਂ ਹੀ ਹੁਣ ਪ੍ਰੋਗਰਾਮ ਦੇ ਵਿਚ ਦੁਬਾਰਾ ਲੈਅ ਦੇ ਵਿਚ ਆਉਣ ਨੂੰ ਥੋੜਾ ਥੋੜਾ ਟਾਈਮ ਲੱਗ ਰਿਹਾ ਪਰ ਕੋਈ ਗੱਲ ਨੀ ਗੱਲਾਂ ਕਰਾਂਗੇ ਬਹੁਤ ਗੱਲਾਂ ਕਰਾਂਗੇ ਲਓ ਜੀ ਫਿਰ ਇਕ ਹੋਰ ਗੀਤ ਤੁਹਾਨੂੰ ਸੁਣਾਉਂਦੇ ਆ ਰੋਸ਼ਨ ਪ੍ਰਿੰਸ ਦੀ ਆਵਾਜ਼ ਦੇ ਵਿਚ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਦੀ ਭਰਮਾਰ ਕਰਾਂਗੇ ਕਹਿੰਦੇ ਗੱਲਾਂ ਬੋਲੀਆਂ ਨਾਲ ਮੈਂ ਖੂਹ ਭਰਦਿਆਂ ਤੇ ਗੱਲਾਂ ਨਾਲ ਅਸੀਂ ਹੁਣ ਛੱਪੜ ਭਰਨੇ ਆ ਵੱਡੇ ਵੱਡੇ ਤੇ ਇਸ ਗੀਤ ਬਾਅਦ
ਵੋ ਚੁੱਪ ਸੇ ਹੈ ਖਾਮੋਸ਼ ਹੈ ਕੁਛ ਤੋ ਹੈ ਨਿਗਾਹ ਮੇ ਵੀ ਜੈਸੇ ਰੋਸ਼ ਹੈ ਕੁਛ ਤੋ ਹੈ ਕਿਆ ਹੋ ਰਹਾ ਹੈ ਕੈਸੇ ਉਨਕੋ ਤੂੰ ਮੈਂ ਬਤਾ ਵੋ ਤੋ ਹੋਸ਼ ਮੇ ਵੀ ਬੇਹੋਸ਼ ਹੈ ਕੁਛ ਤੋ ਹੈ
ਅਰੇ ਕਿਉਂ ਤੂੰ ਏਦਾਂ ਕਰ ਦੀਏ ਮੇਰੇ ਨਾਲ ਤੈਨੂੰ ਹੀ ਨਹੀਂ ਦਿਸਦਾ ਮੇਰਾ ਪਿਆਰ ਬਿਨ ਤੇਰੇ ਮੇਰੇ ਹਾਣੀ ਇਹ ਜਿੰਦੜੀ ਮੁੱਕ ਜਾਣੀ ਸੋ ਤੇਰੀ ਤੂੰ ਕਰ ਲੈ ਐਤਬਾਰ ਮੈਂ ਸ਼ਿਕਵਾ ਵੀ ਨਹੀਂ ਕਿਤੇ ਤੂੰ ਦਿਲ ਚੋਂ ਕੱਢ ਨਾ ਦਵੇ। ਮੈਂ ਗਲਤੀ ਵੀ ਨਹੀਂ ਕਰਦਾ ਤਾਂ ਵੀ ਗਲਤੀ ਮੰਨ ਲੈਣਾ, ਕਿਤੇ ਤੂੰ ਯਾਰਾ ਛੱਡ ਨਾ ਦਵੇ। ਮੈਂ ਗਲਤੀ ਵੀ ਨਹੀਂ ਕਰਦਾ ਤਾਂ ਵੀ ਗਲਤੀ ਮੰਨ ਲੈਣਾ, ਕਿਤੇ ਤੂੰ ਯਾਰਾ ਛੱਡ ਨਾ ਦਵੇ। ਮੈਨੂੰ ਤਾਂ ਤੇਰੀ ਲੋੜ ਹੈੜੀਏ ਮਛਲੀ ਨੂੰ ਜਿਵੇਂ ਪਾਣੀ, ਮਛਲੀ ਨੂੰ ਜਿਵੇਂ ਪਾਣੀ ਦੀ। ਇੰਨਾ ਪਿਆਰ ਕੋਈ ਕਰਦਾ ਹੋਵੇ ਪੀੜ ਵੀ ਉਹਦੀ ਜਾਣੀ ਦੀ ਜਾਣੀ ਦੀ। ਮੈਂ ਤੇਰੇ ਬਿਨ ਨਹੀਂ ਰਹਿਣਾ ਤੈਨੂੰ ਇਹ ਨਾ ਪੈ ਜਾ ਕਹਿਣਾ, ਇਹ ਕਹਿ ਕੇ ਪੱਲਾ ਛੱਡ ਨਾ ਦਵੇ। ਮੈਂ ਗਲਤੀ ਵੀ ਨਹੀਂ ਕਰਦਾ ਤਾਂ ਵੀ ਗਲਤੀ ਮੰਨ ਲੈਣਾ, ਕਿਤੇ ਤੂੰ ਯਾਰਾ ਛੱਡ ਨਾ ਦਵੇ। ਮੈਂ ਗਲਤੀ ਵੀ ਨਹੀਂ ਕਰਦਾ ਤਾਂ ਵੀ ਗਲਤੀ ਮੰਨ ਲੈਣਾ, ਕਿਤੇ ਤੂੰ ਯਾਰਾ ਛੱਡ ਨਾ ਦਵੇ।
ਬਾਤ ਕਰਨਾ ਨਾ ਕਰਨਾ ਅਲਗ ਬਾਤ ਹੈ, ਪਰ ਕੋਈ ਰਿਸ਼ਤਾ ਜੋ ਦਿਲ ਸੇ ਚਾਹਾ ਹੋ, ਦਿਲ ਕੇ ਕਿਸੀ ਕੋਨੇ ਮੇਂ ਮਹਿਫੂਜ਼ ਰਹਿਤਾ ਹੈ। ਹਜ਼ਾਰ ਸ਼ਿਕਵੇ ਹੋ ਲਾਖ ਗਿਲੇ ਹੋ, ਕੋਈ ਕਹੇ ਕਿ ਅਬ ਮੁਝੇ ਤੇਰੀ ਯਾਦ ਨਹੀਂ ਆਤੀ, ਜੋ ਵੀ ਕਹਿਤਾ ਹੈ ਝੂਠ ਕਹਿਤਾ ਹੈ।
ਉੱਠ ਉੱਠ ਰੋਵਾਂ ਰਾਤਾਂ ਨੂੰ ਮੈਂ ਤਰਸਾਂ ਤੇਰੇ ਪਿਆਰਾਂ ਨੂੰ, ਉੱਠ ਉੱਠ ਰੋਵਾਂ ਰਾਤਾਂ ਨੂੰ ਮੈਂ ਤਰਸਾਂ ਤੇਰੇ ਪਿਆਰਾਂ ਨੂੰ। ਮੈਂ ਚੁੱਪ ਕਰਕੇ ਸਹਿ ਜਾਣਾ ਵਾ ਤੋੜੇ ਤੂੰ ਪਛਤਾਉਣਾ ਪੈ ਨਾ ਜਾਵੇ। ਮੈਂ ਗਲਤੀ ਵੀ ਨਹੀਂ ਕਰਦਾ ਤਾਂ ਵੀ ਗਲਤੀ ਮੰਨ ਲੈਣਾ, ਕਿਤੇ ਤੂੰ ਯਾਰਾ ਛੱਡ ਨਾ ਦਵੇ। ਮੈਂ ਗਲਤੀ ਵੀ ਨਹੀਂ ਕਰਦਾ ਤਾਂ ਵੀ ਗਲਤੀ ਮੰਨ ਲੈਣਾ, ਕਿਤੇ ਤੂੰ ਯਾਰਾ ਛੱਡ ਨਾ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਵੀਕਐਂਡ ਚੱਲ ਰਿਹਾ, ਆਸਟ੍ਰੇਲੀਆ ਦੇ ਵਿੱਚ ਸ਼ੁਰੂ ਹੋ ਚੁੱਕਾ ਤੇ ਅੱਜ ਤਰੀਕ ਹੈਗੀ ਹੈ 9 ਫਰਵਰੀ 2019। ਤੇ ਅੱਜ ਦੇ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਅਮਰੀਕ ਸਿੰਘ ਫਲੋਰਾ ਮੇਰੇ ਨਾਲ ਸਿਡਨੀ ਤੋਂ ਸ਼ਾਮਲ ਹੋ ਚੁੱਕੇ ਨੇ। ਸਤਿ ਸ੍ਰੀ ਅਕਾਲ ਅਮਰੀਕ ਸਿੰਘ ਜੀ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਅਮਰੀਕ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਤੇ ਆਰਾਮ ਸਾਰੇ ਲਿਸਨਰਸ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਦੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਸੁਣ ਰਹੇ ਆ। 19 ਸਾਲ ਦਾ ਮੇਰੇ ਖਿਆਲ ਦੇ ਵਿਚ ਦੂਜਾ ਪ੍ਰੋਗਰਾਮ ਹੈ 2019 ਦਾ, ਕਿਉਂਕਿ ਜਨਵਰੀ ਦੇ ਸ਼ੁਰੂ ਵਿਚ ਇਕ ਪ੍ਰੋਗਰਾਮ ਅਸੀਂ ਕੀਤਾ ਸੀ। ਉਸ ਤੋਂ ਬਾਅਦ ਤੁਸੀਂ ਚਲੇ ਗਏ ਸੀ ਇੰਡੀਆ, ਇੰਡੀਆ ਤੁਸੀਂ ਵਿਆਹ ਵਗੈਰਾ ਵੀ ਖਾਦੇ, ਉੱਥੇ ਘੁੰਮੇ ਫਿਰੇ ਵੀ, ਯੂਨੀਵਰਸਿਟੀਆਂ ਚ ਵੀ ਗਏ। ਕਹਿੰਦੇ ਹੁੰਦੇ ਨਾ ਬੰਦਾ ਤਾਂ ਥਾਣੇ ਚ ਆਇਆ ਹੋਵੇ ਤਾਂ ਨੀ ਮਾਨ, ਤੁਸੀਂ ਤਾਂ ਖੈਰ ਇੰਡੀਆ ਜਾ ਕੇ ਯੂਨੀਵਰਸਿਟੀਆਂ ਸਾਰੇ ਪੈਸੇ ਘੁੰਮ ਕੇ ਆਏ ਆ। ਪਤਾ ਨੀ ਹੁਣ ਕੀ ਅੱਗ ਕੱਢੂ ਗਿਆ, ਮੈਨੂੰ ਤਾਂ ਪਤਾ ਨੀ ਕਿੱਦਾਂ ਤੁਹਾਨੂੰ ਫੇਸ ਕਰਨਾ।
ਅੱਗ ਤਾਂ ਇੱਧਰ ਤੁਸੀਂ ਕੱਢੀ ਹੋ ਸੀ ਆਸਟ੍ਰੇਲੀਆ ਦੇ ਵਿਚ, ਬਹੁਤ ਅੱਤ ਦੀ ਗਰਮੀ ਕਹਿੰਦੇ ਪਵਾਈ ਆ ਮੇਰੇ ਮਗਰੋਂ, ਕੀ ਗੱਲ ਕੀ ਹੋ ਗਈ? ਸੋ ਇਸ ਤੋਂ ਸਾਬਤ ਹੁੰਦਾ ਅਮਰੀਕ ਜੀ ਕਿ ਮੈਂ ਇਕ ਠੰਡਾ ਬੰਦਾ ਹਾਂ, ਮੇਰੇ ਹੁੰਦੇ ਹੋਏ ਇੰਨੀ।
ਬਿਲਕੁਲ ਬਿਲਕੁਲ ਅਮਨਦੀਪ, ਤੁਸੀਂ ਵੈਸੇ ਠੰਡੇ ਬੰਦੇ ਆ ਕਿਉਂਕਿ ਠੰਡ ਇੰਨੀ ਤੁਸੀਂ ਪਵਾਈ ਇੰਡੀਆ ਦੇ ਵਿਚ। ਕਹਿੰਦੇ ਪੰਜਾਬ ਦੇ ਵਿਚ ਵੀ ਬਰਫ਼ ਪੈਣ ਵਾਲਾ, ਸਨੋਅ ਪੈਣ ਵਾਲਾ ਮਾਹੌਲ ਪੈਦਾ ਹੋ ਗਿਆ। ਪਤਾ ਨੀ ਗੜੇ ਜ਼ਿਆਦਾ ਪਏ ਆ, ਕਈ ਵਟਸਐਪ ਤੇ ਜਿਹੜੀਆਂ ਤੁਹਾਨੂੰ ਫੋਟੋ ਆਉਂਦੀਆਂ ਆ ਉਹਦੇ ਵਿਚ ਗੜੇ ਪੈਣ ਦੀਆਂ ਤੇ ਬਰਫ਼ ਪੈਣ ਵਰਗੀਆਂ ਤਸਵੀਰਾਂ ਵੀ ਪੰਜਾਬ ਤੋਂ ਆ ਰਹੀਆਂ। ਮੇਰੇ ਖਿਆਲ ਨੇ ਤੁਹਾਡਾ ਸੁਭਾਅ ਠੰਡਾ ਹੋਣ ਕਰਕੇ ਤੁਸੀਂ ਠੰਡ ਉਧਰ ਨੂੰ ਲੈ ਗਏ ਤੇ ਗਰਮੀ ਗਰਮ ਤੁਹਾਡਾ ਸੁਭਾਅ ਹੈ ਨੀ ਤੇ ਗਰਮੀ ਤੁਸੀਂ ਇੱਥੇ ਛੱਡ ਗਏ। ਤੇ ਚਲੋ ਗਰਮੀ ਤਾਂ ਜਿੰਨੀ ਪੈਂਦੀ ਆ ਉਨੀ ਪਈ ਆ, ਹਰ ਸਾਲ ਹੀ ਕਹਿੰਦੇ ਹੁੰਦੇ ਇਸ ਸਾਲ ਤਾਂ ਅੱਗੇ ਹੀ ਨਿਕਲ ਗਈ, ਹਰੇਕ ਸਾਰੇ ਗਰਮੀ ਪੈਂਦੀ ਆ, ਮਤਲਬ ਕੋਈ ਨਵੀਂ ਗਰਮੀ ਨੀ ਪਈ। ਮੇਰੇ ਖਿਆਲ ਇੱਕ ਆਮ ਧਾਰਨਾ ਹੁੰਦੀ ਹੈ ਹਰੇਕ ਸਾਲ ਰਿਵਾਜ ਜਿਹਾ ਪੈਂਦਾ ਹੁੰਦਾ, ਇਸ ਕੀ ਤਰ੍ਹਾਂ ਹਰਦੇ ਹੀ ਹੋ ਗਏ, ਗਰਮੀ ਦਾ ਤਾਂ ਐਸੀ ਨਾ ਰਿਕਾਰਡ ਤੋੜੇ ਹੋ ਗਿਆ, ਹਰੇਕ ਸਾਲ ਇੱਦਾਂ ਹੁੰਦੀ ਹੈ, ਤੁਹਾਨੂੰ ਨੀ ਤਾਂ ਲੱਗਦਾ?
ਹਾਂਜੀ ਉਹ ਹੋਣੀ ਹੈ, ਇਹਦੇ ਪਿੱਛੇ ਇੱਕ ਨਾ ਵਜ੍ਹਾ ਇੱਕ ਲੌਜਿਕ ਹੈ ਜਿਹੜੀ ਤੁਸੀਂ ਗੱਲ ਦੱਸੀ ਨਾ ਵੀ ਮਸਲਾ ਆਇਆ ਵੀ ਪੰਜਾਬ ਦੇ ਵਿਚ ਵੀ ਲਓ ਜੀ ਐਤਕੀ ਬਹੁਤ ਜ਼ਿਆਦਾ ਗਰਮੀ ਪੈ ਗਈ, ਇੱਧਰ ਆਸਟ੍ਰੇਲੀਆ ਦੇ ਵਿਚ ਵੀ ਬਹੁਤ ਜ਼ਿਆਦਾ ਗਰਮੀ ਪੈ ਗਈ ਨਾ, ਇਹਦੀ ਜਿਹੜੀ ਵਜ੍ਹਾ ਇੱਕ ਹੈਗੀ ਆ ਲੌਜਿਕ ਬਣਦਾ ਇਹਦੇ ਪਿੱਛੇ, ਅਸਲ ਦੇ ਵਿਚ ਇਹ ਸਾਰਾ ਮੈਨ ਮੇਡ ਹੈ, ਬੰਦੇ ਦੀ ਜਿਹੜੀ ਕਾਢ ਹੈ ਨਾ, ਕਾਢਾਂ ਨੇ ਸਾਇੰਸ ਰੱਖ ਲਾ ਜਿਹਨੂੰ ਆਪਾਂ ਅਮਰੀਕ ਜੀ ਬੜਾ ਵੱਡਾ ਮੰਨਦੇ ਆ। ਆਪਾਂ ਜਦੋਂ ਕੁਦਰਤ ਨਾਲ ਖਿਲਵਾੜ ਕਰਦੇ ਆ, ਪਰਮਾਤਮਾ ਦੀ ਬਣਾਈ ਹੋਈ ਕੁਦਰਤ, ਉਹਨੇ ਥੈਂਹੋ ਥੈਂਹ ਚੀਜ਼ਾਂ ਰੱਖੀਆਂ ਹੋਈਆਂ। ਹੁਣ ਤੁਸੀਂ ਦੇਖੋ ਅਮਰੀਕ ਜੀ ਸਾਡੇ ਸਰੀਰ ਦੇ ਵਿਚ 36 ਡਿਗਰੀ ਜਿਹੜਾ ਤਾਪਮਾਨ ਹੈ ਉਹ ਨਿਰਧਾਰਿਤ ਕੀਤਾ ਹੋਇਆ, ਪੇਨਾ ਰਹਿਣਾ ਹੀ ਆ ਹਨਾ, ਸਾਡਾ ਸਰੀਰ ਸਾਡੇ ਜਿਹੜੇ ਅੰਗ ਪੈਰ ਹੈ ਉਹ ਸਾਰੇ 36 ਡਿਗਰੀ ਦੇ ਬਾਡੀ ਟੈਂਪਰੇਚਰ ਜਿਹੜਾ ਚੱਲਦਾ ਆ। ਸੋ ਅਗਰ ਇਹ ਵੱਧ ਜਾਏ ਸਾਨੂੰ ਬੁਖਾਰ ਚੜ੍ਹ ਜਾਂਦਾ, ਤੇ ਜਦੋਂ ਬੁਖਾਰ ਚੜ੍ਹਦਾ ਤਾਪਮਾਨ ਜ਼ਿਆਦਾ ਹੁੰਦਾ, ਹੋਰ ਤਾਂ ਕੁਛ ਨੀ ਹੁੰਦਾ ਹਨਾ, ਤੇ ਫਿਰ ਸਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ? ਸੋ ਇੱਦਾਂ ਹੀ ਜਿਹੜਾ ਕੁਦਰਤ ਦੇ ਵਿਚ ਵੀ ਜਿਹੜੇ ਤਾਪਮਾਨ ਹੈ ਉਹਨਾਂ ਥਾਵਾਂ ਦੇ ਉਹ ਨਿਰਧਾਰਿਤ ਕੀਤੇ ਗਏ ਹੈ, ਉੱਥੇ ਉਦਾਂ ਦੀ ਬਨਸਪਤੀ ਹੈ, ਉਦਾਂ ਦੇ ਉੱਥੇ ਲੋਕ ਫਿਰ ਸੈੱਟ ਕੀਤੇ ਹੁੰਦੇ ਆ, ਪਰ ਜਦੋਂ ਉਹ ਥੋੜਾ ਜਿਹਾ ਵੱਧ ਜਾਂਦੇ ਨੇ ਤਾਂ ਫਿਰ ਹਾਹਾਕਾਰ ਤਾਂ ਮਚਣੀ ਹੈ, ਜਿੱਦਾਂ ਸਾਨੂੰ ਬੁਖਾਰ ਚੜ੍ਹਨ ਤੇ ਫਿਰ ਮਚਦੀ ਆ, ਅਸੀਂ ਡਾਕਟਰ ਨੂੰ ਭੱਜਦੇ ਹਾਂ, ਟੀਕਾ ਲਵਾਉਂਦੇ ਹਾਂ। ਸੋ ਇਹ ਤਾਂ ਮਚਣੀ ਆ ਅਮਰੀਕ ਜੀ, ਇਸ ਦਾ ਕਾਰਨ ਨਾ ਜਿਹੜਾ ਜਿਹੜੀ ਸਾਡੀ ਕੁਦਰਤ ਦੇ ਉਲਟ ਜਾ ਕੇ ਆਪਣੇ ਘਰ ਬਾਰ ਬਣਾਉਣੇ, ਇਨਫਰਾਸਟ੍ਰਕਚਰ ਬਣਾਉਣਾ ਮਾਡਰਨਾਈਜੇਸ਼ਨ ਦੇ ਚੱਕਰ ਦੇ ਵਿਚ ਉਹ ਹੈ। ਇਹ ਗੱਲ ਮਤਲਬ ਹੁਣ ਜੱਗ ਜਾਹਰ ਹੈ ਕਿ ਜਿਹੜੀ ਆ ਕੌਂਕਰੀਟ ਬਣ ਰਹੇ ਨੇ ਘਰ, ਸਮਿੰਟ ਦੇ ਬਣ ਰਹੇ ਨੇ, ਇੱਟਾਂ ਦੇ ਬਣ ਰਹੇ ਨੇ, ਇਹ ਇਕ ਮੂਲ ਕਾਰਨ ਹੈ ਤਾਪਮਾਨ ਵਧਣ ਦਾ ਪਿੰਡਾਂ ਦੇ ਸ਼ਹਿਰਾਂ ਦੇ ਵਿਚ। ਹੁਣ ਤੁਸੀਂ ਅਮਰੀਕ ਜੀ ਪਿੰਡਾਂ ਚੋਂ ਆਏ ਹੋ, ਪਹਿਲੇ ਘਰ ਵੀ ਦੇਖੇ ਆ ਕਿ ਕਲੇ ਦੇ ਹੁੰਦੇ ਸੀ ਜਾਂ ਕਹਿ ਲੋ ਕਿ ਮਿੱਟੀ ਦੇ ਘਰ ਹੁੰਦੇ ਸੀ, ਮਿੱਟੀ ਦੀਆਂ ਇੱਟਾਂ ਹੁੰਦੀਆਂ ਸੀ, ਉੱਪਰ ਛੰਨਾਂ ਪਾਈਆਂ ਹੁੰਦੀਆਂ ਸੀਗੀਆਂ ਜਿਹੜੀ ਕਿ ਮਤਲਬ ਕਾਹੀ ਦੀਆਂ ਜਾਂ ਹੋਰ ਦਰਖਤਾਂ ਤੋਂ ਜਿਹੜੇ ਡਾਣੀਆਂ ਡੂਣੀਆਂ ਹਨ ਉਹਦੀਆਂ ਪਾਈਆਂ ਹੁੰਦੀਆਂ ਸੀ, ਜਿਹੜੀਆਂ ਕਿ ਇੱਕ ਤਰ੍ਹਾਂ ਨਾਲ ਹੀਟ ਨੂੰ ਅਬਜ਼ੋਰਬ ਕਰ ਲੈਂਦੀਆਂ ਸੀ ਤੇ ਉਹ ਹੀਟ ਨੂੰ ਰਿਫਲੈਕਟ ਨਹੀਂ ਸੀ ਕਰਦੀਆਂ। ਉਦੋਂ ਅਮਰੀਕ ਜੀ ਤੁਸੀਂ ਬਚਪਨ ਚ ਗੁਜ਼ਾਰੇ ਆ ਪਿੰਡਾਂ ਦੇ ਵਿਚ, ਉਦੋਂ ਵੀ ਇੰਨੀ ਗਰਮੀ ਹੁੰਦੀ ਸੀ ਜਿੰਨੀ ਮਤਲਬ ਹੁਣ ਮਹਿਸੂਸ ਕੀਤੀ ਜਾਂਦੀ ਆ? ਉਦੋਂ ਤਾਂ ਏਸੀ ਪੱਖੇ ਵੀ ਨਹੀਂ ਸੀ ਹੁੰਦੇ
ਅਮਰੀਕ, ਉਦੋਂ ਗਰਮੀ ਦਾ ਟੈਂਪਰੇਚਰ ਦਾ ਖੈਰ ਇੰਨਾ ਹੀ ਹੁੰਦਾ ਹੋਏਗਾ ਕਿ ਠੰਡੂ ਦਾ ਹੁਣ ਪ੍ਰੋਗਰਾਮ ਸੁਣਦੇ ਹੁੰਦੇ ਤੇ ਕਾਫੀ ਗਰਮੀ ਦੱਸਦੇ ਹੁੰਦੇ ਸੀ, ਲੇਕਿਨ ਉਦੋਂ ਗਰਮੀ ਤੋਂ ਬਚਾਅ ਦੇ ਜਿਹੜੇ ਸਾਡੇ ਕੋਲ ਸਾਧਨ ਉਹ ਕੁਦਰਤੀ ਹੁੰਦੇ ਸੀ, ਜਿੱਦਾਂ ਦਰਖਤ ਬਹੁਤ ਹੁੰਦੇ ਸੀ, ਦਰਖਤਾਂ ਥੱਲੇ ਬਹਿੰਦੇ ਹੁੰਦੇ ਸੀ, ਅਤੇ ਜਿਹੜੇ ਕੱਪੜੇ ਤੁਸੀਂ ਪਾਉਂਦੇ ਹੁੰਦੇ ਸੀ ਉਹ ਚ ਕਾਟਨ ਜ਼ਿਆਦਾ ਸ਼ਾਮਲ ਹੁੰਦੀ ਸੀ, ਘਰ ਵਿਚ ਜਿਹੜੇ ਬਣਾਏ ਹੋਏ ਕੱਪੜੇ, ਘਰ ਵਿਚ ਜਿਹੜੇ ਬੁਣਦੇ ਹੁੰਦੇ ਸੀ ਕੱਪੜੇ ਉਹ ਪਹਿਨਦੇ ਹੁੰਦੇ ਸੀ, ਤੇ ਕੁਟੀ ਸਰੋਤਾਂ ਤੋਂ ਜਿਹੜੀਆਂ ਸਾਨੂੰ ਸੱਟ ਮਿਲਦੀਆਂ ਉਹੀ ਅਸੀਂ ਯੂਜ ਕਰਦੇ ਸੀ, ਜਿੱਦਾਂ ਖੂਹਾਂ ਦਾ ਪਾਣੀ, ਨਲਕਿਆਂ ਦਾ ਪਾਣੀ ਅਸੀਂ ਜ਼ਿਆਦਾ ਯੂਜ ਕਰਦੇ ਸੀ, ਚਸ਼ਮਿਆਂ ਦਾ ਦੇ ਵਿਚ ਯੂਜ ਹੁੰਦਾ ਸੀ, ਉਹ ਕੁਦਰਤੀ ਜਿਹੜੀਆਂ ਚੀਜ਼ਾਂ ਆ ਉਹਦੇ ਨਾਲ ਬਹੁਤ ਛੇੜਖਾਨੀ ਘੱਟ ਹੁੰਦੀ ਸੀ, ਤੇ ਉਹਦੇ ਕਰਕੇ ਹੀ ਜਿਹੜਾ ਤੁਹਾਡਾ ਆਮ ਜਿਹੜਾ ਸੁਭਾਅ ਸੀ ਉਹ ਇੱਕ ਵਾਤਾਵਰਨ ਵਿਚ ਅਗਰ ਖਲਬਲੀ ਵੀ ਪੈਦਾ ਹੁੰਦੀ ਹੈ ਤਾਂ ਉਹਦੇ ਨਾਲ ਕੋਪ ਕਰਨ ਦੀ ਤੁਹਾਡੇ ਵਿਚ ਸ਼ਕਤੀ ਜ਼ਿਆਦਾ ਹੁੰਦੀ ਸੀ, ਤੇ ਕੰਪਲੇਨ ਨੀ ਬਹੁਤੇ ਲੋਕ ਕਰਦੇ ਹੁੰਦੇ ਸੀ, ਜ਼ਿਆਦਾ ਗਰਮੀ ਪੈ ਗਈ, ਜ਼ਿਆਦਾ ਠੰਡ ਪੈ ਗਈ, ਕਦੇ ਵੀ ਕੋਈ ਬਹੁਤੀ ਜ਼ਿਆਦਾ ਸ਼ਿਕਾਇਤ ਨਹੀਂ ਕਰਦਾ ਸੀ ਕਿਉਂਕਿ ਉਹ ਕੁਦਰਤ ਵਿਚ ਰਹਿੰਦਾ ਸੀ, ਉਹਨਾਂ ਨੂੰ ਪਤਾ ਇਹ ਕੁਦਰਤੀ ਆਫ਼ਤਾਂ ਆ, ਕੁਦਰਤ ਦਾ ਵਰਤਾਵ ਆ, ਅਤੇ ਉਹਨੂੰ ਖਿੜੇ ਮੱਥੇ ਮਾਰ ਲੈਂਦੇ ਹੁੰਦੇ ਸੀ। ਹੁਣ ਜਿਹੜੇ ਸੁਭਾਅ ਤੁਹਾਡੇ ਅਮਦੀਪ ਬੜੇ ਚਿੜਚਿੜੇ ਬਣ ਗਏ ਆ, ਇੱਕ ਤਾਂ ਜਿੱਦਾਂ ਤੁਸੀਂ ਦੱਸਿਆ ਕਿ ਕੰਸਟਰਕਸ਼ਨ ਜਿਹੜੀ ਆ ਉਹ ਸੀਮੈਂਟ ਦੀ ਹੋ ਗਈ ਆ, ਤੇ ਜ਼ਿਆਦਾ ਕੰਸਟਰਕਸ਼ਨ ਸੀਮੈਂਟ ਦੀ ਹੋਈ ਆ, ਉਹ ਤੁਹਾਡੀ ਧਰਾਤਲ ਤੇ ਜਿਹੜਾ ਇੱਕ ਜ਼ਮੀਨ ਦਾ ਧਰਾਤਲ ਤੇ ਇਹਦੇ ਤੇ ਨੀ ਸੀਮੈਂਟ ਦੀ ਕੰਸਟਰਕਸ਼ਨ ਹੋਈ, ਇਹਦੇ ਤੇ ਨੀ ਕੰਕਰੀਟ ਦੀ ਕੰਸਟਰਕਸ਼ਨ ਹੋਈ। ਜਿਹੜੇ ਤੁਹਾਡੇ ਦਿਮਾਗ ਹੈ ਨਾ, ਇਹ ਵੀ ਇੱਕ ਤਰ੍ਹਾਂ ਦੇ ਨਾਲ ਕੰਕਰੀਟ ਵਰਗੇ ਬਣ ਗਏ, ਬੜੇ ਸਖ਼ਤ ਬਣ ਗਏ ਆ, ਇਹਨਾਂ ਵਿਚ ਫਲੈਕਸੀਬਿਲਿਟੀ ਬਹੁਤ ਘੱਟ ਆ, ਕਿਸੇ ਚੀਜ਼ ਨੂੰ ਅਡੈਪਟ ਕਰਨ ਦੀ ਜਿਹੜੀ ਕਸ਼ਮਤਾ ਆ ਉਹ ਬਹੁਤ ਘੱਟ ਆ, ਅਸੀਂ ਬੜੇ ਛੇਤੀ ਜਿਹੜੇ ਇੱਕ ਤਰ੍ਹਾਂ ਨਾਲ ਆਪਣਾ ਜਿਹੜਾ ਟੈਂਪਰ ਲੂਜ਼ ਕਰ ਦਿੰਦੇ ਆ, ਅਤੇ ਜਿਹੜੀ ਪਦਾਰਥਵਾਦੀ ਇੱਕ ਤਰ੍ਹਾਂ ਨਾਲ ਦੁਨੀਆ ਹੈ ਉਹਦੇ ਪਿੱਛੇ ਪੈ ਗਏ ਆ। ਇਹਦੇ ਕਰਕੇ ਤੁਹਾਡੇ ਦਿਮਾਗ ਦੇ ਵਿੱਚ ਕੰਕਰੀਟ ਆਉਣ ਕਰਕੇ ਤੁਸੀਂ ਕਿਸੇ ਵੀ ਵੇਰੀਏਸ਼ਨ ਨੂੰ ਤੁਸੀਂ ਉਸ ਸੌਖੇ ਤਰੀਕੇ ਦੇ ਨਾਲ ਚੱਲਦੇ ਨੀ, ਅਤੇ ਮੰਨਦੇ ਨੀ ਕਿ ਜਿਹੜੀ ਕੁਦਰਤ ਆ ਉਹ ਮਹਾਨ ਆ। ਜਿੰਨੀਆਂ ਮਰਜ਼ੀ ਸਾਇੰਸ ਦੀਆਂ ਕਾਢਾਂ ਕੱਢ ਲਓ, ਆਖਿਰਕਾਰ ਤੁਸੀਂ ਕੁਦਰਤ ਦੇ ਸਾਹਮਣੇ ਗੋਡੇ ਟੇਕਣੇ ਪੈਣੇ ਹੀ ਆ ਤੁਹਾਨੂੰ, ਚਾਹੇ ਕੋਈ ਕਿੱਦਾਂ ਵੀ ਤਰਕਸ਼ੀਲ ਆ ਲੈਣ, ਕੋਈ ਆਜਮ ਸਾਇੰਸ ਨੇ ਆਹ ਕੀਤਾ। ਲੇਕਿਨ ਮੈਂ ਤਾਂ ਕਹਾਂਗਾ, ਮੈਂ ਤਾਂ ਇਹ ਮੰਨਦੀ ਕਿ ਅਸੀਂ ਪਹਿਲਾਂ ਵੀ ਕਈ ਵਾਰੀ ਗੱਲ ਕਰਦੇ ਹੁੰਦੇ ਹਾਂ, ਜੇ ਸਾਇੰਸ ਨੇ ਸਭ ਕੁਛ ਬਣਾਇਆ ਤਾਂ ਸਾਇੰਸ ਨੂੰ ਬਣਾਉਣ ਵਾਲੀ ਵੀ ਤਾਂ ਕੁਦਰਤੀ ਆ, ਉਹ ਕਿਹਨੇ ਬਣਾਈ ਹੈ? ਕੀ ਮੰਨਦੀ
ਜੀ ਅਮਰੀਕ ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਸਾਡੀ ਜਿਹੜੀ ਯੋਗਤਾ ਜਾਂ ਸ਼ਮਤਾ ਆ ਜਾਂ ਕਹਿ ਲਓ ਕਿ ਸਹਿਣ ਸ਼ਕਤੀ ਆ ਉਹ ਕਾਫੀ ਘੱਟ ਗਈ ਹੈ। ਪਰ ਜਿਹੜੇ ਮੁੱਦੇ ਤੇ ਅਸੀਂ ਗੱਲ ਕਰ ਰਹੇ ਸੀ, ਪੰਜਾਬ ਦੇ ਵਿੱਚ ਵੀ ਨੋਟ ਕੀਤਾ, ਇੱਥੇ ਵੀ ਕੀਤਾ, ਕਿ ਜਿਹੜਾ ਅਮਰੀਕ ਜੀ ਪੱਥਰ ਧਰਤੀ ਦੇ ਹੇਠਾਂ ਜਿਹਦਾ ਥਾਂ ਸੀ ਉਹਦੇ ਉੱਪਰ ਮਿੱਟੀ ਸੀ, ਤੇ ਉਹ ਪੱਥਰ ਧਰਤੀ ਦੇ ਹੇਠਾਂ ਤੋਂ ਨਿਕਲ ਕੇ ਆ ਕੇ ਸਾਡੇ ਕੋਠੇ ਬਣ ਗਿਆ, ਸਾਡੀਆਂ ਕੋਠੀਆਂ ਬਣ ਗਿਆ, ਤੇ ਉਹ ਸਾਡੀਆਂ ਸੜਕਾਂ ਬਣ ਗਿਆ, ਤੇ ਉਹ ਜਦੋਂ ਉਹਦੇ ਤੇ ਸੂਰਜ ਦੀਆਂ ਤਪਦੀਆਂ ਕਿਰਨਾਂ ਪੈਂਦੀਆਂ ਨੇ ਤਾਂ ਉਹ ਹੀਟ ਜਿਹੜੀ ਆ, ਜਿਹੜਾ ਉਹਦੇ ਵਿੱਚ ਤਪਸ਼ ਆ, ਉਸ ਨੂੰ ਉਹ ਵਾਪਸ ਹਵਾ ਦੇ ਵਿੱਚ ਉਹ ਭੜਾਸ ਦੇ ਰੂਪ ਦੇ ਵਿੱਚ ਭੇਜਦਾ, ਜਾਣੀ ਕਿ ਉਹ ਰੇਡੀਏਟ ਕਰਦਾ ਆ। ਜਦੋਂ ਰੇਡੀਏਟ ਕਰਦਾ ਤਾਂ ਹੀਟ ਜਿਹੜੀ ਆ ਪਿੰਡਾਂ ਦੇ ਵਿੱਚ ਜਾਂ ਜਿੱਥੇ ਵਸੋ ਬਣੀ ਹੋਈ ਆ ਉੱਥੇ ਉਹ ਬਹੁਤ ਜ਼ਿਆਦਾ ਹੋ ਜਾਂਦੀ ਆ। ਜਿਹੜਾ ਦੂਜਾ ਵੱਡਾ ਕਾਰਨ ਹੈ ਉਹ ਜੀ ਏਸੀਆਂ ਦਾ, ਏਸੀ ਜਿਹੜੇ ਨੇ ਤੁਹਾਡੇ ਕਮਰੇ ਚੋਂ ਗਰਮ ਹਵਾ ਕੱਢ ਕੇ ਠੰਡੀ ਕਰਦੇ ਨੇ ਤੇ ਗਰਮ ਹਵਾ ਬਾਹਰ ਨੂੰ ਸਿੱਟਦੇ ਨੇ, ਜਿਸ ਦੇ ਨਾਲ ਕਾਫੀ ਤਾਪਮਾਨ ਜਿਹੜਾ ਵੱਧ ਜਾਂਦਾ। ਸੋ ਗੱਲ ਅਮਰੀਕ ਜੀ ਕੁਦਰਤ ਤੋਂ ਉਲਟ ਜਾਣ ਦੀ ਹੈ ਕਿ ਜਿਹੜਾ ਪੱਥਰ ਹੈ ਕੰਕਰੀਟ ਹੈ ਉਹ ਧਰਤੀ ਦੇ ਹੇਠਾਂ ਬਿਲੋਂਗ ਕਰਦਾ, ਬਾਹਰ ਨਹੀਂ। ਇੱਕ ਮੈਂ ਨਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਕਿਉਂਕਿ ਅਸੀਂ ਗ੍ਰੀਨ ਹਾਊਸ ਖੇਤੀ ਕਰਦੇ ਹਾਂ, ਇੱਥੇ ਖੇਤੀ ਦੇ ਵਿੱਚ ਕਾਫੀ ਮਿਲਦੇ ਵੀ ਰਹਿੰਦੇ ਹਾਂ ਸੱਜਣਾ ਮਿੱਤਰਾਂ ਨੂੰ, ਉਹਨਾਂ ਤੋਂ ਵੀ ਦੇਖੀਦਾ, ਤਜਰਬੇ ਵੀ ਦੇਖੀਦੇ ਆ। ਤੇ ਤੁਹਾਡੇ ਨਾਲ ਇੱਕ ਮੈਂ ਤਜਰਬਾ ਸਾਂਝਾ ਕਰਦਾ ਕਿ ਜਦੋਂ ਨਾ ਪੂਰਾ ਦਿਨ ਤਪ ਰਿਹਾ ਹੁੰਦਾ, 40 ਡਿਗਰੀ ਹੁੰਦਾ, 42 ਡਿਗਰੀ ਹੁੰਦਾ ਆ ਤਾਂ ਹਵਾ ਦਾ ਤਾਪਮਾਨ, ਤਾਂ ਤੁਸੀਂ ਕਦੇ ਨੋਟ ਕੀਤਾ ਕਿ ਹੇਠਾਂ ਜ਼ਮੀਨ ਦਾ ਤਾਪਮਾਨ ਕਿੰਨਾ ਹੋਏਗਾ ਜਿੱਥੇ ਸਿੱਧੀਆਂ ਕਿਰਨਾਂ ਪੈ ਰਹੀਆਂ ਨੇ? ਹੁਣ ਤੁਸੀਂ ਦੇਖੋ ਵੀ ਜੇ ਤੁਸੀਂ ਬਾਹਰ ਤੁਰੇ ਜਾਂਦੇ ਆ ਨੰਗੇ ਪੈਰੀ ਤਾਂ ਘਾਹ ਦੇ ਉੱਤੇ ਤੁਰੋਗੇ ਤਾਂ ਤੁਹਾਡਾ ਜਿਹੜੇ ਪੈਰ ਨੇ ਉਹ ਤੁਹਾਨੂੰ ਸਕੂਨ ਮਿਲੇਗਾ। ਜੇ ਤੁਸੀਂ ਸੜਕ ਦੇ ਉੱਤੇ ਤੁਰੋਗੇ ਤਾਂ ਤੁਹਾਡੇ ਪੈਰ ਜਲਣਗੇ, ਪੈਰੇ ਨਹੀਂ ਰੱਖ ਹੋਏਗਾ, ਮਿੱਟੀ ਦੇ ਧੁੱਦਲ ਦੇ ਉੱਤੇ ਵੀ ਨਹੀਂ ਰੱਖ ਹੋਏਗਾ। ਹੁਣ ਇੱਕ ਤਜਰਬਾ ਕੀਤਾ ਸੀ ਜਿਹੜਾ ਮੈਨੂੰ ਹੁਣ ਐਗਜੈਕਟ ਫਿਗਰ ਤਾਂ ਨਹੀਂ ਯਾਦ, ਪਰ ਉਹ ਕਹਿੰਦੇ ਸੀ ਵੀ ਜੇ ਹਵਾ ਦਾ ਤਾਪਮਾਨ 42 ਡਿਗਰੀ ਹੈ, ਗਰਮੀ ਸੂਈ ਦੱਸ ਰਹੀ ਹੈ ਰੂਮ ਟੈਂਪਰੇਚਰ, ਤਾਂ ਜਿਹੜੀਆਂ ਕਿਰਨਾਂ ਸਿੱਧੀਆਂ ਧਰਤੀ ਤੇ ਪੈਂਦੀਆਂ ਤੇ ਮਿੱਟੀ ਦੀ ਜਿਹੜੀ ਉੱਪਰਲੀ ਤਹਿ ਆ ਸਰਫੇਸ ਦਾ ਜਿਹੜਾ ਤਾਪਮਾਨ ਹੈ ਉਹ 62 ਡਿਗਰੀ ਸੀਗਾ। ਹੁਣ ਤੁਸੀਂ ਅੰਦਾਜ਼ਾ ਲਾ ਲਓ, ਹਾਂਜੀ 62 ਡਿਗਰੀ। ਸੋ ਉਹ ਜਿਹੜੀ ਉਹ ਮਿੱਟੀ ਜਿਹੜੀ ਆ ਉਹ ਰਿਫਲੈਕਟ ਕਰੀ ਆ, ਉਹ ਅਬਜ਼ੋਰਬ ਕਰੀ ਜਾ ਰਹੀ ਹੈ, ਹੀਟ ਨੂੰ ਆਪਣੇ ਅੰਦਰ ਸਮਾਈ ਜਾ ਰਹੀ ਹੈ ਤਹਿ ਦੇ ਵਿੱਚ। ਪਰ ਜੇ ਅਸੀਂ ਉਹਦੇ ਤੇ ਕੰਕਰੀਟ ਲਾ ਦਈਏ, ਉਹਦੇ ਤੇ ਰਿਫਲੈਕਟਰ ਲਾ ਦਈਏ, ਤਾਂ ਉਹੀ ਹੀਟ ਜਿਹੜੀ ਆ ਭੜਾਸ ਬਣ ਕੇ 42 ਡਿਗਰੀ ਤੋਂ 48 ਡਿਗਰੀ ਤੱਕ ਲੈ ਜਾਏਗੀ, ਇੰਨੀ ਮੰਨ ਲਓ ਹੀਟ ਜਿਹੜੀ ਆ ਹੋ ਜਾਏਗੀ, 50 ਡਿਗਰੀ ਤੱਕ ਵੀ ਲੈ ਜਾਏਗੀ। ਸੋ ਇਹ ਇੱਕ ਵੱਡਾ ਕਾਰਨ ਹੈ ਹੀਟ ਦਾ ਵਧਣਾ, ਤੇ ਇਹ ਵੀ ਇੱਕ ਸਾਇੰਸ ਦੀ ਹੀ ਦੇਣ ਹੈ ਜਿੱਥੇ ਤੱਕ ਮੈਨੂੰ ਲੱਗਦਾ। ਕੁਦਰਤ ਦੀ ਦੇਣ ਨਹੀਂ ਹੈਗੀ, ਕੁਦਰਤ ਦੇ ਕਾਨੂੰਨ
ਤੋਂ ਉਲਟ ਗੱਲਾਂ ਕਰ ਰਹੇ ਹਾਂ ਨਾ। ਲੱਕੀ ਖਟੜਾ ਜੀ ਨੇ ਵੀ ਇਹਦੀ ਪ੍ਰੋੜਤਾ ਕਰ ਦਿੱਤੀ ਹੈ, ਅਤੇ ਉਹਨਾਂ ਨੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਤਸਵੀਰ ਤੁਹਾਨੂੰ ਭੇਜੀ ਹੈ, ਤੁਸੀਂ ਆਪਣੇ ਫੈਨ ਹਰਮਨ ਦੇ ਫੈਨ ਪੇਜ ਦੇਖੋ, ਉਹਨਾਂ ਨੇ ਲਿਖਿਆ ਕਲਾਈਮੇਟ ਹੈਜ਼ ਨਾਟ ਚੇਂਜ, ਵੀ ਹੈਵ ਚੇਂਜ, ਅਵਰ ਟੋਲਰੈਂਸ ਐਂਡ ਹੈਬਿਟਸ ਹੈਵ ਚੇਂਜ। ਜਿਹੜੀਆਂ ਅਸੀਂ ਗੱਲਾਂ ਕੀਤੀਆਂ ਬਿਲਕੁਲ ਉਹੀ ਮੋਦੀ ਸਾਹਿਬ ਨੇ ਸੁਣ ਲਈਆਂ ਤੇ ਉਹਨਾਂ ਨੇ ਲਿਖ ਦਿੱਤਾ, ਦੇਖ ਲਓ ਜਾ ਕੇ ਤੁਸੀਂ ਇਹ ਸਾਡੀ
ਲਾਈਵ ਬਲੌਗ ਤੇ
ਚੋਰੀ ਕਰ ਲਈ ਸੀ ਨੀ ਦਿਲ ਵਾਲੀ ਗੱਲ ਤੇ ਉਹ ਪ੍ਰੋਗਰਾਮ ਬਣਾ ਲਿਆ ਸੀ ਤੇ ਹੁਣ ਸਾਰੀ ਜਿਹੜੀ ਗੱਲਾਂ ਇਕਦਮ ਸੁਣ ਕੇ ਵਿਚਾਰ ਪਾਤਾ।
ਕਿਆ ਬਾਤ ਹੈ। ਸੋ ਤੁਹਾਨੂੰ ਦਰਸ਼ਨ ਹੋ ਗਏ ਨੇ ਜੀ ਮੋਦੀ ਸਾਹਿਬ ਦੇ। ਸੋ ਅਮਰੀਕ ਜੀ ਉਹ ਤੁਹਾਡੀ ਹਜੇ ਇੱਛਾ ਕਾਇਮ ਹੈ ਜਿਹੜੀ ਤੁਸੀਂ ਪੰਜ ਬੰਦਿਆਂ ਨੂੰ ਮਿਲਣਾ ਸੀ, ਪੰਜ ਕੇ ਚਾਰ, ਚਾਰ ਬੰਦਿਆਂ ਨੂੰ ਮਿਲਣਾ ਸੀ ਹੈ ਨਾ?
ਚਾਰ ਬੰਦਿਆਂ ਨੂੰ ਮਿਲਣਾ ਆ, ਜਿਹਨਾਂ ਵਿਚ ਮੋਦੀ ਸਾਹਿਬ ਆ ਤੇ ਰਾਮਦੇਵ ਜੀ ਆ, ਉਸ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਆ ਤੇ ਇੱਕ ਪ੍ਰਕਾਸ਼ ਸਿੰਘ ਬਾਦਲ ਹੈ। ਇਹਨਾਂ ਬੰਦਿਆਂ ਦਾ ਮਿਲਣਾ ਕਿਉਂਕਿ ਬੰਦੇ ਬੜੇ ਚੰਗੇ ਆ, ਇਸ ਕਰਕੇ। ਪੰਜਵਾਂ ਬੰਦਾ ਉਹ ਆ ਜਿਹਦੇ ਤੋਂ ਪੈਸੇ ਲੈਣੇ ਆ।
ਚੰਗੇ ਆ, ਬੰਦੇ ਬੜੇ ਚੰਗੇ। ਹੁਣ ਤੁਸੀਂ ਫੇਰ ਆਪਣੇ ਗੱਲ ਪਵਾ ਲੈਣੀ ਆ ਸਾਰੀ ਗੱਲ। ਠੀਕ ਹੈ,
ਮੇਰੇ ਖਿਆਲ ਦੇ ਵਿਚ ਚੰਗੇ ਆ। ਹੋ ਸਕਦਾ ਸਾਡੇ ਸਰੋਤੇ ਨਾ ਵੀ ਸਹਿਮਤ ਹੋਣ, ਮੈਂ ਇਹ ਥੋੜਾ ਕਹਿੰਦਾ ਵੀ ਸਹਿਮਤ ਹੋ, ਮੈਂ ਤਾਂ ਆਪਣੇ ਹਿਸਾਬ ਨਾਲ ਕਿਹਾ ਵੀ ਬੰਦੇ ਚੰਗੇ ਆ, ਇਹਨਾਂ ਨੂੰ ਮਿਲਣਾ ਚਾਹੁੰਦਾ।
ਬੰਦੇ ਤਾਂ ਚੰਗੇ ਹੀ ਹੁੰਦੇ ਆ, ਕਰਤੂਤਾਂ ਹੀ ਮਾੜੀਆਂ ਹੁੰਦੀਆਂ, ਬੰਦੇ ਤਾਂ ਬਹੁਤ ਚੰਗੇ ਹੀ ਹੁੰਦੇ ਆ ਰੱਬ ਨੇ। ਉਹ ਅਮਰੀਕਾ ਜੀ, ਹੁਣ ਮੈਨੂੰ ਕਰਤੂਤ ਤੋਂ ਚੇਤਾ ਆਇਆ, ਕਈ ਗੱਲਾਂ ਮੈਂ ਨਵੀਆਂ ਸਿੱਖੀਆਂ ਟੂਰ ਦੇ ਦੌਰਾਨ। ਇੱਕ ਨਾ ਅਸੀਂ ਸੱਜਣ ਨੂੰ ਮਿਲੇ, ਆਪਣੇ ਮਿੰਟੂ ਭਾਜੀ ਦੇ ਗਾਂ ਕਜ਼ਨ ਸੀਗੇ, ਤਾਂ ਤਲਵੰਡੀ ਸਾਬੋ ਮੱਥਾ ਟੇਕਣ ਗਏ ਤੇ ਉਨ੍ਹਾਂ ਨੇ ਬੜਾ ਚਾਅ ਚੜਿਆ ਹੈ ਨਾ ਵੀ ਸਾਡੇ ਕੋਲ ਆਏ ਨੇ ਹਨਾ। ਚਲੋ ਗੈਸਟ ਹੁੰਦਾ ਹੀ ਆ ਤੇ ਉਹ ਅਸੀਂ ਕਿਹਾ ਦੇਖੋ ਭਾਜੀ ਸਾਨੂੰ ਦਰਸ਼ਨ ਕਰਾਓ ਤੇ ਅਸੀਂ ਮੱਥਾ ਟੇਕਣ ਗਏ। ਉਹ ਪੂਰਾ ਐਕਸਪਲੇਨ ਕਰ ਰਹੇ ਸੀ, ਉਹ ਸਾਨੂੰ ਗਲੀਆਂ ਚ ਵੀ ਲੈ ਕੇ ਗਏ ਤੇ ਉਥੇ ਉਨ੍ਹਾਂ ਨੇ ਹਥਿਆਰ ਵੀ ਦਿਖਾਲੇ ਹਨਾ, ਹਵੇਲੀਆਂ ਦੇ ਵਿਚ ਪਏ ਸਿੰਘਾਂ ਦੇ, ਤੇ ਉਨ੍ਹਾਂ ਨੇ ਇਕ ਦਰਵਾਜ਼ਾ ਵੀ ਦਿਖਾਲਿਆ ਤੇ ਫੇਰ ਨਾ ਉਨ੍ਹਾਂ ਨੇ ਕੁਛ ਪੁਰਾਣੀਆਂ ਹਵੇਲੀਆਂ ਵੀ ਦਿਖਾਲੀਆਂ। ਤਾਂ ਉਨ੍ਹਾਂ ਨੇ ਇਕ ਨਵਾਂ ਸਿਸਟਮ ਸਾਨੂੰ ਦੱਸਿਆ ਕਿ ਇਹ ਜਿਹੜਾ ਮਜ਼ਾਰਾ ਸਿਸਟਮ ਸੀਗਾ, ਜਿਦਾਂ ਹੁਣ ਸਾਡੇ ਪਿੰਡ ਦਾ ਨਾਮ ਵੀ ਪੁੰਨੂ ਮਜ਼ਾਰਾ ਹੈ ਹਨਾ, ਤੇ ਕਈ ਮਜ਼ਾਰੇ ਹੈ ਨਾ ਪਿੰਡ, ਉਹ ਹੁੰਦਾ ਸੀਗਾ ਵੀ ਅੱਧ ਦੇ ਉੱਤੇ ਖੇਤੀ ਕਰਨੀ, ਵੀ ਲੀਜ਼ ਦੇ ਉੱਤੇ ਖੇਤੀ ਕਰਨੀ ਜਿਹਨੂੰ ਕਹਿੰਦੇ ਨਾ ਅੱਧ ਤੇ। ਤਾਂ ਉਹਨਾਂ ਨੇ, ਮੈਂ ਅੱਖਰ ਦੀ ਗੱਲ ਚੱਲ ਰਹੀ ਸੀ ਕਰਤੂਤ, ਕਿ ਕਰਤੂਤ ਦਾ ਮਤਲਬ ਕੀ ਹੁੰਦਾ ਆ। ਹੁਣ ਉੱਦਾਂ ਤਾਂ ਵੈਸੇ ਕਰਤੂਤ ਮਤਲਬ ਜੋ ਅਸੀਂ ਕਰਦੇ ਆ ਹਨਾ, ਪਰ ਹੋ ਸਕਦਾ ਮੈਨੂੰ ਲੱਗਿਆ ਵੀ ਜਿਹੜਾ ਕਰਤੂਤ ਦਾ ਇੱਕ ਨੈਗੇਟਿਵ ਪੱਖ ਹੈ ਵੀ ਯਾਰ ਇੱਕ ਬੰਦੇ ਦੇ ਕੰਮ ਨੂੰ ਜਿਹਨੂੰ ਨੈਗੇਟਿਵ ਤੌਰ ਤੇ ਪੇਸ਼ ਕਰਨਾ ਹੋਵੇ ਨਾ, ਉਹਨੂੰ ਕਹਿ ਦੇਈਦਾ ਵੀ ਯਾਰ ਕੀ ਤੂੰ ਕਰਤੂਤ ਕਰਤੀ ਹਨਾ। ਤੇ ਉਹਨਾਂ ਨੇ ਇੱਕ ਅੱਖਰ ਵਰਤਿਆ, ਕਹਿੰਦੇ ਵੀ ਇੱਥੇ ਕਰਨੂਤ ਹੁੰਦੀ ਸੀ ਤੇ ਹਾਂ ਬੰਦੇ ਨਾ ਕਹਿੰਦੇ ਬੜੇ ਔਖੇ ਹੁੰਦੇ ਸੀ ਜਦੋਂ ਜਿਹੜੇ ਉਥੋਂ ਦੇ ਅਹਿਲਕਾਰ ਸੀ ਜਾਂ ਸੂਬੇਦਾਰ ਸੀ ਨਾ, ਉਨ੍ਹਾਂ ਨੇ ਇੱਕ ਬੰਦਾ ਰੱਖਿਆ ਹੁੰਦਾ ਸੀ ਤੇ ਉਹ ਕਹਿੰਦੇ ਸੀ ਵੀ ਅੱਜ ਕੀ ਕਰਨੂਤ ਹੋ ਗਈ ਹਨਾ। ਤੇ ਮੈਂ ਬੜਾ ਹੈਰਾਨ ਹੋ ਗਿਆ, ਮੈਨੂੰ ਮੈਂ ਕਿਹਾ ਬਾਈ ਜੀ ਦੱਸੋ ਵੀ ਕਰਨੂਤ ਹੁੰਦੀ ਕੀ ਆ ਹਨਾ। ਉਹ ਕਹਿੰਦੇ ਵੀ ਜਦੋਂ ਨਾ ਅੱਧ ਤੇ ਜ਼ਮੀਨਾਂ ਬਾਂਹਦੇ ਹੁੰਦੇ ਸੀ ਤਾਂ ਜਦੋਂ ਫਸਲ ਐਨ ਖੜ ਜਾਣੀ ਪੂਰੀ ਵੱਢਣ ਵੇਲੇ ਤਾਂ ਉਹਦਾ ਮੁੱਲ ਪਵਾਉਂਦੇ ਹੁੰਦੇ ਸੀ, ਉਹਦਾ ਮੁੱਲ ਪੈਂਦਾ ਹੁੰਦਾ ਸੀ। ਜਾਂ ਕਹਿ ਲਓ ਕਿ ਆਪਾਂ ਵੱਢ ਵੀ ਲਈ, ਬੋਲ ਲਾ ਲਿਆ, ਢੇਰੀ ਲਾ ਲਈ ਹਨਾ, ਤੇ ਉਹਦੀ ਵੈਲਿਊ ਕਿੰਨੀ ਆ। ਤਾਂ ਉਦੋਂ ਕਹਿੰਦੇ ਇੱਕ ਉਹ ਅਹਿਲਕਾਰ ਆਉਂਦਾ ਹੁੰਦਾ ਸੀ ਤੇ ਉਹਦੀ ਉਹ ਡਿਊਟੀ ਹੁੰਦੀ ਸੀ ਤੇ ਉਹ ਉਸ ਵੇਲੇ ਲਾਉਂਦਾ ਹੁੰਦਾ ਸੀ ਭਾਵ ਇਹਦੀ ਮੁੱਲ ਇੰਨਾ ਆ ਤੇ ਤੈਨੂੰ ਇੰਨਾ ਮਿਲਣਾ ਆ। ਕਈ ਵਾਰੀ ਤਾਂ ਕਹਿੰਦਾ ਬਸ ਖਾਣ ਜੋਗੇ ਦਾਣੇ ਬਚਦੇ ਹੁੰਦੇ ਸੀ ਤੇ ਉਹ ਮੁੱਲ ਪਾ ਕੇ ਨਾ ਵੱਧ ਤੋਂ ਵੱਧ ਆਪਣੇ ਜਿਹੜੇ ਮਾਲਕ ਹੈ ਉਹਨਾਂ ਨੂੰ ਦਿੰਦਾ ਹੁੰਦਾ ਸੀ ਵੀ ਜੇ ਮਤਲਬ 50% ਦੀ ਬਜਾਏ ਉਹ 70% ਆਪਣੇ ਮਾਲਕਾਂ ਨੂੰ ਦੇ ਦਿੰਦਾ, 30% ਕਾਮਿਆਂ ਨੂੰ ਛੱਡ ਦਿੰਦਾ ਹੁੰਦਾ ਸੀ। ਤੇ ਉਸ ਚੀਜ਼ ਨੂੰ ਨਾ ਕਰਨੂਤ ਕਹਿੰਦੇ ਸੀ, ਮਤਲਬ ਮੁੱਲ ਪਾਉਣ ਨੂੰ। ਹਾਂਜੀ, ਕਰ ਦਾ ਮਤਲਬ ਮੈਨੂੰ ਇੱਥੇ ਕਰ ਦਾ ਮਤਲਬ ਲੱਗਦਾ ਵੀ ਜਿਹੜਾ ਕਿ ਕਰ ਤੁਹਾਨੂੰ ਪਤਾ ਹੀ ਹੈ ਟੈਕਸ ਹੈ ਨਾ, ਵੀ ਕਿੰਨਾ ਤੁਸੀਂ ਮਾਲਕ ਨੂੰ ਦੇਣਾ ਆ। ਤੇ ਉਹ ਜਦੋਂ ਨਾ ਫਿਰ ਉਹ ਇੰਨਾ ਕੁ ਧੱਕਾ ਕਰਨ ਲੱਗ ਗਏ ਤਾਂ ਉਹ ਇਹ ਅੱਖਰ ਜਿਹੜਾ ਨੈਗੇਟਿਵ ਹੋ ਗਿਆ ਕਿ ਯਾਰ ਹੁਣ ਕੀ ਕਰਨੂਤ ਕਰਤੀ। ਤੇ ਮੈਨੂੰ ਲੱਗਦਾ ਕਿ ਕਰਤੂਤ ਸ਼ਾਇਦ ਇੱਥੋਂ ਹੀ ਬਣਿਆ ਹੋਵੇ। ਸੋ ਇੱਕ ਉਹ ਨਵੀਂ ਚੀਜ਼ ਮੈਂ ਸਿੱਖੀ ਸੀ ਵੀ ਕਿੱਦਾਂ ਸਿਸਟਮ ਚੱਲਦਾ ਹੁੰਦਾ ਸੀ, ਮਜ਼ਾਰਾ ਸਿਸਟਮ। ਤੇ ਉਹਦੇ ਵਿੱਚ ਬੜਾ ਧੱਕਾ ਕੀਤਾ ਜਾਂਦਾ ਸੀ ਕਿਸਾਨਾਂ ਦੇ ਨਾਲ। ਸੋ ਇਹ ਕਿਸਾਨਾਂ ਦੇ ਨਾਲ ਕੋਈ ਨਵਾਂ ਧੱਕਾ ਨਹੀਂ ਹੋਣ ਲੱਗਾ, ਇਹ ਸ਼ੁਰੂ ਤੋਂ ਹੀ ਇੱਦਾਂ ਹੀ ਹੁੰਦਾ ਆਇਆ ਹੈ। ਸੋ ਜਿਹੜੇ ਧੱਕੇ ਜ਼ੋਰ ਵਾਲੇ ਆ, ਜਰਵਾਣੇ ਆ, ਉਹ ਜ਼ਮੀਨਾਂ ਤੇ ਕਬਜ਼ਾ ਕਰੀ ਬੈਠੇ ਹੁੰਦੇ ਸੀ ਤੇ ਫਿਰ ਉਹ ਜਿਹੜੇ ਹੇਠਾਂ ਕਿਸਾਨ ਕੰਮ ਕਰਦੇ ਆ ਉਹਨਾਂ ਦੇ ਉੱਤੇ ਫਿਰ ਉਹ ਆਪਣੀਆਂ ਕਰਤੂਤਾਂ ਜਾਂ ਕਰਨੂਤਾਂ ਲਾਉਂਦੇ ਹੁੰਦੇ ਸੀ ਕਿ ਧੱਕੇ ਨਾਲ ਵੱਧ ਤੋਂ ਵੱਧ ਉਹਨਾਂ ਹਥਿਆਉਣ ਦੀ ਕੋਸ਼ਿਸ਼ ਕਰਨੀ, ਉਹਨਾਂ ਦੀ ਕੀਤੀ ਕਰਾਈ ਮਿਹਨਤ। ਸੋ ਇਹ ਇੱਕ ਮੈਂ ਨਵੀਂ ਚੀਜ਼ ਸਿੱਖੀ ਅਮਰੀਕ ਜੀ, ਸੋ ਮੈਨੂੰ ਵਧੀਆ ਲੱਗਿਆ ਇਹਦੇ ਬਾਰੇ ਸਮਝ। ਹਾਂਜੀ, ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿ ਆਪਾਂ ਵਿਆਹ ਤੇ ਗਏ ਸੀ ਤੇ ਦਿੱਖ ਸਾਡੀ ਤਾਇਆਂ ਵਰਗੀ ਸੀ ਪਰ ਸੀਗੇ ਅਸੀਂ ਚਾਚੇ। ਤਾਂ ਇਹ ਵੀ ਇਕ ਵੱਡਾ ਰਹੱਸ ਸੀਗਾ। ਤਾਂ ਵੈਸੇ ਮਿੰਟੂ ਭਾਜੀ ਕਹੀ ਜਾਂਦੇ ਸੀਗੇ ਇਹ ਜੀ ਸਿੱਧੂ ਸਾਹਿਬ ਹੈ, ਇਹ ਜੀ ਦਿਆਲ ਸਾਹਿਬ ਹੈ, ਇਹ ਜੀ ਸਰਬਜੀਤ ਜੀ ਹੈ, ਤੇ ਉਹ ਸ਼ੋਅ ਇੱਦਾਂ ਕਰਦੇ ਸੀ ਵੀ ਇਹ ਸਾਰੇ ਮੇਰੇ ਤੋਂ ਵੱਡੇ ਹੈ, ਸਾਨੂੰ ਤਾਏ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਹਾਂਜੀ ਹਾਂਜੀ, ਤੇ ਫਿਰ ਸਾਨੂੰ ਹਾਂ ਫਿਰ ਸਾਨੂੰ ਕਹਿਣਾ ਪੈਂਦਾ ਸੀ ਵੀ ਅਸੀਂ ਇੰਨੇ ਵੱਡੇ ਵੀ ਹੈ ਨੀ, ਭਾਜੀ ਸਭ ਤੋਂ ਵੱਡੇ ਭਾਜੀ ਨੇ, ਵੱਡੇ ਭਾਜੀ ਨੇ, ਸਾਨੂੰ ਵੱਡੇ ਭਾਜੀ ਕਹਿ ਕਹਿ ਕੇ ਬੁਲਾਉਣਾ ਪੈਂਦਾ ਸੀ ਉਹਨਾਂ ਨੂੰ। ਤਾਂ ਬੜਾ ਵਧੀਆ ਲੱਗਿਆ ਵਿਆਹ ਦੇ ਵਿਚ ਵੀ, ਮਤਲਬ ਕਾਫੀ ਵਧੀਆ ਐਕਸਪੀਰੀਅੰਸ ਹੋਏ, ਬਹੁਤ ਸਾਰੇ ਨਵੇਂ ਲੋਕਾਂ ਨੂੰ ਮਿਲੇ, ਤੇ ਆਸਟ੍ਰੇਲੀਆ ਤੋਂ ਵੀ ਗਏ ਸੀ ਜਗਿੰਦਰ ਸੋਹੀ ਭਾਜੀ ਵੀ ਗਏ ਸੀ ਵਿਆਹ ਦੇ ਉੱਤੇ, ਇਹ ਵੀ ਬੜੀ ਦੂਰੋਂ ਚੱਲ ਕੇ ਆਏ, ਤੇ ਨਕੋਦਰ ਤੋਂ ਵੀ ਸੱਜਣ ਮਿੱਤਰ ਚੱਲ ਕੇ ਆਏ ਸੀ, ਬਹੁਤ ਮਤਲਬ ਸਾਨੂੰ ਸੱਜਣ ਮਿੱਤਰ ਮਿਲੇ ਆ, ਤੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਜੀ। ਲਓ ਜੀ ਅਮਰੀਕ ਜੀ, ਕੁਛ ਸੁਨੇਹੇ ਆਪਾਂ ਲੈ ਲਈਏ, ਕਾਫੀ ਦਿਨਾਂ ਤੋਂ ਪੈਂਡਿੰਗ ਪਏ ਨੇ। ਜੀ ਐਸ ਚਾਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਉਹਨਾਂ ਨੇ ਇਕ ਚੁਟਕਲਾ ਸਾਂਝਾ ਕੀਤਾ, ਕਹਿੰਦੇ ਇਕ ਅੰਨਾ ਫੌਜ ਵਿਚ ਭਰਤੀ ਹੋਣ ਲਈ ਗਿਆ, ਤੇ ਮੇਜਰ ਨੇ ਉਸ ਨੂੰ ਪੁੱਛਿਆ, ਹਾਂਜੀ, ਕਹਿੰਦਾ ਮੈਂ ਤੈਨੂੰ ਕਿਸ ਕੰਮ ਲਈ ਰੱਖਾਂ, ਮੇਜਰ ਅੰਨੇ ਨੂੰ ਕਹਿੰਦਾ, ਅੰਨਾ ਕਹਿੰਦਾ ਅੰਨੇ ਵਾਹ ਗੋਲੀਆਂ ਚਲਾਉਣ ਲਈ। ਠੀਕ ਹੈ ਜੀ, ਲੱਕੀ ਖੱਟੜਾ ਉਹਨਾਂ ਦਾ ਮੈਸੇਜ ਭੇਜ ਦਿੱਤਾ, ਮੋਦੀ ਸਾਹਿਬ ਦਾ ਬਚਿੱਤਰ ਮੌਲ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿਚ, ਕਹਿੰਦੇ ਕਿ ਛੱਡਣੀ ਸੀ ਚੋਰੀ ਮਕਾਰੀ ਬੇਈਮਾਨੀ ਧੋਖਾ ਠੱਗੀ ਤੇ ਨਫ਼ਰਤ, ਪਰ ਲੋਕ ਆਂਡਾ ਮੀਟ ਛੱਡ ਕੇ ਹੀ ਆਪਣੇ ਆਪ ਨੂੰ ਧਰਮੀ ਸਮਝੀ ਜਾਂਦੇ ਨੇ, ਇਹ ਵੀ ਗੱਲ ਠੀਕ ਹੈ ਜੀ। ਹਾਂਜੀ, ਤੇ ਇਹ ਤਾਂ ਜਿਹੜੀਆਂ ਅਲਾਮਤਾਂ ਨੇ ਇਹ ਤਾਂ ਛੱਡਣੀਆਂ ਚਾਹੀਦੀਆਂ ਨੇ, ਪਰ ਠੀਕ ਹੈ ਹੌਲੀ ਹੌਲੀ ਪਹਿਲਾਂ ਆਂਡਾ ਮੀਟ ਛੱਡ ਕੇ ਦੇਖ ਲਓ, ਸ਼ਾਇਦ ਇਸ ਤੋਂ ਬਾਅਦ ਜਿਹੜੇ ਪੰਜ ਵਿਕਾਰ ਨੇ ਉਹ ਵੀ ਛੱਡ ਹੋ ਸਕਣ। ਤੇ ਅਮਰੀਕ ਜੀ, ਈਮੇਲ ਦੇ ਜ਼ਰੀਏ ਵੀ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜੇ ਨੇ, ਸੁਖਵਿੰਦਰ ਸੌਂਧ ਭਾਜੀ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਆਏ ਸੀ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਸਤਿ ਸ੍ਰੀ ਅਕਾਲ ਜੀ ਜਗਵੀਰ ਸੇਖੋਂ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ, ਪੰਜਾਬ ਦੀ ਫੇਰੀ ਬਹੁਤ ਵਧੀਆ ਰਹੀ। ਸੁਰਜੀਤ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੈਨਬਰਾ ਤੋਂ, ਕਹਿੰਦੇ ਕਿ ਕੰਮ ਖਤਮ ਹੋ ਗਿਆ ਹੈ ਤੇ ਹੁਣ ਆਪਾਂ ਪ੍ਰੋਗਰਾਮ ਸੁਣਦੇ ਹੋਏ ਘਰ ਨੂੰ ਜਾ ਰਹੇ ਹਾਂ, ਕਿਆ ਬਾਤ ਹੈ ਜੀ ਕੈਨਬਰਾ ਤੋਂ। ਤੇ ਜੀ ਆਇਆਂ ਨੂੰ ਮਲਕੀਤ ਬਗਿਆਣਾ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਯੂ ਐਸ ਏ ਤੋਂ, ਸਤਿ ਸ੍ਰੀ ਅਕਾਲ ਜੀ। ਹਰਜਿੰਦਰ ਸਿੰਘ ਘੁੰਮਣ ਵੀ ਫਤਿਹ ਬੁਲਾ ਰਹੇ ਨੇ ਤੇ ਉਹ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ, ਬਸੀ ਪਠਾਣਾ ਤੋਂ। ਤੇ ਸਾਡੇ ਨਾਲ ਸ਼ਾਮਲ ਹੋਏ ਨੇ ਦਵਿੰਦਰ ਕੈਲੀਫੋਰਨੀਆ ਤੋਂ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਉਹ ਇਕ ਵੈਸੇ ਗੀਤ ਸੁਣਨਾ ਚਾਹੁੰਦੇ ਨੇ, ਘਰ ਆ ਜਾ ਪਰਦੇਸੀ, ਹੁਣ ਪਰਦੇਸੀ ਤਾਂ ਦੇਖੋ ਜੀ ਘਰ ਆ ਗਏ ਨੇ, ਇਹ ਕੱਲ ਨੂੰ ਗੀਤ ਸੁਣਾਵਾਂਗੇ ਤੁਹਾਨੂੰ। ਤਾਂ ਸੁਖਪ੍ਰੀਤ ਸਿੱਧੂ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਤੇ ਸਾਰਿਆਂ ਨੂੰ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਵਲਿੰਟਨ ਨਿਊਜ਼ੀਲੈਂਡ ਤੋਂ। ਅਮਰੀਕ ਜੀ, ਰਾਜਧਾਨੀ ਨਿਊਜ਼ੀਲੈਂਡ ਦੀ ਕ੍ਰਾਈਸਟ ਚਰਚ ਹੈ ਜਾਂ ਵਲਿੰਗਟਨ? ਵਲਿੰਗਟਨ ਹੈ ਨਾ,
ਵਲਿੰਗਟਨ ਹੈ।
ਤੁਸੀਂ ਗਏ ਸੀਗੇ ਨਿਊਜ਼ੀਲੈਂਡ, ਮੈਨੂੰ ਤਾਂ ਚੇਤਾ ਆ ਗਿਆ, ਗਏ ਸੀ ਇੱਥੇ ਜਾਂ?
ਹਾਂਜੀ ਅਮਰੀਪ, ਕ੍ਰਾਈਸਟ ਚਰਚ ਅਸੀਂ ਗਏ ਸੀ ਸਾਊਥ ਆਈਲੈਂਡ ਦੇ ਅਨੁਸਾਰ, ਤੇ ਸਾਊਥ ਆਈਲੈਂਡ ਜਿਹੜਾ ਅਮਰੀਪ, ਮੈਨੂੰ ਤਾਂ ਲੱਗਾ ਦੁਨੀਆਂ ਦਾ ਸਭ ਤੋਂ ਵਧੀਆ ਜਗ੍ਹਾ ਆ, ਕਹਿੰਦੇ ਸਵਿਟਜ਼ਰਲੈਂਡ ਨੂੰ ਕਹਿੰਦੇ ਆ, ਵੈਸੇ ਬਹੁਤ ਵਧੀਆ ਆ, ਪਰ ਮੈਨੂੰ ਤਾਂ ਸਾਊਥ ਆਈਲੈਂਡ ਜਿਹੜਾ ਨਿਊਜ਼ੀਲੈਂਡ ਦਾ ਸਾਊਥ ਪਾਰਟ ਆ ਉਹ ਬਹੁਤ ਵਧੀਆ ਲੱਗਿਆ। ਅਸੀਂ ਕਈ ਇਲਾਕਿਆਂ ਦੇ ਵਿੱਚ ਘੁੰਮ, ਪਹਾੜਾਂ ਵਿੱਚ ਵੀ ਘੁੰਮੇ, ਉੱਥੇ ਸਾਹ ਨਹੀਂ ਚੜਦਾ, ਤੁਹਾਨੂੰ ਕੋਈ ਮਰੀ ਵੀ ਆ ਜਾਂ ਤੁਹਾਨੂੰ ਅੱਗੇ ਇੱਥੇ ਸਾਹ ਚੜਦਾ, ਤੁਸੀਂ ਚੜਾਈ ਉਤਰਾਈ ਚੜਦੇ ਸਾਹ ਚੜਦਾ, ਉਤਰਾਈ ਤੇ ਨਹੀਂ ਚੜਦਾ, ਉਚਾਈ ਤੇ ਚੜਦਾ ਹੈ, ਤੇ ਉੱਥੇ ਨਹੀਂ ਚੜਦਾ। ਮੈਂ ਖੋਜ ਨੀ ਪੁੱਛਿਆ, ਦੱਸਿਆ ਕਿ ਇੱਥੇ ਆਕਸੀਜਨ ਜਿਹੜੀ ਮਾਤਰਾ ਹੈ ਨਾ ਹਵਾ ਦੇ ਵਿੱਚ ਬਹੁਤ ਜ਼ਿਆਦਾ, ਜਿਹੜੀ ਦੁਨੀਆਂ ਦੀ ਸਭ ਤੋਂ ਸ਼ੁੱਧ ਹਵਾ ਆ ਉਹ ਸਾਊਥ ਆਈਲੈਂਡ ਨਿਊਜ਼ੀਲੈਂਡ ਦੀ ਆ, ਜਿਹੜੀ ਦੂਜੀ ਸਭ ਤੋਂ ਸ਼ੁੱਧ ਹਵਾ ਆ ਉਹ ਤਸਮਾਨੀਆ ਆਸਟ੍ਰੇਲੀਆ ਦੀ ਆ, ਤੇ ਅਮਰੀਕ ਦੇਖਣ ਵਾਲੀ ਜਗ੍ਹਾ ਹੈ। ਜੇ ਤੁਸੀਂ ਨਹੀਂ ਗਏ ਨਾ ਸਾਊਥ ਦੇ ਪਾਰਟ ਆਫ ਨਿਊਜ਼ੀਲੈਂਡ, ਤਾਂ ਤੁਹਾਨੂੰ ਉੱਥੇ ਜਾਣਾ ਚਾਹੀਦਾ। ਤੇ ਮੈਂ ਤਾਂ ਇਹੀ ਕਹਾਂਗਾ ਕਿ ਜਿਹੜਾ ਸਾਊਥ ਆ ਨਾ ਪੈਰਾਡਾਈਜ ਆਫ ਲੇਕਸ ਆ, ਇੱਥੇ ਇੰਨੀਆਂ ਲੇਕਸ ਆ, ਬਹੁਤ ਪਾਣੀ ਜਿਹੜਾ ਬਹੁਤ ਸ਼ੁੱਧ ਹੈ, ਸਮੁੰਦਰ ਦਾ ਪਾਣੀ ਹੁੰਦਾ ਨਾ ਵੈਸੇ ਨੀਲਾ, ਲੇਕਿਨ ਉੱਥੇ ਜਿਹੜੀ ਲੇਕਸ ਆ ਉਹਨਾਂ ਦਾ ਪਾਣੀ ਬਿਲਕੁਲ ਕ੍ਰਿਸਟਲ ਰਿਹਾ। ਜੇ ਤੁਸੀਂ ਗਏ
ਨਹੀਂ? ਮੈਂ ਗਿਆ ਨੀ, ਮੈਂ
ਉਹ ਗੱਲ ਹੁੰਦੀ ਆ।
ਹਾਂਜੀ, ਮੈਂ ਗਿਆ ਨੀ ਵੈਸੇ, ਜਾਵਾਂਗਾ।
ਮੇਰੇ ਲੜਕੇ ਪੂਰੀ ਤਰ੍ਹਾਂ ਪਲਾਨ ਕੀਤਾ ਸੀ ਬਿਲਕੁਲ, ਉਹ ਸਾਨੂੰ ਉੱਥੇ ਲੈ ਕੇ ਗਏ, ਸਾਰੀ ਪਲਾਨਿੰਗ ਸੀ, ਉਹੀ ਲੈ ਕੇ ਗਿਆ ਸਾਨੂੰ ਘੁਮਾਇਆ ਉਹਨੇ, ਤੇ ਅਸੀਂ ਤਾਂ ਅਮਨਦੀਪ ਇੱਦਾਂ ਕਰਦੇ ਹੁੰਦੇ ਸੀ ਜਦੋਂ ਅਸੀਂ ਕਿਤੇ ਅਸੀਂ ਤਾਂ ਫੋਨ ਕਰਨਾ ਜਿੱਥੋਂ ਟਿਕਟ ਬੁੱਕ ਕਰਾ ਲੈਣੀ ਤੇ ਉੱਥੇ ਜਾ ਕੇ ਫੋਨ ਕਰਨਾ। ਅਮਨਦੀਪ ਕੀ ਹਾਲ ਪਹੁੰਚ ਗਏ ਕ੍ਰਾਈਸਟ ਚਰਚ ਭਾਜੀ? ਪਹੁੰਚ ਗਏ? ਹਾਂਜੀ ਪਹੁੰਚ ਗਿਆ ਜੀ। ਤੇ ਹੁਣ ਅਮਨਦੀਪ ਦੱਸਿਓ ਇੱਥੇ ਦੇਖਾ ਕੀ ਆ? ਤੇ ਅਮਨਦੀਪ ਸਿੰਘ ਉਹਦੇ ਜਵਾਬ ਦੇਣਾ, ਤੁਸੀਂ ਜਵਾਬ ਦੇਣਾ ਭਾਜੀ। ਟਾਊਨ ਸੈਂਟਰ ਦੇਖ ਲਿਓ ਤੇ ਇੱਕ ਦੋ ਆਲੇ ਦੁਆਲੇ ਪਾਰਕਾਂ ਬਹੁਤ ਵਧੀਆ
ਗੁਰਦੁਆਰੇ ਚਲ ਜਾਓ ਤੇ ਲੰਗਰ ਛਕ ਲਿਓ।
ਟਿਕਾਣੇ ਨੂੰ ਗੁਰਦੁਆਰੇ ਜਾਇਓ, ਟਿਕਾਣੇ ਨੂੰ ਗੁਰਦੁਆਰੇ ਜਾਇਓ। ਸਾਡੀ ਪਲੈਨਿੰਗ ਤਾਂ ਇਹ ਹੁੰਦੀ ਸੀ। ਹੁਣ ਅਮਨਦੀਪ ਨੂੰ ਤਾਂ ਤਿੰਨ ਚਾਰ ਪੰਜ ਛੇ ਬੰਦੇ ਰੋਜ਼ ਫੋਨ ਕਰਦੇ ਹੋਣੇ, ਵਿਦੇਸ਼ਾਂ ਨੂੰ ਜਾਂਦੇ ਆ। ਫਿਰ ਅਮਨਦੀਪ ਨੇ ਕਰਾਇਆ ਪਹਿਲੇ ਅੰਸਰ ਹੁੰਦਾ ਸੀ, ਟਾਊਨ ਸੈਂਟਰ ਚਲੋ ਜਾਇਓ, ਇੱਕ ਦੋ ਪਾਰਕਾਂ ਦੇਖ ਲਿਓ ਤੇ ਸ਼ਾਮ ਵੇਲੇ ਗੁਰਦੁਆਰੇ ਜਾ ਕੇ ਮੱਥਾ ਟੇਕ ਆਏ। ਏਦਾਂ ਹੀ ਸਾਡੀ ਪਲੈਨਿੰਗ ਹੁੰਦੀ ਸੀ। ਲੇਕਿਨ ਹੁਣ ਦੇ ਜਿਹੜੇ ਬੱਚੇ ਆ ਇਹ ਬਹੁਤ ਵਧੀਆ ਪਲੈਨਿੰਗ ਕਰਦੇ ਹੁੰਦੀ। ਇਹਨਾਂ ਨੇ ਪਹਿਲਾਂ ਸਭ ਕੁਛ ਚਾਰਟ ਆਊਟ ਕੀਤਾ ਹੁੰਦਾ, ਐਵਰੀ ਸਿੰਗਲ ਐਕਟੀਵਿਟੀ ਟਾਈਪ ਕੀਤੀ ਹੁੰਦੀ ਆ, ਉਹਦੇ ਅਨੁਸਾਰ ਜਾਂਦੇ ਆ, ਬਹੁਤ ਮਜ਼ਾ ਆਉਂਦਾ।
ਹਾਂਜੀ, ਉਦਾ ਫਰਕ ਹੈ ਵੈਸੇ, ਜਿਦਾਂ ਸਾਡੀ ਹੋਲੀਡੇ ਕਰਨਾ ਕਿ ਸਾਨੂੰ ਪਤਾ ਹੀ ਨਹੀਂ, ਜਿੱਦਾਂ ਤੁਸੀਂ ਦੱਸਿਆ ਕਿੱਥੇ ਜਾਣਾ ਕਿੱਦਾਂ ਕਰਨੀ ਹੈ। ਤੇ ਜਿਹੜੇ ਹੁਣ ਅੱਜ ਕੱਲ ਮੁੰਡੇ ਕੁੜੀਆਂ ਨੇ ਪੂਰਾ ਪਹਿਲਾਂ ਰਿਸਰਚ ਕਰਕੇ ਜਾਂਦੇ ਨੇ ਆਪਾਂ ਕਿੱਥੇ ਕਿੱਥੇ ਜਾਣਾ, ਹਨਾ, ਮਤਲਬ ਇਹਦਾ ਫਰਕ ਤਾਂ ਹੈ ਨਾ ਵੈਸੇ।
ਅਮਨਦੀਪ ਤੁਸੀਂ ਕਹਿੰਦੇ ਫਰਕ ਆ, ਮੈਂ ਬਹੁਤ ਜ਼ਿਆਦਾ ਫਰਕ ਆ। ਸਾਡੇ ਤਾਂ ਖੱਜਲ ਖੁਆਰੀ, ਅਸੀਂ ਤਾਂ ਜਾ ਕੇ ਪਤਾ ਹੀ ਨਹੀਂ ਹੁੰਦਾ ਕੋਈ ਕ੍ਰਾਈਸਟ ਚਰਚ ਲੈਂਡ, ਉਹ ਤੋਂ ਬਾਅਦ ਪਤਾ ਨੀ ਤੁਸੀਂ ਜਾਣਾ ਕੀ ਹੈ, ਕਰਨਾ ਕੀ ਹੈ। ਇੱਥੇ ਤਾਂ ਪਹਿਲਾਂ ਜਿਵੇਂ ਆਸਟ੍ਰੇਲੀਆ ਤੋਂ ਲੀਵ ਕਰਦੇ, ਤੁਹਾਨੂੰ ਪਤਾ ਹੁੰਦਾ ਐਵਰੀ ਸਿੰਗਲ ਡੇ ਤੁਸੀਂ ਕਿੱਥੇ ਕਿੱਥੇ ਜਾਣਾ ਆ, ਕੀ ਕੀ ਦੇਖਣਾ ਆਇਆ।
ਜਿੱਦਾਂ ਤੁਸੀਂ ਜਾਣੇ, ਵੈਸੇ ਮੈਂ ਵੀ ਕੈਲੰਡਰ ਬਣਾ ਕੇ ਜਾਣਾ ਜਿੱਥੇ ਜਾਣਾ, ਜਿਹੜੇ ਮੇਨ ਮੇਨ ਕੰਮ ਹੈ। ਪਰ ਫਿਰ ਵੀ ਵਿੱਚੋਂ ਜਿੱਦਾਂ ਨਵੇਂ ਕੰਮ ਕਈ ਵਾਰੀ ਨਿਕਲ ਆਉਂਦੇ ਨੇ ਵਿੱਚ, ਥੋੜਾ ਜਿਹਾ ਹੁਣ ਇੰਡੀਆ ਗਏ ਸੀ, ਕਾਫੀ ਵਿੱਚੋਂ ਨਵੀਆਂ ਜਿਹੜੀਆਂ ਨੇ ਅਪੁਆਇੰਟਮੈਂਟਸ ਜਾਂ ਜਿਨ੍ਹਾਂ ਨੂੰ ਮਿਲਣਾ ਗਿਲਣਾ ਸੀ, ਥੋੜਾ ਬਹੁਤ ਗੈਪ ਰੱਖਣਾ ਪੈਂਦਾ। ਪਰ ਪਹਿਲਾਂ ਮੁੱਖ ਮੰਤਵ ਤਾਂ ਹੋਣਾ ਚਾਹੀਦਾ ਆਪਾਂ ਕਿੱਥੇ ਜਾਣਾ, ਹਨਾ। ਤੇ ਵੈਸੇ ਨਾ ਇਹਦਾ ਇੱਕ ਅਮਰੀਕ ਜੀ ਇੱਕ ਨਾ ਖੁਲਾਸਾ ਹੋਇਆ ਸੀਗਾ ਮੇਰੇ ਨਾਲ, ਇੱਕ ਸੱਜਣ ਮਿੱਤਰ ਗੱਲ ਕਰ ਰਹੇ ਸੀਗੇ ਪੰਜਾਬ ਦੀ। ਕਹਿੰਦੇ ਵੀ ਪੰਜਾਬ ਦੇ ਵਿੱਚ ਨਾ ਡੇਲੀ ਸਵੇਰ ਨੂੰ ਵੀ ਇੱਕ ਪਿੰਡ ਦੇ ਵਿੱਚੋਂ 6 ਮੋਟਰਸਾਈਕਲ ਜਿਹੜੇ ਨੇ ਉਹ ਸ਼ਹਿਰ ਨੂੰ ਜਾਂਦੇ ਨੇ, ਪਿੰਡ ਚੋਂ ਨਿਕਲ ਕੇ ਬਾਹਰ ਜਾਂਦੇ ਨੇ, ਜਾਣੀ ਕਿ 6।
ਅੱਛਾ ਜੀ।
ਹਾਂਜੀ। ਸੋ ਉਹ 6 ਨੂੰ ਕਹਿੰਦੇ, ਹੁਣ ਤੁਸੀਂ ਜੇ 12,000 ਪਿੰਡ ਹੈ ਹਨਾ, ਤਾਂ 6 ਨੂੰ ਮਲਟੀਪਲਾਈ ਕਰ ਲਓ 12,000 ਦੇ ਨਾਲ, ਤਾਂ 72,000 ਮੋਟਰਸਾਈਕਲ ਰੋਜ਼ ਸਵੇਰ ਨੂੰ ਬਿਨਾਂ ਨਾਗੇ ਮਤਲਬ ਪਿੰਡ ਤੋਂ ਬਾਹਰ ਜਾਂਦੇ ਨੇ, ਜਿਨ੍ਹਾਂ ਨੂੰ ਕੋਈ ਕੰਮ ਨਹੀਂ ਹੁੰਦਾ, ਕੁਛ ਨਹੀਂ ਉਹਨੀ ਕਰਨਾ ਹੁੰਦਾ। ਸੋ ਇਹ ਦੇਖ ਲਓ, ਮਤਲਬ 72,000 ਮੋਟਰਸਾਈਕਲ ਤੇਲ ਫੂਕਦੇ ਜਾਂਦੇ ਨੇ, ਤੇ ਉਹਨਾਂ ਦੇ ਉੱਤੇ ਐਵਰੇਜ ਕਹਿੰਦੇ ਵੀ 2 ਬੰਦੇ ਹੁੰਦੇ ਨੇ, ਮਤਲਬ 1 ਜਾਂ 2 ਬੰਦੇ ਹੁੰਦੇ ਨੇ। ਤਾਂ ਤੁਸੀਂ ਇਹ ਦੇਖ ਲਓ ਵੀ 1,00,000 ਬੰਦਾ ਪੰਜਾਬ ਦੇ ਵਿੱਚੋਂ ਹਰ ਰੋਜ਼ ਬਿਨਾਂ ਕਿਸੇ ਕੰਮ ਤੇ ਬਿਨਾਂ ਕਿਸੇ ਜੌਬ ਤੋਂ ਘਰੋਂ ਬਾਹਰ ਨੂੰ ਜਾ ਰਿਹਾ, ਔਰ ਉਹਨੂੰ ਪਤਾ ਨੀ ਉਹਨੇ ਜਾਣਾ ਕਿੱਥੇ ਆ। ਇਹ ਸਟੋਰੀ ਆ ਇਹ, ਮਤਲਬ ਹੁਣ ਵੈਸੇ ਮੈਨੂੰ ਚੰਗੀ ਗੱਲ ਲੱਗੀ ਕਿ ਜਿਹੜੇ ਸਾਡੇ ਮਤਲਬ ਹੁਣ ਉੱਥੇ ਚਿੰਤਨ ਹੋ ਰਿਹਾ ਆ, ਬੰਦੇ ਮਤਲਬ ਕੈਲਕੂਲੇਸ਼ਨਾਂ ਕਰ ਰਹੇ ਆ। ਤੇ ਇਹਦੇ ਬਾਰੇ ਵੀ ਆਪਾਂ ਨਾ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਕਿ ਪੰਜਾਬ ਦੇ ਜਿਹੜੇ ਲੋਕ ਨੇ ਹੁਣ ਕੀ ਸੋਚ ਰਹੇ ਨੇ, 2 ਸਾਲ ਪਹਿਲਾਂ ਉਹਨਾਂ ਦੀ ਸੋਚਣੀ ਕੀ ਸੀ ਜਦੋਂ
4-5 ਸਾਲ ਪਹਿਲਾਂ ਇੱਕ ਰਿਸਰਚ ਆਈ ਸੀ, ਡਾਟਾ ਡਿਕਲੇਅਰ ਕੀਤਾ ਗਿਆ ਸੀ ਜਿਹੜੇ ਸਾਡੇ ਵਹੀਕਲ ਜਾਂ ਜਿਹੜੇ ਕਾਰ ਦੇ ਉੱਪਰ ਚੱਲਣ ਵਾਲੀਆਂ ਚੀਜ਼ਾਂ ਹੈ ਨਾ, ਉਹ 1980 ਦੇ ਵਿੱਚ ਪੰਜਾਬ ਦੇ ਵਿੱਚ 3,00,000 ਸਾਰੇ ਵਹੀਕਲ ਹੁੰਦੇ, ਮੋਟਰਸਾਈਕਲ, ਕਾਰਾਂ, ਬੱਸਾਂ, ਜੋ ਵੀ ਹੈ। ਤੇ 4-5 ਸਾਲ ਪਹਿਲਾਂ ਦੇ ਡਾਟਾ ਹੈ ਕਿ ਉਦੋਂ ਇਹ 90,00,000 ਹੋ ਗਏ ਸੀ, ਹੁਣ ਤਾਂ ਮੇਰੇ ਖਿਆਲ ਚ ਬਹੁਤ ਜ਼ਿਆਦਾ ਹੋ ਗਿਆ। ਹੁਣ ਜਿੱਦਾਂ ਕਾਰਾਂ ਤੇ ਸਕੂਟਰਾਂ ਜਾਂ ਹੋਰ ਆਵਾਜਾਈ ਦੇ ਸਾਧਨਾਂ ਚ ਵਾਧਾ ਹੋ ਰਿਹਾ, ਹੁਣ ਤਾਂ ਕਰੋੜਾਂ ਚ ਹੋਣੇ ਆ। ਤੇ ਜਿੱਦਾਂ ਤੁਸੀਂ ਦੱਸਿਆ ਵੀ ਮੋਟਰਸਾਈਕਲਾਂ ਦੀ ਇੰਨੀ ਗਿਣਤੀ ਆ, 72,000 ਤਾਂ ਮੋਟਰਸਾਈਕਲ ਹੀ ਹੋ ਗਿਆ।
ਨਹੀਂ ਨਹੀਂ, 72,000 ਤਾਂ ਮੋਟਰਸਾਈਕਲ ਜਿਹੜਾ, ਨਹੀਂ ਨਹੀਂ, ਬਿਨਾਂ ਕਿਸੇ ਰੀਜ਼ਨ
ਜਾਂਦੇ ਆ ਉਹ,
ਹਾਂ ਉਹ ਤਾਂ ਜਿਹੜੇ ਬਿਨਾਂ ਕਿਸੇ ਰੀਜ਼ਨ ਤੋਂ ਜਾਂਦੇ ਆ, ਜਿਹੜੇ ਅਵਾਰਾ ਮੋਟਰਸਾਈਕਲ, ਜਿਹੜੇ ਅਵਾਰਾ ਮੋਟਰ, ਅਵਾਰਾ ਮੋਟਰ ਜਿੱਦਾਂ ਅਵਾਰੂ ਪਸ਼ੂ ਨੀ ਹੁੰਦੇ, ਇੱਦਾਂ ਅਵਾਰਾ ਮੋਟਰਸਾਈਕਲ ਵੀ ਹੋਏ। ਅੱਛਾ ਅਮਰੀਕ ਜੀ, ਇੱਕ ਹੋਰ ਟ੍ਰੈਂਡ ਦੇਖਣ
ਮੋਦੀ ਸਾਹਿਬ ਦਾ ਇਹ ਕਸੂਰ ਆ, ਉਹਨਾਂ ਵਿਆਜ ਤਾਂ ਅਸੀਂ 15-15 ਲੱਖ ਲਵਾਂਗੇ, ਤੇ ਲੋਕਾਂ ਨੇ ਆਧਾਰ ਚੱਕ ਕੇ ਵੀ ਮੋਟਰਸਾਈਕਲ ਲੈ ਲਏ, ਜੋ ਆਧਾਰ ਚੱਕ ਕੇ ਵੀ ਕਾਰਾਂ ਲੈਣੀਆਂ ਲੈ ਲਓ, 7 ਲੱਖ ਦੀ ਕਾਰ ਮਿਲੇ ਜਾਣੇ ਉਹ ਚੋਂ ਦੇ ਦਾਂਗੇ ਅਸੀਂ ਵੀ ਇੱਕ ਦੋ ਏਦਾਂ ਗਲਤ ਕੰਮ ਕੀਤੇ, ਤੁਸੀਂ ਵੀ ਕੀਤੇ ਹੋਣਗੇ, ਲੋਕਾਂ ਨੇ ਸਾਡੇ ਸਰੋਤਿਆਂ ਨੇ ਵੀ ਕੀਤੇ ਹੋਣਗੇ, ਹੁਣ ਇਹ ਸਾਰਾ ਬਲੇਮ ਮੋਦੀ ਸਾਹਿਬ ਤੇ ਆ, ਇਸੇ ਕਰਕੇ ਤਾਂ ਇਲੈਕਸ਼ਨ ਹਾਰਨਾ ਉਹਨੇ
ਜੀ। ਤੇ ਜਗਤਾਰ ਗਿੱਲ ਭਾਜੀ ਟੁੱਡੀ ਵਾਲੇ ਕਹਿੰਦੇ ਨੇ, ਕਹਿੰਦੇ ਫਲੋਰਾ ਸਾਹਿਬ ਦਾ ਭਾਜਪਾ ਪ੍ਰਤੀ ਮੋਹ ਲੁਕਾਉਣ ਦੇ ਬਾਵਜੂਦ ਨਹੀਂ ਲੁਕਦਾ, ਆਪਣੇ ਆਪ ਫੁੱਟ ਫੁੱਟ ਪੈਂਦਾ। ਬਿਲਕੁਲ ਜੀ। ਤੇ ਅਮਰੀਕ ਜੀ ਗੱਲ ਨਾ ਇੱਕ ਹੋਰ ਟ੍ਰੈਂਡ ਉੱਤੇ ਦੇਖਿਆ ਗੱਡੀਆਂ ਦਾ, ਜਿਹੜੀਆਂ ਅੱਗੇ ਪੰਜਾਬ ਦੇ ਵਿਚ ਛੋਟੀਆਂ ਗੱਡੀਆਂ ਹੁੰਦੀਆਂ ਸੀ ਨਾ, ਮਰੂਤੀ ਸਟਾਈਲ, ਸੁਜ਼ੂਕੀ ਸਟਾਈਲ ਹੈ ਨਾ, ਤੇ ਮਰੂਤੀ 1000, ਉਹ ਜਿਹੜਾ ਜਾਂ ਜਿਹੜੀਆਂ ਹੋਰ ਵੀ ਛੋਟੀਆਂ, ਮੈਨੂੰ ਹੁਣ ਬਹੁਤੇ ਬ੍ਰਾਂਡ ਤਾਂ ਨਹੀਂ ਪਤਾ, ਪਰ ਮੈਨੂੰ ਪਤਾ ਲੱਗਿਆ ਵੀ ਉਹਨਾਂ ਦੀ ਨਾ ਕਾਫੀ ਸੇਲ ਹੁੰਦੀ ਆ। ਇੱਕ ਤਾਂ ਸਰਵਿਸ ਕੋਲ ਵੀ ਛੋਟੀ ਗੱਡੀ ਸੀ, ਤੇ ਕਹਿੰਦੇ ਕਿ ਜਿਹੜੀ ਪੰਜਾਬ ਤੋਂ ਕਈ ਪੰਜਾਬ ਦੇ ਇਲਾਕੇ ਆ ਜਿੱਥੇ ਹਜੇ ਮੋਟਰਸਾਈਕਲ ਚੱਲ ਰਹੇ ਨੇ, ਸਕੂਟਰ ਚੱਲ ਰਹੇ ਨੇ, ਤੇ ਉਹ ਸਕੂਟਰ ਜਿਹੜੇ ਆ ਅਪਗ੍ਰੇਡ ਹੋ ਰਹੇ ਨੇ, ਤਾਂ ਉਹ ਕਾਰਾਂ ਦੇ ਵਿਚ ਹੋ ਰਹੇ ਨੇ ਅਪਗ੍ਰੇਡ, ਤੇ ਲੋਕ ਜਿਹੜੇ ਨੇ ਉਹ ਛੋਟੀਆਂ ਕਾਰਾਂ ਤੋਂ ਸਟਾਰਟ ਕਰ ਰਹੇ ਨੇ। ਪੰਜਾਬ ਤੋਂ ਬਾਹਰ ਹਰਿਆਣੇ ਦੇ ਕਈ ਇਲਾਕੇ ਨੇ, ਰਾਜਸਥਾਨ ਦੇ ਕਈ ਇਲਾਕੇ ਨੇ, ਜਿੱਥੇ ਹੁਣ ਲੋਕੀ ਸਾਈਕਲਾਂ ਤੋਂ, ਮੋਟਰਸਾਈਕਲ ਜਾਂ ਮੋਟਰਸਾਈਕਲਾਂ ਤੋਂ ਜਿਹੜੇ ਨੇ ਉਹ ਕਾਰਾਂ ਵੱਲ ਆ ਰਹੇ ਨੇ, ਤੇ ਪੰਜਾਬ ਦੀ ਜਿਹੜੀ ਛੋਟੀ ਕਾਰ ਹੈ ਉਹ ਸੈਕਿੰਡ ਹੈਂਡ ਕਾਰ ਦੀ ਮਾਰਕੀਟ ਬਹੁਤ ਜ਼ਿਆਦਾ ਹੈ, ਛੇਤੀ ਵਿਕਦੀ ਆ, ਬੜੀ ਛੇਤੀ ਵਿਕ ਜਾਂਦੀ ਆ, ਔਰ ਇਹਨਾਂ ਮੰਡੀਆਂ ਦੇ ਵਿਚ ਜਾ ਕੇ ਵੇਚਦੀ ਆ। ਤੇ ਪੰਜਾਬ ਦੇ ਵਿਚ ਤਾਂ ਹੁਣ ਕਿਹਾ ਹੀ ਕਹਿਣੇ ਆ, ਜਿਹੜੀਆਂ ਮਤਲਬ ਵੱਡੀਆਂ ਕਾਰਾਂ ਨੇ ਉਹਦਾ ਟੂ ਮੱਚ ਆ, ਜ਼ਿਆਦਾ ਹੋ ਗਈਆਂ ਨੇ, ਤੇ ਉਹਦੇ ਨਾਲ ਇੱਕ ਹੋਰ ਸਮੱਸਿਆ ਜਿਹੜੀ ਆ ਉਹ ਦੇਖਣ ਨੂੰ ਇਹ ਮਿਲੀ ਆ ਵੀ ਮੈਨੂੰ ਪੂਰਾ, ਮੈਂ ਇੱਕ ਮਹੀਨਾ ਰਿਹਾ ਆ, ਤੇ ਮੈਨੂੰ ਇੱਕ ਮਹੀਨੇ ਦੇ ਵਿਚ ਇੱਕ ਵੀ ਦਿਨ, ਇੱਕ ਵੀ ਘੰਟਾ, ਇੱਕ ਵੀ ਪਲ ਛਲ ਜਿਹੜਾ ਆ ਉਹ ਮੈਨੂੰ ਨੀਲਾ ਅਸਮਾਨ ਨਹੀਂ ਦਿਸਿਆ। ਮਤਲਬ ਇਹ ਉੱਥੇ ਦੀ ਕਹਾਣੀ ਬਣ ਚੁੱਕੀ ਹੈ। ਹਾਂਜੀ, ਅਸਮਾਨ ਨੀਲਾ ਨਹੀਂ ਦਿਸਿਆ, ਹਾਲਾਂਕਿ ਧੁੱਪ ਖਿੜੀ ਹੋਈ ਸੀ, ਬੱਦਲ ਵੀ ਨਹੀਂ ਸੀ। ਉਹ ਇਸ ਕਰਕੇ ਜਿਹੜਾ ਕਿ ਹਵਾ ਦੇ ਵਿਚ ਧੂੰਆਂ ਇੰਨਾ ਆ, ਧੂੜ ਇੰਨੀ ਆ, ਜਿਹੜੀ ਪੋਲਿਊਸ਼ਨ ਹੈ ਉਹ ਧੂੜ ਤੇ ਹਵਾ ਦੇ ਵਿਚ ਧੂੜ ਤੇ ਸਮੋਗ ਜਿਹਨੂੰ ਕਹਿੰਦੇ ਨੇ ਉਹ ਹੈ। ਸੋ ਇੱਕ ਮਤਲਬ ਕਿਉਂਕਿ ਹਵਾ ਨਹੀਂ ਚੱਲਦੀ, ਹਵਾ ਨਾ ਚੱਲਣ ਕਾਰਨ ਉਹ ਜਿਹੜੀ ਧੂੜ ਉੱਡਦੀ ਆ ਵਹੀਕਲਸ ਤੋਂ, ਵਾਹਨਾਂ ਤੋਂ ਜਾਂ ਗੱਡੀਆਂ ਮੋਟਰਾਂ ਤੋਂ ਸੜਕਾਂ ਦੇ ਉੱਤੇ, ਉਹ ਧੂੜ ਚੜੀ ਜਾਂਦੀ ਆ, ਤਹਿ ਬਣੀ ਜਾਂਦੀ ਉਹਦੀ, ਔਰ ਧੂੜ ਚੜ ਕੇ ਉਹਦੇ ਵਿਚ ਧੂੰਆਂ ਰਲੀ ਜਾਂਦਾ ਆ, ਤੇ ਉਹ ਇੱਕ ਸਿਹਤ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ। ਔਰ ਉਸ ਧੂੜ ਦੇ ਵਿਚ ਕੱਲੀ ਮਿੱਟੀ ਨਹੀਂ ਹੈਗੀ, ਉਸ ਧੂੜ ਦੇ ਵਿਚ ਜਿਹੜੀ ਰਬੜ ਦੀ ਟਾਇਰ ਹੈ, ਸੋਰੀ ਰਬੜ ਦਾ ਟਾਇਰ ਹੈ, ਉਹਦੀ ਜਿਹੜੀ ਰਬੜ ਦੇ ਹਲਕੇ ਹਲਕੇ ਜਿਹੜੇ ਕਣ ਨੇ ਉਹ ਵੀ ਹਵਾ ਦੇ ਵਿਚ ਰਲੇ ਹੋਏ ਨੇ,
ਫ੍ਰਿਕਸ਼ਨ ਫ੍ਰਿਕਸ਼ਨ ਹੋਣ ਦੇ ਨਾਲ ਜਿਹੜੇ ਪੈਦਾ ਹੁੰਦੇ ਆ ਰੋਡ ਵਿਚ, ਫ੍ਰਿਕਸ਼ਨ ਹੁੰਦੀ ਆ,
ਸੋ
ਉਹਦੇ ਨਾਲ ਜੋ ਬ੍ਰੇਕ ਲੱਗਦੀ ਆ ਉਹਦੇ ਨਾਲ ਜਿਹੜੇ ਸਟਫ ਪੈਦਾ ਹੁੰਦਾ ਉਹ ਹਵਾ ਚ ਜਾਂਦਾ,
ਉਹ ਹਵਾ ਚ ਜਾ ਰਿਹਾ। ਸੋ ਹਵਾ ਦੇ ਵਿਚ ਮਿੱਟੀ ਆ, ਹਵਾ ਦੇ ਵਿਚ ਧੂੰਆਂ ਆ, ਹਵਾ ਦੇ ਵਿਚ ਰਬੜ ਆ, ਜਿਹੜੀ ਕਿ ਮੈਨੂੰ ਲੱਗਦਾ ਕਿ ਜੇ ਕੈਂਸਰ ਹੈ ਜਾਂ ਕੋਈ ਬਿਮਾਰੀ ਹੈ ਤਾਂ ਸਾਰਿਆਂ ਨਾਲੋਂ ਵੱਡਾ ਕਾਰਨ ਇਹ ਹੈ। ਇਹ ਮੇਰੀ ਆਪਣੀ ਆਬਜ਼ਰਵੇਸ਼ਨ ਹੈ ਕਿ ਮੈਂ ਇੱਕ ਮਹੀਨੇ ਦੇ ਵਿਚ ਨੀਲਾ ਅਸਮਾਨ ਨਹੀਂ ਦੇਖਿਆ, ਜਿਹੜਾ ਕਿ ਪੰਜਾਬ ਦੇ ਵਿਚ ਬਚਪਨ ਚ ਅਸੀਂ ਮਤਲਬ ਖੁੱਲੇਆਮ ਦੇਖਦੇ ਹੁੰਦੇ ਸੀ। ਈਵਨ ਕਿ ਪਿੰਡਾਂ ਦੇ ਵਿਚ ਵੀ, ਕੁਛ ਪਿੰਡਾਂ ਦੇ ਵਿਚ ਦੇਖਣ ਨੂੰ ਮਿਲਿਆ, ਮਿਲਦਾ ਹੋਊਗਾ ਹੁਣ।
ਅੱਛਾ ਅਮਨਦੀਪ, ਇੱਕ ਮੈਂ ਤੁਹਾਨੂੰ ਗੱਲ ਪੁੱਛਦਾ, ਤੁਸੀਂ ਇੱਕ ਮਹੀਨਾ ਉੱਥੇ ਲਗਭਗ ਲਾ ਕੇ ਆਏ ਆ, ਜਿੱਦਾਂ ਸਾਡੇ ਲੀਡਰ ਆ ਪੰਜਾਬ ਦੇ ਕਹਿੰਦੇ ਆ ਪੰਜਾਬ ਚ ਲੋਕਾਂ ਦੇ ਘਰਾਂ ਚ ਚੁੱਲੇ ਨੀ ਚੱਲਦੇ ਹਨਾ, ਅੱਗ ਨੀ ਚੁੱਲਿਆਂ ਚ ਬਲਦੀ, ਬਹੁਤ ਗਰੀਬੀ ਆ, ਇਹ ਇਹਦੇ ਨਾਲ ਕਿੰਨੇ ਕ ਹੱਦ ਤੱਕ ਤੁਸੀਂ ਸਹਿਮਤ ਆ?
ਨਹੀਂ, ਬਲਦੀ ਤਾਂ ਹੈ ਨੀ, ਐਸੀ ਗੱਲ ਨੀ ਹੈਗੀ, ਸਾਰੇ ਮਤਲਬ ਮੈਨੂੰ ਲੱਗਦਾ ਕਿ ਸ਼ਾਇਦ ਹੀ ਪੰਜਾਬ ਦੇ ਵਿਚ ਕੋਈ ਭੁੱਖਾ ਸੌਂਦਾ ਹੋਏਗਾ, ਕੰਮਕਾਰ ਜਿਹੜੇ ਕਰਦੇ ਨੇ ਉਹ ਕਰਦੇ ਨੇ, ਔਰ ਵਧੀਆ ਕਰਦੇ ਨੇ, ਜਿਹੜੇ ਮਤਲਬ ਮਜ਼ਦੂਰ ਵਰਗ ਹੈ ਜਾਂ ਕਹਿ ਲਓ ਕਿ ਸਟਰਗਲਿੰਗ ਫੇਜ਼ ਦੇ ਵਿਚ ਹੈ ਹਜੇ, ਜਿਨ੍ਹਾਂ ਦੇ ਵਿਚ ਬਹੁਤ ਸਾਰੇ ਜਿਹੜੇ ਬਾਹਰੋਂ ਆਏ ਹੋਏ ਨੇ, ਜਿੱਦਾਂ ਹੁਣ ਅੱਜ ਕੱਲ ਕੀ ਹੈ ਕਿ ਮੁਸਲਮਾਨ ਭਾਈਚਾਰਾ ਬਹੁਤ ਪੰਜਾਬ ਚ ਆ ਗਿਆ, ਸਹਾਰਨਪੁਰ ਏਰੀਏ ਤੋਂ ਹੁਣ ਭਈਏ ਘੱਟ ਆਉਂਦੇ ਨੇ, ਸੋ ਹੋਰ ਵੀ ਜਿਹੜੇ ਨੇ ਉਹ ਕੰਮਕਾਰ ਕਰੀ ਜਾਂਦੇ ਨੇ, ਪਰ ਜਿਹੜਿਆਂ ਦੇ ਘਰ ਦੇ ਵਿਚ ਰੋਟੀ ਨਹੀਂ ਬਲਦੀ ਨਾ, ਉਹ ਮੈਂ ਦੇਖਿਆ ਵੀ ਜਿਹੜੇ ਨਸ਼ਿਆਂ ਤੋਂ, ਨਸ਼ਿਆਂ ਦੀ ਮਾਰ ਹੇਠਾਂ ਆਏ ਹੋਏ ਨੇ ਬਹੁਤ ਜ਼ਿਆਦਾ, ਮਤਲਬ ਵੱਡੇ ਲੈਵਲ ਤੇ, ਉੱਥੇ ਸਮੱਸਿਆ ਹੈ, ਪਰ ਉਹ ਐਡੀ ਸਮੱਸਿਆ ਨਹੀਂ ਹੁੰਦੀ ਬਈ ਜੇ ਆਪਾਂ ਓਵਰਆਲ ਪਿਕਚਰ ਦੇਖੀਏ ਪਿੰਡ ਦੇ ਵਿਚੋਂ, ਬਈ ਪਿੰਡ ਚ ਹਾਹਾਕਾਰ ਮਚੀ ਪਈ ਆ, ਗੱਲਾਂ ਹੀ ਇਹ ਹੋ ਰਹੀਆਂ ਜੀ, ਲਓ ਜੀ ਉਹਦੇ ਘਰ ਰੋਟੀ ਹੈ ਨੀ, ਉਹਦੇ ਘਰ ਰੋਟੀ ਨੀ, ਇਹੋ ਜਿਹੀ ਕੋਈ ਗੱਲ ਨੀ ਹੈਗੀ ਉੱਥੇ, ਤਕਰੀਬਨ ਸਾਰਿਆਂ ਦੇ ਘਰ ਚੁੱਲੇ ਬਲਦੇ ਨੇ, ਤੇ ਬੜਾ ਵਧੀਆ ਬਲਦੇ ਨੇ। ਮੈਂ ਦੁਆਬਾ ਕਾਫੀ ਏਰੀਆ ਚ ਰਿਹਾ ਦੁਆਬੇ ਦੇ ਵਿੱਚ।
ਨਹੀਂ ਅਮਨਦੀਪ ਚੁੱਲ੍ਹੇ ਬਲਦੇ ਬਿਲਕੁਲ ਤੁਹਾਡੀ ਗੱਲ ਠੀਕ ਹੈ, ਇਹ ਮੰਡੇ ਟੂ ਫਰਾਈਡੇ ਚੁੱਲ੍ਹੇ ਬਲਦੇ ਆ, ਵੀਕਐਂਡ ਦੇ ਚੁੱਲ੍ਹੇ ਮੈਨੂੰ ਮੈਦ ਆ ਬਹੁਤ ਘੱਟ ਬਲਦੇ ਪੰਜਾਬ ਦੇ ਵਿੱਚ। ਇਹਦੇ ਨਾਲ ਤੁਸੀਂ ਕਿੰਨਾ ਕੁ ਸਹਿਮਤ ਆ?
ਹੁਣ ਤਾਂ ਜੀ ਮੈਂ ਤੁਹਾਨੂੰ ਦੱਸਾਂ ਵੀਕਐਂਡ ਤੇ ਨੀ, ਹੁਣ ਤਾਂ ਉਹ ਤਾਂ ਫਿਰ ਚੁੱਲ੍ਹੇ ਨਿੰਦਾ ਹੁੰਦਾ ਨਾ ਉਦੋਂ ਵੀਕਐਂਡ ਤੇ, ਤਾਂ ਤੁਹਾਨੂੰ ਪਤਾ ਹੀ ਆ ਵਿਆਹ ਤੁਸੀਂ ਇੱਧਰ ਨੂੰ ਲਿਆਉਣਾ ਚਾਹੁੰਦੇ
ਹੋ ਨਾ, ਲੋਕ ਘਰ ਰਹਿੰਦੇ ਹੀ ਨਹੀਂ
ਹੈ, ਲੋਕ ਘਰ ਰਹਿੰਦੇ
ਆਵਾਂਗੇ ਬਾਅਦ ਚ, ਹੁਣ ਨੀ ਆਉਣਾ ਹਲੇ।
ਹੁਣ ਉੱਥੇ
ਬਹੁਤ ਕੁਛ ਹੋਰ ਵੀ ਡਿਸਕਸ ਕਰ,
ਉੱਥੇ ਇੱਕ ਹੋਰ ਕਹਾਵਤ ਬਦਲ ਗਈ ਨਾ ਮੇਰੀ, ਅੱਗੇ ਜਦ NRI ਜਾਂਦੇ ਹੁੰਦੇ ਸੀ ਨਾ ਤਾਂ ਜਿੱਥੇ ਜਾਓ ਉਹਨਾਂ ਨੂੰ ਚਾਹ ਮਿਲਦੀ ਹੁੰਦੀ ਸੀ, ਚਾਹ ਪੀ ਲੋ ਜੀ, ਚਾਹ ਪੀ ਲੋ ਜੀ, ਚਾਹ ਪੀ ਲੋ, ਤੇ ਉਦੋਂ ਫਿਰ ਅਸੀਂ ਕਹਾਵਤ ਬਣਾਈ ਸੀ ਵੀ ਇੱਕ ਕਹਾਵਤ ਪਹਿਲਾਂ ਹੁੰਦੀ ਸੀ ਵੀ ਜਿੱਥੇ ਚਾਹ ਉੱਥੇ ਰਾਹ, ਵੀ ਜਿੱਥੇ ਕਹਿੰਦੇ ਚਾਹਤ ਹੋਵੇ ਰਾਹ ਉੱਥੇ ਹੀ ਹੁੰਦਾ। ਫਿਰ ਅਸੀਂ NRI ਦੀ ਇੱਕ ਕਹਾਵਤ ਬਣੀ ਸੀ ਵੀ ਜਿੱਥੇ ਜਾ ਉੱਥੇ ਚਾਹ, ਹਨਾ, ਕਿਉਂਕਿ ਚਾਹ ਮਿਲਦੀ ਹੁੰਦੀ ਸੀ। ਤਾਂ ਹੁਣ ਐਤਕੀ ਕੀ ਹੋਇਆ, ਮੈਂ ਤੇ ਸਰਬਜੀਤ ਵੀ ਬੜੇ ਘੁੰਮੇ, ਮੇਰਾ ਦੋਸਤ ਹਰਵਿੰਦਰ ਉਹ ਵੀ ਬੜੇ ਘੁੰਮੇ, ਤਾਂ ਮੈਰਿਜ ਪੈਲਸਾਂ ਦੀ ਭਰਮਾਰ ਹੈ ਜਿਹਦੇ ਬਾਰੇ ਆਪਾਂ ਫਿਰ ਵੀ ਗੱਲ ਕਰਾਂਗੇ। ਤੇ ਹਰ ਮੈਰਿਜ ਪੈਲਸ ਜਿਹੜਾ ਭਰਿਆ ਪਿਆ, ਉੱਥੇ ਬਰਾਤ ਢੁੱਕ ਰਹੀ ਹੈ, ਕਿਤੇ ਕਿਤੇ DJ ਚੱਲ ਰਿਹਾ ਹੈ। ਸੋ ਉੱਥੋਂ ਇੱਕ ਕਹਾਵਤ ਨੇ ਇੱਕ ਹੋਰ ਨਵਾਂ ਮੋੜ ਲੈ ਲਿਆ, ਉਹ ਇਹ ਸੀ, ਤੀਜਾ ਵਰਜਨ ਆ ਗਿਆ ਹੁਣ 2019 ਇਸ ਕਹਾਵਤ ਦਾ, ਉਹ ਇਹ ਹੈ ਕਿ ਜਿੱਥੇ ਜਾ ਉੱਥੇ ਵਿਆਹ, ਇਹ ਵੀ ਇੱਕ ਨਵੀਂ ਗੱਲ ਬਣ ਗਈ ਹੈ। ਹਾਂ ਹੁਣ ਤਾਂ ਮਤਲਬ ਦੇਖੋ ਭੁੱਖੇ ਮਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਤੁਸੀਂ ਸੂਟ ਬੂਟ ਪਾਇਆ, ਗੱਡੀ ਤੁਹਾਡੇ ਕੋਲ ਹੈ, ਤੁਸੀਂ ਰਾਹ ਜਾਂਦੇ ਕਿਸੇ ਵੀ ਮੈਰਿਜ ਹਾਲ ਦੇ ਵਿੱਚ ਗੱਡੀ ਲਾ ਲਓ ਤੇ ਆਰਾਮ ਨਾਲ ਅੰਦਰ ਜਾ ਕੇ ਖਾਣਾ ਪੀਣਾ ਖਾਓ, ਕਿਸੇ ਨੂੰ ਪਤਾ ਹੀ ਨਹੀਂ, ਤੁਸੀਂ ਆਰਾਮ ਨਾਲ ਜਿੰਨਾ ਮਰਜ਼ੀ ਖਾਓ, 5-7 ਜਣੇ, ਉਹਨਾਂ ਨੇ ਕਹਿਣਾ ਪ੍ਰਾਹੁਣੇ ਆ ਗਏ। ਹੁਣ ਕੁੜੀ ਵਾਲਿਆਂ ਨੂੰ ਇਹ ਨਹੀਂ ਪਤਾ ਲੱਗਣਾ ਮੁੰਡੇ ਵਾਲਿਆਂ ਵਾਲਦੇ ਆ, ਮੁੰਡੇ ਵਾਲਿਆਂ ਨੂੰ ਇਹ ਨਹੀਂ ਪਤਾ ਲੱਗਣਾ ਕੁੜੀ ਵਾਲੇ ਆਣਗੇ, ਹਨਾ। ਸੋ ਤੁਸੀਂ ਆਰਾਮ ਨਾਲ ਖਾਓ ਪੀਓ, ਸ਼ਗਨ ਸ਼ੁਗਨ ਦੇਣ ਦੀ ਕੋਈ ਲੋੜ ਨਹੀਂ ਹੈਗੀ, ਗੱਡੀ 'ਚ ਬੈਠੋ ਗਾਂ ਚੱਲ ਜਾਓ। ਸੋ ਵੀਕਐਂਡ ਦੇ ਤਾਂ ਮੋਸਟਲੀ ਇੱਦਾਂ ਹੀ ਕੰਮ ਜਿਹੜਾ ਆ ਉਹ ਚੱਲ ਸਕਦਾ ਆ, ਚੁੱਲ੍ਹੇ ਬਾਲਣ ਦੀ ਕੋਈ ਲੋੜ ਨਹੀਂ ਹੈਗੀ। ਤੇ ਵੈਸੇ ਅਮਰੀਕ ਜੀ ਹੁਣ ਇੱਦਾਂ ਕਰਦੇ ਆ ਕਿ ਆਪਾਂ ਇੱਕ ਦੋ ਸੁਨੇਹੇ ਮੁੜ ਕੇ ਆ ਕੇ ਲੈਂਦੇ ਆ, ਕਿਉਂਕਿ ਸੁਖਰਾਜ ਵੀ ਆ ਗਏ ਨੇ, ਜਗਜੀਤ ਕਪੂਰ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਕੁਲਦੀਪ ਵੀ ਆ ਗਏ ਨੇ, ਤਾਂ GS ਚਾਹਲ ਹੁਣੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ, ਸਤਨਾਮ ਗਿੱਲ, ਵਰਿੰਦਰ ਚੀਮਾ ਸਾਰੇ ਪ੍ਰੋਗਰਾਮ ਚ ਨੇ। ਪਰ ਆਪਾਂ ਇੱਦਾਂ ਕਰਦੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਫਿਰ ਹੋਰ ਚਿੰਤਨ ਕਰਾਂਗੇ, ਪੰਜਾਬ ਦੀਆਂ ਗੱਲਾਂ ਤੁਹਾਨੂੰ ਸੁਣਾਵਾਂਗੇ, ਜੁੜੇ ਰਹੋ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਹੱਥੀ BG ਦੇ ਗੋਡਿਆਂ ਦਾ ਇਲਾਜ ਵੀ ਕਰਾਦਾ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ ਆ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ BG ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਰ ਵੈਬਸਾਈਟ ਆਲਸੋ www.DrAvtarSingh.com।
ਡੈਂਡੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425-888-856।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਂਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122922308।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ।
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ, ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ, ਐਕਸੈਲ ਇਨ ਐਂਟੀਸਪੇਟਿੰਗ, ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ।
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਸ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮ ਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 04241155551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ, ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਹਾਂ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿੱਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323, 028859037 ਤੇ।
CD batches now trading as DMB motor repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫ਼ਤੇ ਦੇ 6 ਦਿਨ ਉਪਲਬਧ ਨੇ।
ਪੁਆਇੰਟ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
ਸੀਡੀ ਬੈਟਰੀਜ਼। ਦਿਲ ਨਾਲ ਦਿਲ ਮਿਲੇ ਤਾਈਓਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ, ਦਿਨ ਸ਼ਨਿਚਰਵਾਰ ਹੈ ਅੱਜ, ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ, ਔਰ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ। ਸੋ ਅਮਰੀਕ ਜੀ, ਇਸ ਤੋਂ ਪਹਿਲਾਂ ਕਿ ਅਸੀਂ ਆਪਣਾ ਵਿਚਾਰ ਚਿੰਤਨ ਅੱਗੇ ਤੋਰੀਏ, ਆਪਾਂ ਪਹਿਲਾਂ ਸੁਨੇਹੇ ਲੈ ਲਈਏ ਆਪਣੇ ਸੱਜਣਾ ਮਿੱਤਰਾਂ ਦੇ।
ਜੀ ਜੀ,
ਤੇ ਸਾਡੇ ਨਾਲ ਜਗਜੀਤ ਸਿੰਘ ਕਪੂਰ ਬਹੁਤ ਦੇਰ ਬਾਅਦ ਪ੍ਰੋਗਰਾਮ ਦੇ ਵਿਚ ਆਏ ਨੇ, ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁਰਬਾਣੀ ਸਾਡੇ ਨਾਲ ਸਾਂਝੀ ਕਰ ਰਹੇ ਨੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਦੇ ਬਿਲੋਂਗ ਟੂ ਦਾ ਹਿਊਮਨ ਸਪੀਸੀਜ਼ ਬਟ ਦੇ ਐਕਟ ਲਾਈਕ ਐਨੀਮਲਸ, ਤੇ ਕਰਤੂਤ ਐਕਟ ਇਹਦਾ ਮਤਲਬ ਐਕਟ ਹੈ ਤੇ ਅਮਲ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ। ਸੁਖਰਾਜ ਸਿੰਘ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਜੀ ਆਇਆਂ ਨੂੰ ਜੀ। ਸਾਰੇ ਬਾਹਰਲੇ ਪੰਜਾਬੀਆਂ ਨੇ ਬਹੁਤ ਜ਼ੋਰ ਲਾਇਆ ਸੀ ਮੁੱਖ ਮੰਤਰੀ ਬਣਾਉਣ ਲਈ, ਤੁਸੀਂ ਤੇ ਬਰਾੜ ਸਾਹਿਬ ਇਕੱਲੇ ਹੀ ਬਣਾ ਆਏ, ਲੱਡੂ ਤਾਂ ਲੈ ਕੇ ਨਹੀਂ ਆਏ, ਟਿਕਟੋਕ ਲੈ ਆਏ। ਦੇਖੋ ਜੀ, ਅਸੀਂ ਤਾਂ ਪਹਿਲਾਂ ਹੀ ਕਹਿੰਦੇ ਹਾਂ ਕਿ ਆਪਾਂ ਨੂੰ ਮੁੱਖ ਮੰਤਰੀ ਜਾਂ ਭਾਰਤ ਦੇ ਵਿੱਚ ਜਿਹੜੀ ਪੋਲੀਟਿਕਸ ਹੈ ਉਸ ਨੂੰ ਬਹੁਤਾ ਜ਼ਿਆਦਾ ਉਹਦੇ 'ਚ ਇਨਵੋਲਵ ਹੋਣ ਦੀ ਲੋੜ ਨਹੀਂ, ਜਿੱਥੇ ਅਸੀਂ ਰਹਿੰਦੇ ਹਾਂ ਆਪਾਂ ਉੱਥੇ ਹੀ ਇਨਵੋਲਵ ਹੋਈਏ। ਅਮਰੀਕ ਜੀ, ਵੈਸੇ ਸਾਡਾ ਚਿੰਤਨ ਬੜਾ ਰਹਿੰਦਾ ਭਾਰਤ ਦੇ ਪੰਜਾਬ ਦਾ, ਵੈਸੇ ਅਸੀਂ ਗੱਲਾਂ ਕਰਨ ਦੇ ਵਿੱਚ ਕੋਈ ਹਰਜ ਨਹੀਂ, ਸਾਨੂੰ ਪਤਾ ਹੋਣਾ ਚਾਹੀਦਾ ਤੇ ਲੋਕਲ ਪੋਲੀਟਿਕਸ ਦੇ ਬਾਰੇ ਵੀ ਪਤਾ ਹੋਣਾ ਚਾਹੀਦਾ। ਤੁਹਾਨੂੰ ਪਤਾ ਅਮਰੀਕ ਜੀ, ਇੱਥੇ ਸਟੇਟ ਇਲੈਕਸ਼ਨ ਆ ਰਹੀਆਂ ਨਿਊ ਸਾਊਥ ਵੇਲਸ ਦੀਆਂ, ਇੰਨਾ ਪਤਾ ਤੁਹਾਨੂੰ ਤੁਸੀਂ ਪੰਜਾਬ ਜਾਂ ਮੋਦੀ ਸਾਹਿਬ ਤੇ ਜ਼ਿਆਦਾ ਕੇਂਦਰ ਤੋਂ?
ਅਮਰੀਕ, ਮੈਂ ਹੁਣ ਸੱਚੀ ਗੱਲ ਤੁਹਾਨੂੰ ਦੱਸਾਂ,
ਹਾਂਜੀ,
ਮੈਨੂੰ ਇਹਦੇ ਬਾਰੇ ਬਿਲਕੁਲ ਨਹੀਂ ਪਤਾ। ਜਿਹੜੀ ਸਾਡੀ ਨਾ ਸੈਂਟਰਲਾਈਜੇਸ਼ਨ ਆ, ਕੇਂਦਰਤਾ ਆ, ਉਹ ਪੰਜਾਬ ਦੇ ਨਾਲ ਜੁੜੀ ਹੋਈ, ਹਾਲਾਂਕਿ ਬਹੁਤਾ ਲੈਣ ਦੇਣਾ ਅਸੀਂ ਹੁੰਦਾ ਨੀ, ਉੱਥੋਂ ਕੁਛ ਵੀ ਮਿਲਣਾ ਨੀ ਹੁੰਦਾ। ਲੇਕਿਨ ਇਹਦਾ ਇੱਕ ਇਹ ਵੀ ਹੁੰਦਾ ਕਿ ਜੇ ਤੁਸੀਂ ਕਿਤੇ ਪਾਰਟੀ ਤੇ ਜਾਂਦੇ ਜਾਂ ਪੰਜਾਬੀ ਕਿਸੇ ਨੂੰ ਮਿਲਦੇ ਆ ਤੇ ਉਹ ਨਿਊ ਸਾਊਥ ਵੇਲਸ ਦੀ ਤਾਂ ਗੱਲ ਕਰਦਾ ਹੀ ਨੀ ਹੈ, ਉਹ ਤਾਂ ਸਿੱਧੀ ਪੰਜਾਬ ਨੂੰ ਜਾਂਦਾ, ਪੰਜਾਬ ਨੂੰ ਜਾਂਦਾ ਤੇ ਉੱਥੇ ਦੀ ਪੋਲਿਟਿਕ ਉਹ, ਹਾਲਾਂਕਿ ਸਾਡਾ ਕੰਸਰਨ ਬਹੁਤ ਘੱਟ ਆ ਪੰਜਾਬ ਦੇ ਨਾਲ, ਲੇਕਿਨ ਇੰਨਾ ਅਸੀਂ ਕੰਸਰਨ ਬਣਾਏ ਆ, ਹੈਵਲੀ ਇੰਨੇ ਸਾਡੇ ਤੇ ਇਸ਼ੂ ਇੰਨੇ ਭਾਰੀ ਹੋ ਗਏ ਆ ਕਿ ਅਸੀਂ ਉਹਨਾਂ ਤੋਂ ਨਿਕਲੇ ਨੀ ਸਕਦੇ ਬਾਹਰ। ਹੁਣ ਇੱਥੇ ਦੇ ਜਿਹੜੇ ਨਿਆਣੇ ਆ ਉਹ ਜਿਹੜੇ ਜ਼ਿਆਦਾ ਉਹਨਾਂ ਦੇ ਜਿਹੜੇ ਇਸ਼ੂ ਹੁੰਦੇ ਆ ਨਾ ਉਹ ਵਾਤਾਵਰਣ ਸੰਬੰਧੀ ਹੁੰਦੇ ਆ ਜਾਂ ਏਦਾਂ ਦੇ ਹੁੰਦੇ ਆ ਜਿਹੜੇ ਅਸੀਂ ਨੀ ਉਹ ਇਸ਼ੂ ਨੂੰ ਜ਼ਿਆਦਾ ਟੱਚ ਕਰਦੇ, ਉਹ ਲੋਕਲਾਈਜ ਪ੍ਰੋਬਲਮ ਤੇ ਜ਼ਿਆਦਾ ਧਿਆਨ ਦਿੰਦੇ ਆ। ਤੇ ਇੱਥੇ ਬਹੁਤ ਸਾਰੀਆਂ ਪ੍ਰੋਬਲਮ ਆ ਆਸਟ੍ਰੇਲੀਆ ਦੇ ਵਿੱਚ ਵੀ, ਸਾਡੇ ਇੱਥੇ ਸਮਾਜ ਦੇ ਵਿੱਚ ਵੀ, ਜਿਹੜੀਆਂ ਕਿ ਸਾਨੂੰ ਇੰਪੈਕਟ ਸਾਡੇ ਤੇ ਕਰ ਰਹੀਆਂ, ਪਰ ਅਸੀਂ ਉਹਨਾਂ ਤੋਂ ਕੋਸਾਂ ਦੂਰ ਆ, ਬਹੁਤ ਦੂਰ ਆ। ਤੇ ਮੁੜ ਕਿੜਕੇ ਮੋਦੀ ਤੇ ਬਾਦਲਾਂ ਤੇ ਸੁਖਬੀਰ ਸਿੰਘ ਨੂੰ ਗੱਪੀ ਕਹੀ ਜਾਂਦੇ ਆ, ਪਤਾ ਨੀ ਉਹਨੇ ਗੱਪ ਮਾਰੀ ਹੁੰਦੀ ਆ ਜਾਂ ਨਹੀਂ ਮਾਰੀ ਹੁੰਦੀ ਆ, ਤੇ ਏਦਾਂ ਹੋਰ ਗੱਲਾਂ ਕਰੀ ਜਾਂਦੇ ਆ। ਪੰਜਾਬ ਚ ਕਿਹੜੀ ਸਰਕਾਰ ਆਊਗੀ, ਕਿੱਦਾਂ ਦੀ ਸਰਕਾਰ ਆਊਗੀ, ਸਿੱਧੂ ਨੇ ਕੀ ਕਿਹਾ,
ਸਾਡੀਆਂ ਬੇੜੀਆਂ ਚ ਬੱਟੇ ਨਾ ਪਾਓ ਜਿਹੜੇ ਆਪਾਂ ਫੇਰ ਗੱਲਾਂ ਹੋਰ।
ਮੈਂ ਕਹਿੰਦਾ ਆਪਣਾ ਦਿਲ ਜ਼ਰੂਰ ਲਾਓ ਪਰ ਗੱਲ ਨੂੰ ਦਿਲ ਤੇ ਨਾ ਲਾਓ।
ਠੀਕ ਹੈ, ਅੱਛਾ, ਨਿਊ ਸਾਊਥ ਵੇਲਸ ਦੀ ਆਪਾਂ ਗੱਲ ਕਰੀਏ, ਤੁਹਾਨੂੰ ਪਤਾ ਇੱਥੇ 23 ਮਾਰਚ ਨੂੰ ਇਲੈਕਸ਼ਨ ਹੈ, ਵੋਟਾਂ ਪੈਣੀਆਂ, ਤੇ ਇਸ ਵਾਰੀ ਨਾ ਮਤਲਬ ਜਿਹੜਾ ਸਰਕਾਰ ਹੈ ਡਾਵਾਂ ਡੋਲ ਹੈ, ਕੋਇਲੇਸ਼ਨ ਸਰਕਾਰ ਹੈ ਨੈਸ਼ਨਲ ਤੇ ਲਿਬਰਲ ਦੀ, ਤੇ ਪੂਰਾ ਜ਼ੋਰ ਲੱਗਾ ਹੋਇਆ ਦੋਨਾਂ ਪਾਸਿਆਂ ਦਾ। ਤੇ ਇੱਕ ਨਾ ਜਿਹੜੀ ਚੰਗੀ ਖਬਰ ਮੈਂ ਤੁਹਾਨੂੰ ਦੱਸਦਾ ਕਿ ਸਾਡਾ ਇਲਾਕਾ ਜਿਹੜਾ ਨੈਸ਼ਨਲ ਪਾਰਟੀ ਦਾ ਇਲਾਕਾ ਰਵਾਇਤੀ ਸੇਫ ਸੀਟ ਹੈ, ਤੇ ਇਸ ਵਾਰੀ ਨਾ ਸਾਡੇ ਜਿਹੜੇ ਇੱਥੇ MLA ਨੇ ਐਂਡਰੂ ਫਰੇਜ਼ਰ, ਉਹ ਰਿਟਾਇਰ ਹੋ ਰਹੇ ਨੇ। ਤਕਰੀਬਨ 18 ਸਾਲ MLA ਰਹੇ ਨੇ ਤੇ ਉਹ ਰਿਟਾਇਰ ਹੋ ਗਏ ਨੇ ਤੇ ਉਹਨਾਂ ਦੀ ਜਗ੍ਹਾ ਨਾ ਆਪਣਾ ਪੰਜਾਬੀ ਨੌਜਵਾਨ ਗੁਰਮੇਜ ਸਿੰਘ ਭੰਗਲ ਉਹਨਾਂ ਨੂੰ ਚੁਣਿਆ ਗਿਆ ਆ ਨੈਸ਼ਨਲ ਪਾਰਟੀ ਵੱਲੋਂ ਪ੍ਰੀ ਸਿਲੈਕਸ਼ਨ ਦੇ ਵਿੱਚ ਐਜ਼ ਏ ਕੈਂਡੀਡੇਟ। ਸੋ ਜ਼ਿਆਦਾ ਚਾਂਸ ਨੇ, 90% ਚਾਂਸ ਹੈ ਕਿ ਗੁਰਮੇਜ ਭੰਗਲ ਪਹਿਲਾ ਮਿਸਟਰ ਸਿੰਘ MLA ਹੋਊਗਾ ਆਸਟ੍ਰੇਲੀਆ ਦੇ ਵਿੱਚੋਂ, ਜਿਹੜਾ ਕਿ ਲੈਜਿਸਲੇਟਿਵ ਅਸੈਂਬਲੀ ਚ ਜਾਏਗਾ ਆਪਣੇ ਜਿਹੜੇ ਕਿ ਸੂਬੇ ਦੀ ਦੇ ਵਿੱਚ। ਸੋ ਅਮਰੀਕ ਜੀ ਇੱਕ ਚੰਗੀ ਖਬਰ ਹੈ ਤੇ ਉਹ ਕਾਫੀ ਕੰਮ ਕਰ ਰਿਹਾ ਪਿਛਲੇ ਕਈ ਸਾਲਾਂ ਤੋਂ ਗਰਾਊਂਡ ਲੈਵਲ ਤੇ, ਉਹਦੇ ਨਾਲ ਪੂਰੀ ਟੀਮ ਹੈ, ਹੋਰ ਵੀ ਉਹਦੇ ਪੰਜਾਬੀ ਮਿੱਤਰ ਨੇ ਜਿਹੜੇ ਪੋਲੀਟਿਕਸ ਦੇ ਵਿੱਚ ਨੇ ਤੇ ਨਾਲ ਉਹਦਾ ਕਾਫੀ ਐਕਸਪੀਰੀਅੰਸ ਹੈ। ਸਾਡੇ ਜਿਹੜਾ ਬੇਰੀਆਂ ਦਾ ਗਰੁੱਪ ਹੈ ਉਹਦਾ ਪ੍ਰੈਜੀਡੈਂਟ ਵੀ ਹੈਗਾ ਆ ਤੇ ਕਾਫੀ ਸਮੇਂ ਤੋਂ ਕਾਫੀ ਪ੍ਰੋਗਰੈਸਿਵ ਕੰਮ ਕਰ ਰਿਹਾ। ਸੋ ਨੌਜਵਾਨ ਜਿਹੜਾ ਮੇਨ ਸਟ੍ਰੀਮ ਹੁਣ ਪੋਲੀਟਿਕਸ ਦੇ ਵਿੱਚ ਆ ਰਿਹਾ ਤੇ ਬਹੁਤ ਜ਼ਿਆਦਾ ਚਾਂਸਿਸ ਨੇ ਕਿ ਉਹ MLA ਐਤਕੀ ਬਣ ਜਾਵੇ ਤੇ ਨਿਊ ਸਾਊਥ ਵੇਲਜ਼ ਦੀਆਂ ਸੂਬੇ ਇਲੈਕਸ਼ਨ ਦੇ ਵਿੱਚ। ਸੋ ਚੰਗੀ ਖਬਰ ਹੈ।
ਕੀ ਨਾਮ ਦੱਸਿਆ?
ਗੁਰਮੇਜ ਸਿੰਘ ਭੰਗਲ।
ਇੱਕ ਉਹਨਾਂ ਨੂੰ ਤੁਹਾਨੂੰ ਜਾਣਦੇ ਹੋਣੇ, ਸਰ ਮਿਲਦੇ ਵੀ ਹੋਣੇ ਆ, ਉਹਨਾਂ ਨੂੰ ਇੱਕ ਸਲਾਹ ਦੇ ਦਿਓ।
ਅੱਛਾ, ਕਾਹਦੀ?
ਉਹਨਾਂ ਨੂੰ ਕਹਿ ਦਿਓ ਕਿ ਨਾ ਮੋਦੀ ਸਾਹਿਬ ਤੇ ਬਾਦਲ ਬੜੇ ਬਾਦਲ ਤੋਂ ਆਸ਼ੀਰਵਾਦ ਲੈ ਆਣ।
ਤੁਸੀਂ ਮੁੜ ਕੇ ਉੱਥੇ ਫੇਰ ਆ ਜਾਂਦੇ। ਦਵਾ ਦਾਂਗੇ ਜੀ, ਉਹਨਾਂ ਨੂੰ ਇੱਥੇ ਸੱਦ ਲਾਂਗੇ, ਉਹਨੀ ਆਪ ਆ ਕੇ ਸਨਮਾਨ ਕਰਨ ਲੱਗ ਪੈਣਾ ਜਦੋਂ ਇਹਨਾਂ ਨੇ ਚੋਣ ਹੋਣਾ। ਤੇ ਅਮਰੀਕ ਜੀ ਉਸ ਤੋਂ ਬਾਅਦ, ਹਾਂਜੀ, ਸਾਡੇ ਨਾਲ ਰਾਜਵਿੰਦਰ ਕਾਕੂਣੀ ਜਿਹੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅਵਤਾਰ ਸਿੰਘ ਸੰਧੂ, ਕਿਆ ਬਾਤ ਹੈ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਕਹਿੰਦੇ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਬਿਲਕੁਲ ਵਧੀਆ ਚੱਲ ਰਿਹਾ। ਤੇ ਕੁਲਦੀਪ ਸਿੰਘ ਔਲਕ ਮੈਲਬਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਲਓ ਜੀ, ਇਹ ਵੀ ਤੜਕੇ ਉੱਠੀ ਫਿਰਦੇ ਨੇ, ਇਹ ਪੰਜਾਬ ਗਏ ਹੋਏ ਨੇ, 4:38 ਤੋਂ ਕਹਿੰਦੇ ਉੱਠ ਕੇ ਪ੍ਰੋਗਰਾਮ ਸੁਣ ਰਹੇ ਆ। ਕਿਆ ਬਾਤ ਹੈ ਜੀ, ਇਸ ਵੇਲੇ ਇੰਡੀਆ ਦੇ ਵਿੱਚ ਹੋ ਗਏ 4:47, ਸੋ 10 ਮਿੰਟ ਹੋ ਗਏ ਇਹਨਾਂ ਨੂੰ ਪ੍ਰੋਗਰਾਮ ਸੁਣਦਿਆਂ ਨੂੰ, ਚੰਗੀ ਗੱਲ ਹੈ। ਜੀ ਐਸ ਚਾਲ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਜੀ? ਤੇ ਕੁਲਦੀਪ ਜੀ ਸਾਡੇ ਨਾਲ ਜੁੜੇ ਨੇ ਤੇ ਫਤਿਹ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਆਸ ਤੇ ਅਰਦਾਸ ਹੈ ਕਿ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਰੱਬ ਜੀ ਮਿਹਰ ਕਰਨ, ਸਾਰੇ ਪਰਿਵਾਰ ਹੋਰ ਤਰੱਕੀ ਕਰੋ ਜੀ। ਵਧਾਈਆਂ ਜੀ NRI ਚਾਚਾ ਜੀ ਨੂੰ ਤੇ ਜੀਆਂ ਨੂੰ ਫੇਰ ਕਰਮ ਭੂਮੀ ਤੇ ਪਰਤਣ ਲਈ। ਠੀਕ ਹੈ ਜੀ। ਤਾਂ ਸਤਨਾਮ ਗਿੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ, ਵਰਿੰਦਰ ਸਿੰਘ ਚੀਮਾ ਮਲਡੂਰੇ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਇਧਰ ਸਾਡੇ ਨਾਲ ਜੁੜੇ ਸੀ ਅਮਰਦੀਪ ਕੌਰ ਜੀ, ਉਹ ਵੀ ਇੰਡੀਆ ਦੇ ਦੌਰੇ ਤੋਂ ਮੁੜ ਕੇ ਆਏ ਨੇ ਤੇ ਉਨ੍ਹਾਂ ਨੇ ਕਿਹਾ ਕਿ ਸਹੀ ਗੱਲ ਹੈ ਕਿ ਸਾਡੇ ਬੱਚੇ ਵੀ ਜਦੋਂ ਬਾਹਰ ਨਿਕਲਦੇ ਸੀ ਤਾਂ ਕਹਿੰਦੇ ਸੀ ਇੱਥੇ ਹਰ ਥਾਂ ਵਿਆਹ ਲੱਗਿਆ ਆ, ਉਨ੍ਹਾਂ ਨੂੰ ਦੱਸਣਾ ਪੈਂਦਾ ਸੀ ਵਿਆਹ ਲੱਗਾ ਨਹੀਂ ਕਰੀਦਾ ਹੁੰਦਾ ਆ, ਉਹ ਕਹਿੰਦੇ ਸੀ ਪਰ ਇਹ ਤਾਂ ਮੇਲਿਆਂ ਵਾਂਗ ਲੱਗੇ ਹੀ ਆ, ਹਰ ਪਾਸੇ ਵਿਆਹ ਦਾ ਹੀ ਝੁਰਮਟ ਦਿਖਾਈ ਦਿੰਦਾ ਘਰਾਂ ਚ ਵੀ ਪੈਲਸ।
ਮੇਲੇ ਲੱਗੇ ਹੁੰਦੇ,
ਵਿਆਹ ਲੱਗੇ ਹੋਏ ਨੇ, ਗੱਲ ਤਾਂ ਸਹੀ ਹੈ ਇਹਨਾਂ ਦੀ। ਚਮਕੌਰ ਸਿੰਘ ਮਾਨ ਲੁਧਿਆਣੇ ਵਾਲੇ ਐਡਲੇਟ ਤੋਂ ਪ੍ਰੋਗਰਾਮ ਚ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਜੀ? ਜਗਿੰਦਰ ਸੋਹੀ ਭਾਜੀ ਸਤਿ ਸ੍ਰੀ ਅਕਾਲ, ਕਿੱਦਾਂ, ਠੀਕ ਠਾਕ ਹੋ? ਆਹ, ਇਹਨਾਂ ਨੇ ਫੋਟੋਆਂ ਖਿੱਚ ਕੇ ਭੇਜੀਆਂ ਨੇ, ਖਿੱਚੀਆਂ ਜਿਹੜੀਆਂ ਸਾਡੇ ਸੀਗੀਆਂ, ਮੈਂ ਸ਼ੇਅਰ ਕਰਦਾ ਜੀ ਫੋਟੋਆਂ ਸੋਹਣੀਆਂ ਵਿਆਹ ਦੀਆਂ ਤੇ NRI ਚਾਚੇ ਜਿਹੜੇ ਗਏ ਹੋਏ ਨੇ ਨਾ ਵਿਆਹ ਦੇ ਵਿੱਚ, ਇਹ ਉਹਨਾਂ ਦੀਆਂ ਫੋਟੋਆਂ, ਮੈਂ ਥੋੜੀ ਦੇਰ ਤੱਕ ਇਹ ਸਾਰੀਆਂ ਹੀ ਲਾਈਵ ਬਲੌਗ ਤੇ ਸ਼ੇਅਰ ਕਰਦਾ। ਸੋ ਤੁਸੀਂ ਲਾਈਵ ਬਲੌਗ ਤੇ ਜਾ ਕੇ ਜੀ ਇਹ ਫੋਟੋਆਂ ਦੇਖ ਸਕਦੇ ਹੋ, ਅਗਰ ਤੁਸੀਂ ਕੰਪਿਊਟਰ ਤੇ ਹੋ ਤਾਂ ਵੈਬ ਬਰਾਊਜ਼ਰ ਖੋਲੋ ਤੇ harmanradio.com/livebolog, ਅਗਰ ਤੁਸੀਂ ਸਾਨੂੰ ਆਈਫੋਨ ਜਾਂ ਐਂਡਰਾਇਡ ਦੀ ਐਪਲੀਕੇਸ਼ਨ ਦੇ ਵਿੱਚ ਸੁਣ ਰਹੇ ਹੋ ਤਾਂ ਖੱਬੇ ਪਾਸੇ ਮੈਨਿਊ ਆਈਟਮ ਖੋਲ ਕੇ ਉਹਦੇ ਵਿੱਚ ਸਟੂਡੀਓ ਐਕਟੀਵਿਟੀ ਹੋਏਗਾ, ਉਸ ਦੇ ਵਿੱਚ ਤੁਸੀਂ ਸਾਰੀਆਂ ਹੀ ਜਿਹੜੀਆਂ ਫੋਟੋਆਂ ਆ ਉਹ ਦੇਖ ਸਕਦੇ ਹੋ, ਕੋਈ ਵੀ ਅਸੀਂ ਸੁਨੇਹੇ ਭੇਜਣੇ ਆ ਉਹਦੇ ਵਿੱਚ ਤੁਸੀਂ ਲਾਈਵ ਦੇਖ ਸਕਦੇ ਹੋ। ਤਾਂ ਨਵੀਂ ਪੱਡਾ ਵੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੈਲਕਮ ਬੈਕ ਫਰੋਮ ਗੈਂਗਲੈਂਡ। ਠੀਕ ਹੈ ਜੀ, ਠੀਕ ਹੈ, ਸਾਰਾ ਪਿੰਡ ਗੈਂਗਲੈਂਡ ਬਣਿਆ। ਤਾਂ ਭੁੱਲਰ ਹੁਣੀ ਛੱਪਟਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੁਖਦੀਪ ਰਿਆੜ ਕੋਬਰਮ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਭਾਜੀ ਕਹਿੰਦੇ ਮਿੰਟੂ ਭਾਜੀ ਨੇ ਕਦੋਂ ਆਉਣਾ ਦਿਲ ਵਾਲੀ ਗੱਲ ਦੇ ਵਿੱਚ? ਕੱਲ ਨੂੰ ਜੀ, ਕੱਲ ਨੂੰ ਮਿੰਟੂ ਭਾਜੀ ਆ ਰਹੇ ਨੇ। ਭਾਰਤ ਵਿੱਚ ਵੋਟਾਂ ਆ ਗਈਆਂ ਨੇ, ਬਹੁਤ ਪਾਰਟੀਆਂ ਬਣ ਰਹੀਆਂ ਨੇ, ਹੁਣ ਸਮਾਂ ਆ ਗਿਆ ਕਿ ਆਪਣੀ ਪਾਰਟੀ ਨੂੰ ਸਰਗਰਮ ਕੀਤਾ ਜਾਵੇ, ਤੁਸੀਂ ਵੀ ਟਿਕਟ ਵੰਡ ਦਿਓ। ਆਹ ਗੱਲ ਕੀਤੀ ਤੁਸੀਂ, ਆਪਾਂ ਲੋਕਾਂ ਦੀਆਂ ਪਾਰਟੀਆਂ ਦੀ ਗੱਲਾਂ ਕਰੀ ਜਾਂਦੇ ਤੇ ਆਪਣੀ ਪਾਰਟੀ ਦੀ ਗੱਲ ਨਹੀਂ ਹੋ ਰਹੀ ਅਮਰੀਕ ਜੀ। ਤੇ
ਚੋਣ ਨਿਸ਼ਾਨ ਤਾਂ ਲੱਭ ਲਿਆ ਮੰਦੀ,
ਕਿਹੜਾ ਦੁੱਕੀ
ਭੰਗ ਦਾ ਬੂਟਾ
ਠੀਕ ਹੈ ਭੰਗ ਦਾ ਮੁੰਡਾ ਠੀਕ ਹੈ ਇਹਦਾ ਕੋਈ ਖਾਸ
ਮਤਲਬ ਇਹਦੇ ਵਿਚ ਨਾ ਜਿਦਾਂ ਜਿਹੜੀ ਅਫੀਮ ਆ ਜਾਂ ਭੰਗ ਆ ਇਹਦੇ ਚ ਇੰਨੇ ਗੁਣ ਆ ਨਾ ਕਿ ਇੱਕ ਡਾਲਰ ਦੀ ਭੰਗ ਨੂੰ ਨਾ ਜਿਹੜੀਆਂ ਕੈਮਿਸਟ ਜਿਹੜੀਆਂ ਕੰਪਨੀਆਂ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਇੱਕ ਡਾਲਰ ਦੀ ਭੰਗ ਤੇ ਇੱਕ ਡਾਲਰ ਦੀ ਅਫੀਮ ਤੋਂ $10,000 ਕਮਾ ਰਿਹਾ ਹੈ।
ਕਿਆ ਅੱਛਾ ਫਿਰ ਹੁਣ ਮਤਲਬ ਇਹ ਦੁੱਕੀ ਦੀ ਜਿਹੜੀ ਪਾਰਟੀ ਦਾ ਕੀ
ਕਿਉਂਕਿ ਇਹ ਜਿਹੜੀਆਂ ਦਵਾਈਆਂ ਦੇ ਵਿਚ ਭੰਗ ਤੇ ਅਫੀਮ ਯੂਜ ਹੁੰਦੀ ਹੈ ਜਿਹੜੀਆਂ ਵੀ ਦਵਾਈਆਂ ਲੈ ਲਓ ਬਲੱਡ ਪ੍ਰੈਸ਼ਰ ਦੀ ਦਵਾਈ ਲੈ ਲਓ ਸ਼ੂਗਰ ਦੀ ਦਵਾਈ ਲੈ ਲਓ ਮੋਰਫੀਨ ਯੂਜ ਹੁੰਦੀ ਆ ਔਰ ਜਿਹੜੀ ਅਫੀਮ ਆ ਇਹਦੇ ਵਿਚ ਮੋਰਫੀਨ ਹੁੰਦੀ ਆ।
ਸੋ ਦੇਖੋ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਕੰਮ ਦੁੱਕੀ ਦਾ ਹੀ ਹੁੰਦਾ ਆ ਜਿਹੜਾ ਕਰੋੜਾਂ ਦੇ ਘਬਲੇ ਹੁੰਦੇ ਨੇ ਅਸਲ ਚ ਕੰਮ ਦੁੱਕੀ ਦਾ ਹੀ ਹੁੰਦਾ ਉਹ ਸਾਰਾ ਹੀ।
ਬਿਲਕੁਲ ਬਿਲਕੁਲ ਤੁਹਾਡੀ ਫੋਟੋ ਸਕਰੀਨ ਤੇ ਆ ਗਈ ਹੈ ਬਿਲਕੁਲ ਏਦਾਂ ਏਦਾਂ ਫੋਟੋ ਲੱਗ ਰਹੀ ਹੈ ਜਿੱਦਾਂ ਨਾ ਸੱਚੀ ਚਾਚੇ ਬਣ ਕੇ ਦਿਖਾਈ ਦੇ ਰਿਹਾ ਮੈਨੂੰ ਪਹਿਲੀ ਫੋਟੋ ਆਈ ਹੈ ਸਾਈਡ ਤੇ ਤੁਸੀਂ ਬੈਠੇ ਪੀਲੀ ਪੱਗ ਬੰਨੀ ਹੋ ਦਾੜਾ ਛੱਡਿਆ ਤੇ ਨਾਲ ਸਰਜੀਤ ਨੇ ਵੀ ਨਾ ਮਾਲੇ ਕੀਤੀ ਪਈ ਆ ਬਾਕੀ ਨੌਜਵਾਨ ਵੀ ਬਹੁਤ ਵਧੀਆ ਦਿਖ ਰਹੇ ਆ।
ਹਾਂਜੀ ਜਗਿੰਦਰ ਸੋਈ ਵੀ ਇਹ ਫਿਰ ਵਿਆਹ ਦੇ ਵਿਚ ਅਸੀਂ ਐਨ ਆਰ ਆਈ ਚਾਚੇ ਸੀਗੇ ਤਾਂ
ਪਾਣੀ ਕਾ ਤੇ ਰੱਖਿਆ ਲੋਕੇ ਸ਼ਰਾਬ ਤਾਂ ਨੀ ਪੀਂਦੇ ਸੀ
ਨਹੀਂ ਨਹੀਂ ਉਹ ਪਾਣੀ ਤਾਂ ਉੱਥੇ ਅਮਰੀਕ ਜੀ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਆ ਅਸੀਂ ਬੈਠੇ ਸੀਗੇ ਤਾਂ ਤੁਹਾਨੂੰ ਪਤਾ ਵੀ ਉਹ ਲੈ ਕੇ ਆਈ ਜਾਣ ਹਨਾ ਬੋਤਲਾਂ ਸ਼ਰਾਬ ਗਲਾਸ ਸਾਡੇ ਨਾ ਤਕਰੀਬਨ ਸਾਡਾ ਸਾਰਾ ਯਾਰ ਦੇਖੋ ਗਰੁੱਪ ਬੈਠਾ ਆ ਸੋਈ ਸਾਹਿਬ ਵੀ ਬੈਠੇ ਆ ਫੋਟੋਆਂ ਦੇ ਵਿਚ ਤੇ ਸਾਰੇ ਅਸੀਂ ਨੋਨ ਡਰਿੰਕਰ ਸੀ ਤੇ ਬੜੀ ਖੁਸ਼ੀ ਹੋਈ ਆਪਣੇ ਅਮਰੀਕ ਜੀ ਕਿ ਨੋਨ ਡਰਿੰਕਰਾਂ ਦੀ ਜਿਹੜੀ ਤਾਦਾਦ ਸੀ ਨਾ ਵਿਆਹ ਦੇ ਵਿਚ ਬਹੁਤ ਜ਼ਿਆਦਾ ਸੀ ਮਤਲਬ ਚੰਗੀ
ਹਾਂ
ਬੜੀ ਖੁਸ਼ੀ ਦੀ ਗੱਲ ਹੈ ਬਹੁਤ ਸਾਰੇ ਟੇਬਲ ਜਿਹੜੇ ਨੇ ਉਹ ਪਾਣੀ ਤੇ ਹੀ ਚੱਲ ਰਹੇ ਸੀ ਮਤਲਬ ਅਲਕੋਹਲ ਤੇ ਨਹੀਂ ਸੀ ਚੱਲ ਰਹੇ ਤੇ ਈਵਨ ਕਿ ਹੋਰ ਖੁਸ਼ੀ ਦੀ ਗੱਲ ਇਹ ਹੋ ਕਿ ਸਾਰਿਆਂ ਨਾਲ ਵੱਧ ਜਿਹੜੀ ਗਤੀਵਿਧੀ ਆ ਜਾਂ ਝੁਰਮਟ ਸੀ ਉਹ ਸਾਡੇ ਟੇਬਲਾਂ ਤੇ ਸੀਗਾ ਜਾਣੀ ਕਿ ਜਿੱਥੇ ਪਾਣੀ ਚੱਲ ਰਿਹਾ ਸੀ ਨੋਨ ਮਤਲਬ ਸ਼ਰਾਬ ਵਾਲਾ ਕੰਮ ਤੇ ਲੋਕੀ ਸਾਰੇ ਤੁਸੀਂ ਦੇਖੋ ਕਿੱਦਾਂ ਖੁਸ਼ ਨੇ ਹੱਸ ਰਹੇ ਨੇ ਚੁਟਕਲੇ ਸਾਂਝੀ ਕਰ ਰਹੇ ਨੇ ਗੱਲਾਂ ਬਾਤਾਂ ਕਰ ਰਹੇ ਆ ਚਿੰਤਨ ਚੱਲ ਰਿਹਾ ਤੇ ਇੱਥੋਂ ਤੱਕ ਵੀ ਆ ਜਿਹੜੀ ਟੇਬਲ ਤੇ ਬੈਠੇ ਆ ਸੋਈ ਸਾਹਿਬ ਸਾਡੇ ਨਾਲ ਇਸ ਟੇਬਲ ਤੇ ਘੱਟੋ ਘੱਟ ਨਾ ਮਤਲਬ ਇੱਕ ਟਾਈਮ ਦੇ ਉੱਤੇ 15-20-25 ਇੱਕ ਬੰਦੇ ਵੀ ਇਕੱਠੇ ਹੋ ਗਏ ਸੀਗੇ ਕੁਰਸੀਆਂ ਡਬਲ ਡਬਲ ਲੱਗ ਗਈਆਂ ਸੀ ਸਟੇਡੀਅਮ ਵਾਂਗਰ ਤੇ ਗੱਲਾਂ
ਬਾਤਾਂ
ਇਹ ਤੀਜੀ ਫੋਟੋ ਚ ਹੈ ਜੀ ਨੀਲੀ ਪੱਗ ਵਾਲੇ ਤਾਂ ਜਿੱਥੇ
ਨੀਲੀ ਪੱਗ
ਹਾਂਜੀ ਤੇ ਉਹ ਨਾ ਗੱਲਾਂ ਬਾਤਾਂ ਚੱਲ ਰਹੀਆਂ ਪੂਰੀਆਂ ਐਨ ਮਗੀਆਂ ਹੋਈਆਂ ਪੱਤਰਕਾਰ ਭਾਈਚਾਰਾ ਸਾਰਾ ਹੀ ਬੈਠਾ ਸੀ ਕਾਲਿਆਂ ਵਾਲੇ ਇਲਾਕੇ ਦਾ ਸਰਸੇ ਤੱਕ ਤੋਂ ਪੱਤਰਕਾਰ ਆਏ ਹੋਏ ਸੀ ਮੀਡੀਆ ਪਰਸਨੈਲਿਟੀਜ਼ ਆਈਆਂ ਹੋਈਆਂ ਬੜਾ ਡੂੰਘਾ ਚਿੰਤਨ ਚੱਲ ਰਿਹਾ ਸੀ ਮਤਲਬ ਬੜੀਆਂ ਵਧੀਆ ਵਿਚਾਰਾਂ ਚੱਲ ਰਹੀਆਂ ਸੀ ਤੇ ਅਚਾਨਕ ਨਾ ਡੀ ਜੇ ਲੱਗ ਗਿਆ ਉਹਨੇ ਉੱਚੀ ਉੱਚੀ ਮਤਲਬ ਫੁੱਲ ਸਪੀਡ ਕਰਤੀ ਫੁੱਲ ਵਾਲੀਊਮ ਕਰਤਾ ਉਦੋਂ ਬਾਅਦ ਨਾ 5 ਮਿੰਟਾਂ ਦੇ ਵਿਚ ਉਹ ਸਾਰੀ ਜਿਹੜੀ ਮਹਿਫਲ ਹੈ ਉਹ ਖਿੰਡ ਗਈ ਤੇ ਸਾਰੇ ਇਹੀ ਕਹਿਣ ਯਾਰ ਇੰਨਾ ਵਧੀਆ ਮਜ਼ਾ ਆ ਰਿਹਾ ਸੀ ਗੱਲਾਂ ਬਾਤਾਂ ਕਰ ਰਹੇ ਸੀ ਇੰਜੋਏ ਕਰ ਰਹੇ ਸੀ ਤੇ ਔਰ ਡੀ ਜੇ ਨੇ ਕੰਮ ਮੈਂ ਕਿਹਾ ਦੇਖੋ ਆਏ ਤਾਂ ਸੀ ਡੀ ਜੇ ਦੇ ਲਈ ਹੈ ਮਤਲਬ ਨੱਚਣ ਗਾਉਣ ਆਏ ਆ ਤੇ ਗੱਲਾਂ ਬਾਤਾਂ ਨਹੀਂ ਨਹੀਂ ਕਹਿੰਦੇ ਵਿਆਹ ਹੁੰਦਾ ਗੱਲਾਂ ਬਾਤਾਂ ਦਾ ਵੀ ਲਾਈਫ ਵਧੀਆ ਮਤਲਬ ਹੈ ਨਾ ਸੋ ਚਲੋ ਇਹ ਜਿਹੜੀਆਂ ਗੱਲਾਂ ਆ ਆਪਾਂ ਬਾਅਦ ਚੋਂ ਕਰਾਂਗੇ ਤੇ ਹੁਣ ਆਪਾਂ ਜਿਹੜੀ ਗੱਲ ਕਰ ਰਹੇ ਸੀ ਦੁੱਕੀ ਨੀ ਦੇਣੀ ਪਾਰਟੀ ਦੀ ਤਾਂ ਇਹ ਇੱਕ ਵਾਕਿਆ ਹੀ ਗੰਭੀਰ ਵਿਸ਼ਾ ਆ ਇਹਨੂੰ ਅਸੀਂ ਥੋੜੇ ਹਲਕੇ ਤਰੀਕੇ ਨਾਲ ਪੇਸ਼ ਕਰ ਰਹੇ ਹਾਂ ਕਿ ਪਿਛਲੇ ਕਈ ਇਲੈਕਸ਼ਨਾਂ ਦੇ ਵਿਚ ਕਈ ਸਾਲਾਂ ਤੋਂ ਜਿਹੜੀਆਂ ਐਨ ਆਰ ਆਈਆਂ ਨੂੰ ਲੁੱਟਿਆ ਜਾ ਰਿਹਾ ਤੇ ਹੁਣ ਅੱਜ ਕੱਲ ਤਾਂ ਇਹ ਵੀ ਟਰਮ ਬਣ ਗਈ ਆ ਵੀ ਐਨ ਆਈ ਭੇਡਾਂ ਦੀ ਹੁਣ ਫੇਰ ਜਿਹੜੀ ਜੱਤ ਆਈ ਓ ਆ ਉਨ ਆਈ ਓ ਆ ਤੇ ਉਹ ਲਾਉਣੀ ਆ ਐਤਕੀ ਮਤਲਬ ਇਹ ਇੱਕ ਨਾ ਜਿਹੜੇ ਪੰਜਾਬ ਦੇ ਜਾਂ ਭਾਰਤ ਦੇ ਪੋਲੀਟੀਸ਼ਨ ਆ ਉਹ ਉਹਨਾਂ ਦੇ ਮਾਇੰਡ ਸੈੱਟ ਬਣ ਗਿਆ ਵੀ ਐਨ ਆਰ ਆਈ ਉਨ ਕਿੱਦਾਂ ਲਾਈ ਜਾਵੇ ਉਹ ਨਾ ਐਨ ਆਰ ਆਈਆਂ ਨੂੰ ਭੇਡਾਂ ਗਿਣਦੇ ਨੇ ਵੀ ਇਹ ਭੇਡਾਂ ਨੇ ਹੁਣ ਇਹਨਾਂ ਦੇ ਉਨ ਫੇਰ ਆ ਗਈ ਆ ਦੋ ਤਿੰਨ ਸਾਲ ਬਾਅਦ ਹੁਣ ਆਪਾਂ ਇਹ ਉਨ ਮੁੰਨਣੀ ਆ ਸਿੱਧਾ ਹੀ ਕਹਿੰਦੇ ਨੇ ਪੰਜਾਬੀ ਚ ਐਨ ਆਰ ਆਈ ਮੁੰਨਣੇ ਨੇ ਬਸ ਕੰਮ ਖਤਮ ਹਨਾ ਹੁਣ ਇਹ ਤੁਸੀਂ ਦੇਖ ਲਓ ਸੱਜਣੋ ਮਿੱਤਰੋ ਤੁਸੀਂ ਮੁੰਨ ਹੋਣਾ ਆ ਜਾਂ ਨਹੀਂ ਮੁੰਨ ਹੋਣਾ ਹਨਾ ਇਹਦਾ ਆਪਾਂ ਮਤਲਬ ਥੋੜਾ ਜਿਹਾ ਖਿਆਲ ਕਰੀਏ ਤੇ ਇਸੇ ਕਰਕੇ ਅਸੀਂ ਇਹ ਪਾਰਟੀ ਇਹ ਚਿੰਤਨ ਕਰਨਾ ਬਣਦਾ ਚਿੰਤਨ ਫਿਰ ਅਸੀਂ ਨਹੀਂ ਕਰਨਾ ਚਿੰਤਨ ਤੁਸੀਂ ਆਪ ਕਰਨਾ ਆ ਕਿ ਤੁਸੀਂ ਮੁੰਨ ਹੋਣਾ ਆ ਜਾਂ ਨਹੀਂ ਹੋਣਾ ਤੁਹਾਨੂੰ ਸਾਨੂੰ ਸਾਰਿਆਂ ਨੂੰ ਭੇਡਾਂ ਦੇ ਰੂਪ ਦੇ ਵਿਚ ਹੀ ਦੇਖਦੇ ਨੇ ਹੋਰ ਇਹ ਤੋਂ ਪਰੇ ਉਹ ਕੁਛ ਨਹੀਂ ਦੇਖਦੇ ਪੈਸੇ ਚਾਹੁੰਦੇ ਨੇ
ਜਿੱਦਾਂ ਤੁਹਾਡੀ ਪਾਰਟੀ ਦਾ ਨਾਂ ਹੈ ਦੁੱਕੀ ਨੀ ਦੇਣ ਪਾਰਟੀ ਅਸੀਂ ਤਾਂ ਇਹ ਕਹਿੰਦੇ ਪਾਰਟੀ ਨੂੰ ਜੁਆਇਨ ਕਰੋ ਤੇ ਸਾਨੂੰ ਦੁਖੀ ਨਾ ਦਿਓ, ਪੈਸਾ ਨੀ ਲੈਣਾ, ਜੁਆਇਨ ਜਰੂਰ ਕਰੋ।
ਹਾਂਜੀ ਹਾਂਜੀ, ਤੇ ਏਦਾਂ ਹੈ ਭਾਈ, ਸਾਡੇ ਪਾਰਟੀ ਦਾ ਇਹ ਏਜੰਡਾ ਹੀ ਆ ਵੀ ਅਸੀਂ ਕਿਸੇ ਵੀ ਨਾ ਅਸੀਂ ਪੈਸੇ ਲੈਣੇ ਆ ਤੇ ਨਾ ਹੀ ਅਸੀਂ ਕਿਸੇ ਪਾਰਟੀ ਨੂੰ ਦੇਣੇ ਆ ਪੈਸੇ, ਤੇ ਨਾ ਹੀ ਅਸੀਂ ਚਾਹੁੰਦੇ ਆ ਕਿ ਸਾਡੇ ਕਹੇ ਤੇ ਕੋਈ ਪੰਜਾਬ ਦੀ ਜਿਹੜੀ ਪੋਲੀਟਿਕਸ ਆ ਕੋਈ ਚੀਫ ਮਿਨਿਸਟਰ ਬਣੇ ਜਾਂ ਨਾ ਬਣੇ, ਇਹ ਪੰਜਾਬ ਦੇ ਲੋਕਾਂ ਦੇ ਉੱਤੇ ਹੀ ਛੱਡ ਦੇਣਾ ਚਾਹੀਦਾ ਹੈ ਕਿ ਉਹ ਆਪਣਾ ਕਿਹੜਾ MLA ਚੁਣਦੇ ਨੇ, ਕਿਹੜਾ MP ਚੁਣਦੇ ਨੇ, ਕਿਹੜਾ ਚੀਫ ਮਿਨਿਸਟਰ ਚੁਣਦੇ ਨੇ, ਇਹ ਉਹਨਾਂ ਦੀ ਮਰਜ਼ੀ ਆ। ਹੁਣ ਜੇ ਹੁਣ ਇੱਥੇ ਸਾਡੇ ਮਤਲਬ ਫਿਰ ਅਸੀਂ ਕਹਿੰਦੇ RSS ਜੀ RSS ਪਿੱਛੋਂ ਛੇੜਛਾੜ ਕਰ ਰਹੀ ਆ, ਸੋ ਜੇ ਅਸੀਂ ਉੱਥੇ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦੇ ਤਾਂ ਸਾਡੇ ਤੇ ਵੀ ਇਹੀ ਇਲਜ਼ਾਮ ਲੱਗਦਾ ਵੀ ਆਸਟ੍ਰੇਲੀਆ ਬੈਠੇ, ਕੈਨੇਡਾ ਬੈਠੇ, ਅਮਰੀਕਾ ਬੈਠੇ, ਤਾਂ ਹੁਣ ਮਤਲਬ ਪੰਜਾਬ ਦੇ ਵਿੱਚ ਜੀ ਇੰਟਰਫੇਅਰ ਕਰ ਰਹੇ ਨੇ। ਮੈਨੂੰ ਲੱਗਦਾ ਨਹੀਂ ਇੰਟਰਫੇਅਰ ਕਰਨੀ ਚਾਹੀਦੀ, ਜਿੱਦਾਂ ਸਾਨੂੰ ਨਹੀਂ ਚੰਗੀ ਲੱਗਦੀ ਇੱਦਾਂ ਪੰਜਾਬ ਦੇ ਲੋਕਾਂ ਨੂੰ ਵੀ ਨਹੀਂ ਚੰਗੀ ਲੱਗਦੀ, ਇਹਦਾ ਸਬੂਤ ਉਹ ਦੇ ਚੁੱਕੇ ਨੇ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ। ਤੇ ਜਿੱਦਾਂ ਅਮਰੀਕ ਭਾਜੀ ਕਹਿੰਦੇ ਹੁੰਦੇ ਕਿ ਉਹ ਸਾਡੀ ਦਿੱਤੀ ਉਹ ਕਮੀਜ਼ ਤਾਂ ਲੈਂਦੇ ਨਹੀਂ, ਅਸੀਂ ਉਹਨੂੰ ਚੀਫ ਮਿਨਿਸਟਰ ਦੇਣ ਨੂੰ ਫਿਰਦੇ ਸੀ। ਠੀਕ ਹੈ ਨਾ ਭਾਜੀ?
ਹਾਂਜੀ ਹਾਂਜੀ।
ਚਲੋ
ਤੁਸੀਂ ਅੱਜ ਕੱਲ ਨਾ ਕੋਈ ਚੀਜ਼ ਲੈ ਜਾਓ ਨਾ, ਕਿਸੇ ਲਈ ਚੀਜ਼ ਲੈ ਕੇ ਜਾਓ ਤੇ ਤੁਹਾਨੂੰ ਬਹੁਤ ਨਿੰਮੋ ਚੁਣੇ ਹੋਣਾ ਪੈਂਦਾ, ਕਿਉਂਕਿ ਤੁਹਾਡੇ ਕੋਲ ਬ੍ਰਾਂਡਿਡ ਚੀਜ਼ ਹੁੰਦੀ ਨੀ ਹੈ। ਅੱਜ ਕੱਲ ਤਾਂ ਬ੍ਰਾਂਡ ਤੋਂ ਥੱਲੇ ਗੱਲ ਕਰਦੇ ਨੀ। ਹੁਣ ਮੈਨੂੰ ਤਾਂ ਇਹ ਨੀ ਪਤਾ ਕਿਹੜੇ ਕਿਹੜੇ ਬ੍ਰਾਂਡ ਹੁੰਦੇ ਆ, ਤੇ ਜੇ ਤੁਸੀਂ ਕੁਛ ਕਮੀਜ਼ ਵਗੈਰਾ ਲੈ ਗਏ ਨਾ, ਉਹਦੇ ਨਾਲ ਤਾਂ ਕਾਰਾਂ ਹੀ ਪੂਰਾ ਸਾਫ਼ ਕਰਦੇ ਆ, ਪਾਉਂਦੇ ਪੂੰਦੇ ਨੀ ਉਹ। ਇਸ ਲਈ ਕਮੀਜ਼ ਵਗੈਰਾ ਹੋਰ ਕੋਈ ਚੀਜ਼ ਆ ਨਾ ਲਿਜਾਇਆ ਕਰੋ,
ਕੱਪੜੇ
ਨਾ ਸਲਾਹ ਦਿਆ ਕਰੋ,
ਕੱਪੜੇ ਦੀ
ਤਾਂ ਸਲਾਹ ਵੀ ਨਹੀਂ ਚਾਹੀਦੀ, ਇੰਜੋਏ ਕਰਕੇ ਆਉਣਾ ਚਾਹੀਦਾ। ਪੰਜਾਬ ਨੂੰ ਦੇਖੋ, ਇਤਿਹਾਸਿਕ ਸਲਾਹ ਨਹੀਂ ਲੈਣੀ ਚਾਹੀਦੀ
ਜੀ। ਅਮਰੀਕ ਜੀ, ਉਸ ਤੋਂ ਬਾਅਦ ਆਪਾਂ ਇੱਕ ਹੋਰ ਗੱਲ ਕਰਦੇ ਹਾਂ ਕਿ ਨਸ਼ਿਆਂ ਦੀ ਇੱਕ ਆਬਜ਼ਰਵੇਸ਼ਨ ਜਿਹੜੀ ਪੰਜਾਬ ਦੇ ਵਿੱਚੋਂ ਕੀਤੀ ਹੈ ਕਿ ਜਿਸ ਤਰ੍ਹਾਂ ਪਹਿਲਾਂ ਕਿੰਨੀ ਦੇਖੋ ਹਾਹਾਕਾਰ ਮਚੀ ਸੀ ਪੰਜਾਬ ਚ ਨਸ਼ੇ, ਇਲੈਕਸ਼ਨਾਂ ਤੋਂ ਪਹਿਲਾਂ ਇੱਦਾਂ ਲੱਗ ਰਿਹਾ ਸੀ ਵੀ ਪੰਜਾਬ ਦੇ ਵਿੱਚ ਨਸ਼ਾ ਹੀ ਨਸ਼ਾ, ਹੋਰ ਕੁਛ ਹੈ ਨੀ। ਤੇ ਹੁਣ ਜਿਹੜੀ ਗੱਲ
ਹੈ,
ਹਾਂ, ਤੇ ਹੁਣ ਉਹ ਗਰਾਊਂਡ ਲੈਵਲ ਦੇ ਉੱਤੇ ਨਾ, ਮੈਂ ਥੋੜਾ ਜਿਹਾ ਪੁੱਛ ਕੇ ਆਇਆ, ਲੋਕਾਂ ਨਾਲ ਮਿਲਿਆ, ਵਰਤਿਆ ਵੀ ਆ, ਦੇਖਿਆ ਵੀ ਆ, ਤੇ ਜਿਹੜੇ ਹਾਲਾਤ ਨੇ ਨਾ ਪੰਜਾਬ ਦੇ ਵਿੱਚ ਇਸ ਵੇਲੇ ਨਸ਼ਿਆਂ ਦੇ, ਉਹ ਥੋੜੇ ਥੋੜੇ ਸੁਧਾਰ ਵੱਲ ਨੂੰ ਆ। ਜੇ ਕਹੀਏ ਆਪਾਂ ਵੀ ਬਹੁਤ ਵਧੀਆ ਆ, ਬਹੁਤ ਵਧੀਆ ਤਾਂ ਹੈ ਨਹੀਂ, ਇਹ ਤਾਂ ਮਤਲਬ ਕੋਈ ਸ਼ੱਕ ਨਹੀਂ ਇਹਦੇ ਵਿੱਚ, ਪਰ ਇਉਂ ਜਾਪਦਾ ਆ ਕਿ ਜਿਹੜਾ ਸਰਕਾਰ ਜਾਂ ਪ੍ਰਸ਼ਾਸਨ ਹੈ ਉਹ ਕੁਛ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਤੇ ਇਉਂ ਵੀ ਜਾਪਦਾ ਆ ਕਿ ਸਰਕਾਰ ਪੋਲੀਟੀਸ਼ੀਅਨ ਜਿਹੜੇ ਨੇ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਜਿਹੜਾ ਵਿਗੜਿਆ ਹੋਇਆ ਅਮਲਾ ਆ, ਸਰਕਾਰੀ ਮਸ਼ੀਨਰੀਆਂ ਆ, ਉਹ ਖੁਦ ਇਸ ਚੀਜ਼ ਨੂੰ ਅਮਲ ਦੇ ਵਿਚ ਲਿਆਉਣ ਦੇ ਲਈ ਕੁਛ ਗਰੇਜ਼ ਕਰ ਰਹੀ ਹੈ, ਕਿਉਂਕਿ ਉਨ੍ਹਾਂ ਦੇ ਜਿਹੜਾ ਮਾਫੀਆ ਚੱਲ ਰਿਹਾ ਸੀ, ਪੈਸੇ ਚੱਲ ਰਹੇ ਸੀ ਲਗਾਤਾਰ, ਉਨ੍ਹਾਂ ਨੂੰ ਲੱਖਾਂ ਕਰੋੜਾਂ ਰੁਪਏ ਬਣ ਰਹੇ ਸੀ, ਉਹ ਉਨ੍ਹਾਂ ਦੇ ਹੁਣ ਰੁਕਦੇ ਨਜ਼ਰ ਆ ਰਹੇ ਨੇ। ਸਰਕਾਰ ਦੇ ਕਹਿਣ ਤੇ ਅਮਰੀਕ ਜੀ ਉਨ੍ਹਾਂ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਚੱਕ ਕੇ ਅੰਦਰ ਦਿੱਤੇ ਹੋਏ ਨੇ, ਜਿਹੜੇ ਜਾਣੀ ਕਿ ਲੋਅ ਲੈਵਲ ਦੇ ਨਸ਼ੇ ਜਿਹੜੇ ਡਿਸਟ੍ਰੀਬਿਊਟ ਕਰਦੇ ਹੁੰਦੇ ਸੀ, ਜਿੱਦਾਂ ਹੁਣ ਪਿੰਡ ਦੇ ਵਿਚ ਦੋ ਤਿੰਨ ਘਰ ਹੁੰਦੇ ਸੀ ਜਿੱਥੋਂ ਤੁਸੀਂ ਜਾ ਕੇ ਟੀਕੇ ਟੂਕੇ ਲਿਆਓ, ਨਸ਼ੇ ਲਿਆਓ, ਹਨਾ, ਉਹ ਚੱਕ ਕੇ ਅੰਦਰ ਕਰ ਦਿੱਤੇ ਆ। ਤੇ ਪਰ ਫੇਰ ਵੀ ਜਿਹੜਾ ਨਸ਼ਾ ਆ ਉਹ ਫਲੋ ਕਰ ਰਿਹਾ ਆ, ਵਿਕ ਰਿਹਾ ਆ, ਖਾ ਰਹੇ ਨੇ। ਪਰ ਹੁਣ ਇੱਕ ਹੋਰ ਜਿਹੜੀ ਚੰਗੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਇਹ ਕਰਨਾ ਚਾਹੁੰਦਾ ਆ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਨਸ਼ਿਆਂ ਦਾ ਜਿਹੜੇ ਜ਼ਿਆਦਾ ਕਾਰਨ ਹੈ ਕਿ ਪੇਰੈਂਟਸ ਨੇ ਆਪਣੇ ਬੱਚਿਆਂ ਦੇ ਉੱਤੋਂ ਧਿਆਨ ਹਟਾ ਲਿਆ ਤੇ ਬੇਪਰਵਾਹ ਤੇ ਲਾਪਰਵਾਹ ਹੋ ਗਏ ਨੇ, ਬੱਚਿਆਂ ਪ੍ਰਤੀ ਜਿਹੜੀ ਆਪਣੀ ਕਮਿਟਮੈਂਟ ਹੈ ਉਹ ਉਨੀ ਦਿਖਾਲੀ ਨਹੀਂ, ਮੌਜ ਮਸਤੀ ਦੇ ਵਿੱਚ ਪੇਰੈਂਟਸ ਰਹੇ ਨੇ, ਤੇ ਇਸ ਕਰਕੇ ਜਿਹੜੇ ਬੱਚੇ ਨੇ ਆਮ ਮੁਹਾਰੇ ਹੋ ਗਏ ਨੇ, ਤੇ ਇਸ ਕਰਕੇ ਉਹ ਨਸ਼ਿਆਂ ਵੱਲ ਨੂੰ ਚਲੇ ਗਏ ਨੇ, ਉਹਨਾਂ ਨੂੰ ਲਾ ਲਿਆ ਗਿਆ ਮਿਸਲੀਡ ਕਰਕੇ। ਹੁਣ ਆਬਜ਼ਰਵੇਸ਼ਨ ਇਹ ਆ ਰਹੀ ਹੈ ਕਿ ਬੱਚਿਆਂ ਪ੍ਰਤੀ ਜਿਹੜੇ ਪੇਰੈਂਟਸ ਨੇ ਉਹ ਸਤਰਕ ਹੋ ਗਏ ਨੇ। ਅਮਰੀਕ ਜੀ, ਇਹ ਇੱਕ ਚੰਗੀ ਖਬਰ ਹੈ, ਤੇ ਹੁਣ ਜਿਹੜਾ ਨਾ ਬੱਚਿਆਂ ਦਾ ਖਿਆਲ ਰੱਖਦੇ ਨੇ, ਉਸ ਦੇ ਕਈ ਕਾਰਨ ਹੈ ਕਿ ਜਿਹੜੇ ਬੱਚੇ ਡਰੱਗ ਤੇ ਲੱਗੇ, ਨਸ਼ੇ ਖਾਣ ਲੱਗੇ, ਉਨ੍ਹਾਂ ਦੇ ਮਾਂ ਪੇ ਦਾ ਜੋ ਹਾਲ ਹੋਇਆ ਜਾਂ ਹੋ ਰਿਹਾ ਆ, ਉਨ੍ਹਾਂ ਨੂੰ ਦੇਖ ਕੇ ਜਿਹੜੇ ਬਾਕੀ ਮਾਂ ਬਾਪ ਹੈ ਉਨ੍ਹਾਂ ਨੇ ਆਪਣਾ ਆਪ ਹੁਣ ਸੰਭਾਲਣ ਦੀ ਕੋਸ਼ਿਸ਼ ਕੀਤੀ ਕਿ ਦੁਰਗਤੀ ਬਹੁਤ ਹੁੰਦੀ ਹੈ ਜਿਹੜੇ ਘਰ ਦੇ ਵਿਚ ਨਸ਼ਾ ਵੜ ਜਾਵੇ ਨਾ, ਉਨ੍ਹਾਂ ਦੇ ਮਾਪਿਆਂ ਦੀ ਜਿਹੜੀ ਹਾਲਤ ਹੈ ਉਹ ਮਾੜੀ ਬਹੁਤ ਹੁੰਦੀ ਹੈ। ਅਮਰੀਕ ਜੀ, ਤੁਸੀਂ ਕੀ ਕਹਿਣਾ ਚਾਹੋਗੇ?
ਬਿਲਕੁਲ ਅਮਰੀਕ, ਜੇ ਏਦਾਂ ਹੋ ਰਿਹਾ ਤਾਂ ਵੈਸੇ ਵਧੀਆ ਆ, ਕਿਉਂਕਿ ਮੈਂ ਤਾਂ ਇਹ ਕਹਾਂਗਾ ਕਿ ਜਿੱਦਾਂ ਹੁਣ ਅੱਗੇ ਤੁਸੀਂ ਕਹਿੰਦੇ ਬੱਚਿਆਂ ਦਾ ਧਿਆਨ ਰੱਖਦੇ ਆ, ਮੈਂ ਬੱਚਿਆਂ ਦਾ ਧਿਆਨ ਨੀ, ਮੈਂ ਕਹਿੰਦਾ ਬੱਚੇ ਦਾ ਧਿਆਨ ਰੱਖਦੇ ਆ, ਕਿਉਂਕਿ ਹੁਣ ਤਾਂ ਇੱਕੋ ਇੱਕ ਮੁੰਡਾ ਹੁੰਦਾ, ਇੱਕੋ ਇੱਕ ਕੁੜੀ ਹੁੰਦੀ ਆ, ਜ਼ਿਆਦਾ ਤਾਂ ਹੁੰਦੇ ਨੀ ਹੈ, ਤੇ ਉਹ ਲਾਡਲੇ ਵੀ ਬਹੁਤ ਹੁੰਦੇ ਆ, ਉਹਦੇ ਦੀ ਫਰਮਾਇਸ਼ਾਂ ਵੀ ਬਹੁਤ ਜ਼ਿਆਦਾ ਛੇਤੀ ਪੂਰੀਆਂ ਹੁੰਦੀਆਂ। ਇੱਕ ਉਹ ਵੀ ਕਾਰਨ ਸੀ ਕਿ ਉਹਨਾਂ ਦੀ ਜਿਹੜੀ ਆ ਐਸਟ ਦੀ ਐਕਸੈਸ ਆ ਨਿਆਣਿਆਂ ਨੂੰ ਉਹ ਬਹੁਤ ਜ਼ਿਆਦਾ ਹੋ ਜਾਂਦੀ ਆ, ਪੈਸਾ ਉਹਨਾਂ ਨੂੰ ਬਹੁਤ ਜ਼ਿਆਦਾ ਮਿਲਣ ਲੱਗ ਪੈਂਦਾ, ਤੇ ਜਿਸ ਵੇਲੇ ਤੁਹਾਡੇ ਕੋਲ ਜਿਹੜੇ ਰਿਸੋਰਸ ਜ਼ਿਆਦਾ ਹੋ ਜਾਂਦੇ, ਪੈਸਾ ਜ਼ਿਆਦਾ ਹੋ ਜਾਂਦਾ, ਫਿਰ ਤੁਸੀਂ ਉਹਨੂੰ ਇੱਧਰ ਉੱਧਰ ਵੀ ਖਰਚਦੇ ਆ, ਤੇ ਪੀਅਰ ਇਫੈਕਟ ਵੀ ਇਹਦਾ ਬਹੁਤ ਪੈਂਦਾ ਆ, ਤੇ ਇਹ ਚੀਜ਼ਾਂ ਕੁਛ ਵਿਦੇਸ਼ਾਂ ਤੋਂ ਵੀ ਜਾਣੀਆਂ ਆ, ਤੇ ਮੇਰੇ ਖਿਆਲ ਚ ਅਗਰ ਇਹ ਟ੍ਰੈਂਡ ਆਇਆ ਆ ਕਿ ਬੱਚਿਆਂ ਦਾ ਖਿਆਲ ਰੱਖਦੇ ਆ, ਪਹਿਲਾਂ ਅਮਨਦੀਪ ਬੱਚਿਆਂ ਦਾ ਖਿਆਲ ਰੱਖਣ ਤੋਂ ਪਹਿਲਾਂ ਆਪਣਾ ਖਿਆਲ ਰੱਖੋ।
ਦੇਖੋ
ਬੱਚਿਆਂ ਦਾ ਖਿਆਲ ਰੱਖਣ ਤੋਂ ਪਹਿਲਾਂ ਆਪਣਾ ਖਿਆਲ ਰੱਖਣਾ ਚਾਹੀਦਾ,
ਬਿਲਕੁਲ,
ਜੇ ਤੁਸੀਂ ਆਪਣਾ ਖਿਆਲ ਰੱਖੋਗੇ ਤਾਂ ਬੱਚਿਆਂ ਦਾ ਖਿਆਲ ਆਪਣੇ ਆਪ ਹੀ ਤੁਸੀਂ ਰੱਖ ਸਕਦੇ।
ਮੈਂ ਇਹੀ ਗੱਲ ਕਹਿ ਰਿਹਾ ਸੀ ਕਿ ਜਿਹੜੇ ਜਾਣੀ ਕਿ ਇੱਕ ਜਨਰੇਸ਼ਨ ਹੈ ਮਾਂ ਪੇ ਦੀ, ਉਹ ਮਤਲਬ ਲਾਪਰਵਾਹ ਤੇ ਬੇਪਰਵਾਹ ਹੋ ਗਈ ਸੀ, ਮੌਜ ਮਸਤੀ ਦੇ ਵਿਚ ਪੈ ਗਈ ਸੀ, ਔਰ ਉਹੀ ਮੌਜ ਮਸਤੀ ਜਿਹੜੀ ਆ ਉਨ੍ਹਾਂ ਦੇ ਬੱਚਿਆਂ ਦੇ ਵਿਚੋਂ ਫਿਰ ਰਿਫਲੈਕਟ ਹੋਈ ਜਦ ਉਹ ਵਿਗੜ ਗਏ। ਤਾਂ ਆਪਣੇ ਰਾਜਵਿੰਦਰ ਖੱਖ, ਹਾਂਜੀ,
ਇੱਕ ਮਨਦੀਪ ਕਈ ਨਾ ਪੇਰੈਂਟਸ ਕਹਿੰਦੇ ਹੁੰਦੇ ਮੇਰਾ ਮੁੰਡਾ ਜਾਂ ਮੇਰੀ ਕੁੜੀ ਆ ਨਾ ਉਹ ਤਾਂ ਸੁਧਾ ਹੀ ਸੋਨਾ ਆ, ਮੈਂ ਉਹਨਾਂ ਦੀ ਨਾ ਗਰੰਟੀ ਲੈ ਸਕਦੇ ਕਿ ਉਹ ਇਹ ਕੰਮ ਕਰ ਨਹੀਂ ਸਕਦੇ। ਅਮਨਦੀਪ ਮੈਂ ਤਾਂ ਇਹ ਗੱਲ, ਮੇਰਾ ਦੋਸਤ ਵੀ ਅਸੀਂ ਇਹੀ ਗੱਲ ਦੀ ਗਰੰਟੀ ਦਿੰਦੇ ਹਾਂ ਵੀ ਗਰੰਟੀ ਤਾਂ ਆਪਣੇ ਆਪ ਨਹੀਂ, ਆਪਣੇ ਆਪ ਦੀ ਨਹੀਂ ਦੇ ਸਕਦੇ ਤੁਸੀਂ, ਪਤਾ ਨਹੀਂ ਤੁਹਾਡਾ ਦਿਲ ਕਿਹੜੇ ਵੇਲੇ ਬਦਲ ਜਾਵੇ, ਤੁਸੀਂ ਕਿਸੇ ਦੀ ਗਰੰਟੀ ਕੀ ਦੇਖ ਸਕਦੇ।
ਬਿਲਕੁਲ ਬਿਲਕੁਲ, ਔਰ ਇਹ ਨਾ ਵੈਸੇ ਹਵਾਈ ਗੱਲਾਂ ਹੁੰਦੀਆਂ ਨੇ, ਹਮੇਸ਼ਾ ਸਤਰਕ ਰਹਿਣਾ ਚਾਹੀਦਾ ਹੈ। ਰਾਜਵਿੰਦਰ ਖੱਕ ਵੀ ਪੰਜਾਬ ਜਾ ਕੇ ਆਏ ਸੀ ਪਿੱਛੇ ਦੇ, ਤੇ ਉਨ੍ਹਾਂ ਨੇ ਵੀ ਆਬਜ਼ਰਵੇਸ਼ਨ ਕੀਤੀ ਸੀ, ਉਹ ਕਹਿੰਦੇ ਕਿ ਮਨਪ੍ਰੀਤ ਬਾਦਲ ਇਜ਼ ਡੂਇੰਗ ਵੈਰੀ ਵੈਲ। ਹਾਂਜੀ, ਉਹ ਆਪਣੇ ਡਿਪਾਰਟਮੈਂਟ ਚ ਚੰਗਾ ਕੰਮ ਕਰ ਰਹੇ ਨੇ, ਤੇ ਕਹਿੰਦੇ ਨੇ ਕਿ ਕਾਂਗਰਸ ਗਵਰਨਮੈਂਟ 100 times ਬੈਟਰ ਦੈਨ ਦਾ ਪ੍ਰੀਵੀਅਸ ਅਕਾਲੀ ਗਵਰਨਮੈਂਟ। ਇਹ ਗੱਲ ਨਾ ਅਮਰੀਕ ਜੀ, ਇਹ ਗੱਲ ਦੀ ਮੈਂ ਸ਼ਾਦੀ ਭਰਦਾ, ਕਿਉਂਕਿ ਇੱਕ ਮੈਂ ਇੱਕ ਗੱਲ ਦੇਖੀ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਉਹਦੀ ਜਿਹੜੀ ਪ੍ਰੈਜੈਂਸ ਹੈ, ਉਹਦੀ ਜਿਹੜੀ ਮਤਲਬ ਉਹ ਮਤਲਬ ਕਹਿ ਲਓ ਕਿ ਸ਼ਹਿਰਾਂ ਜਾਂ ਪੰਜਾਬ ਦੇ ਵਿਚ ਨਾ ਉਹ ਇਦਾਂ ਲੱਗ ਰਿਹਾ ਵੀ ਨਹੀਂ ਹੈਗੀ, ਮਤਲਬ ਭਾਰੂ ਨਹੀਂ ਪੈ ਰਹੀ ਸਰਕਾਰ। ਜਦੋਂ ਆਪਾਂ ਪਹਿਲਾਂ ਪਿਛਲੀ ਵਾਰੀ ਗਏ ਹਾਂ ਤਾਂ ਉਦੋਂ ਇਦਾਂ ਲੱਗ ਰਿਹਾ ਸੀ ਵੀ ਜਿਹੜਾ ਪੰਜਾਬ ਦੇ ਨੂੰ ਇੱਕ ਟੱਬਰ ਚਲਾ ਰਿਹਾ, ਬਸ ਉਹ ਹਰ ਥਾਂ ਉਹਨਾਂ ਦੀ ਮਤਲਬ ਉਹ ਛਾਏ, ਮਤਲਬ ਆਪਣੇ ਆਪ ਨੂੰ ਛਾਣ ਦੀ ਕੋਸ਼ਿਸ਼ ਕਰ ਰਹੇ ਸੀ, ਘਰਾਂ ਚ ਵੀ ਵੜਨ ਦੀ ਕੋਸ਼ਿਸ਼ ਕਰ ਰਹੇ ਸੀ, ਤੇ ਇੰਟਰਫੇਅਰ ਕਰਨ ਦੀ, ਇੱਦਾਂ ਲੱਗਦਾ ਸੀ ਵੀ ਜਿੱਦਾਂ ਉਹ ਮਤਲਬ ਤੁਹਾਡੇ ਮੋਢਿਆਂ ਤੇ ਆ ਕੇ ਚੜ ਗਏ ਨੇ ਹਨਾ। ਪਰ ਜਿਹੜੀ ਆ ਮੌਜੂਦਾ ਸਰਕਾਰ ਹੈ ਨਾ ਹੁਣ ਦੀ, ਉਹ ਇੱਦਾਂ ਲੱਗ ਰਿਹਾ ਵੀ ਇੱਥੇ ਜ਼ੀਰੋ ਪ੍ਰੈਜੈਂਸ, ਵੀ ਕੋਈ ਪ੍ਰੈਜੈਂਸ ਹੈ ਨਹੀਂ, ਪਰ ਬਿਹਾਇੰਡ ਦਾ ਸੀਨ ਕਈ ਗੱਲਾਂ ਜਿਹੜੀਆਂ ਉਹ ਚੰਗੀਆਂ ਕਰ ਰਹੇ ਨੇ ਕਿ ਉਹ ਐਟਲੀਸਟ ਕੋਸ਼ਿਸ਼ ਕਰ ਰਹੇ ਨੇ ਡਰੱਗ ਨੂੰ ਕਾਬੂ ਪਾਉਣ ਦੀ, ਜਿਹੜਾ ਫਾਈਨੈਂਸ ਨੂੰ ਹੈ ਉਹਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜੇ ਬੇਹੁਦਾ ਕੰਟਰੈਕਟ ਪਿਛਲੀਆਂ ਸਰਕਾਰ ਕਰਕੇ ਗਈ ਆ, ਬੇਹੁਦਾ ਭਰਤੀ ਕੀਤੀ ਹੋਈ ਆ ਉਹਨਾਂ ਨੇ, ਉਹਨਾਂ ਦੇ ਨਾਲ ਇਹ ਜੂਝ ਰਹੀ ਆ ਸਰਕਾਰ ਹਨਾ, ਤੇ ਉਹ ਹੁਣ ਜਦੋਂ ਜੂਝ ਰਹੀ ਆ ਉਹਨਾਂ ਨੂੰ ਕੱਢ ਰਹੀ ਆ ਜਾਂ ਉਹਨਾਂ ਦੇ ਜਿਹੜੇ ਕੰਟਰੈਕਟ ਡਾਊਨਗ੍ਰੇਡ ਕਰ ਰਹੀ ਆ, ਤਾਂ ਹੁਣ ਰੌਲਾ ਵੀ ਪੈ ਰਿਹਾ, ਫਿਰ ਮੁਜ਼ਾਰੇ ਵੀ ਹੋਣੇ ਆ। ਪਰ ਇਹਦਾ ਐਂਡ ਕੀ ਆ ਵੀ ਜਿਹੜੀ ਉੱਥੇ ਇੰਨੀਆਂ ਜੋਬਾਂ ਦੀ ਲੋੜ ਨਹੀਂ ਹੈਗੀ ਜਿੰਨੀਆਂ ਭਰਤੀ ਕੀਤੀ ਹੋਈ ਆ, ਕੰਮ ਹੈ ਨਹੀਂ ਸਰਕਾਰੇ ਤੇ ਉਹਨਾਂ ਨੂੰ ਭਰਤੀ ਕੀਤਾ ਹੋਇਆ, ਤੇ ਇਹ ਇੱਕ ਮਤਲਬ ਚੰਗੀ ਗੱਲ ਦਿਖਾਈ ਦਿੱਤੀ ਆ। ਹੁਣ ਇੱਕ ਜਿਹੜੇ ਛਾਏ ਪਏ ਨੇ ਨਾ ਬੋਰਡ ਜਿਹੜੇ ਲੱਗੇ ਹੋਏ ਨੇ ਜਿੱਥੇ ਵੀ ਆਪਾਂ ਦੇਖਦੇ ਹਾਂ, ਰੇਡੀਓ ਤੇ ਵੀ ਐਡ ਉੱਥੇ ਦੇਖੀ, ਟੀਵੀ ਤੇ ਵੀ ਦੇਖੀ, ਤੇ ਕੈਪਟਨ ਸਾਹਿਬ ਦੀ ਐਡ ਕਾਫੀ ਆ ਰਹੀ ਆ। ਮਤਲਬ ਤਿੰਨ ਚਾਰ ਫੀਲਡ ਨੇ, ਜਿਵੇਂ ਨਸ਼ਿਆਂ ਦਾ ਫੀਲਡ ਹੋ ਗਿਆ ਹਨਾ, ਜਾਂ ਫਿਰ ਜਿਹੜਾ ਮੋਟੀਵੇਸ਼ਨਲ ਮਤਲਬ ਕੰਮ ਕਰ ਰਹੇ ਨੇ ਉਹ ਔਰਤਾਂ ਦੇ ਦਾ ਵਿਕਾਸ ਕਰਨ ਦੇ ਲਈ, ਜਾਂ ਹੋਰ ਜਿਹੜੇ ਵਿਕਾਸ ਹੈ ਉਹਨਾਂ ਦੇ ਵਿੱਚ ਕੈਪਟਨ ਸਾਹਿਬ ਦੀ ਐਡ ਜਿਹੜੀ ਉਹ ਚੱਲ ਰਹੀ ਆ। ਪਰ ਮੁਕਾਬਲੇ ਦੇ ਵਿੱਚ ਜਿਹੜੇ ਵਿਰੋਧੀ ਧਿਰ ਹੈ ਉਹਨਾਂ ਦਾ ਕੋਈ ਵੀ ਨਾਮੋ ਨਿਸ਼ਾਨ ਮੀਡੀਆ ਦੇ ਵਿੱਚ ਨਹੀਂ ਹੈਗਾ, ਜਿੰਨੀਆਂ ਵੀ ਹੋਰਡਿੰਗਸ ਬੋਰਡਿੰਗ ਸਾਰੀਆਂ ਲੱਗੀਆਂ ਹੋਈਆਂ ਆ ਉਹ ਕੈਪਟਨ ਦੀਆਂ ਲੱਗੀਆਂ ਹੋਈਆਂ, ਸਿਰਫ ਕੈਪਟਨ ਦੀ ਫੋਟੋ ਹੈ। ਹੁਣ ਇਹ ਇੱਕ ਚੰਗੀ ਲੋਕ ਨਾ ਇਹਨੂੰ ਚੰਗੀ ਗੱਲ ਸਮਝ ਰਹੇ ਨੇ, ਉਹਨਾਂ ਨੂੰ ਰਾਹਤ ਮਿਲ ਰਹੀ ਆ। ਉਹ ਇਹ ਕਹਿ ਰਹੇ ਨੇ ਕਿ ਚਾਰ ਫੋਟੋਆਂ ਲੱਗਦੀਆਂ ਹੁੰਦੀਆਂ ਸੀ ਅੱਗੇ, ਤੇ ਚਾਰ ਤੋਂ ਘੱਟ ਕੇ ਨਾ ਹੁਣ ਇੱਕ ਰਹਿ ਗਈ ਆ। ਚੰਗੀ ਗੱਲ ਆ, ਕਹਿੰਦੇ ਚਾਰ ਹੁੰਦੀਆਂ ਸੀ ਅੱਗੇ, ਵੱਡੇ ਬਾਦਲ ਸਾਹਿਬ ਦੀਆਂ, ਸੁਖਬੀਰ ਬਾਦਲ ਦੀਆਂ, ਤੇ ਆਪਣੇ ਹਰਸਿਮਰਤ ਦੀਆਂ, ਤੇ ਮਜੀਠੀਆ ਦੀਆਂ। ਸੋ ਇੱਕੋ ਟੱਬਰ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਸੀ ਹਰ ਥਾਂ ਤੇ, ਲੋਕੀ ਨਾ ਅੱਕੇ ਪਏ ਸਨ ਇਸ ਚੀਜ਼ ਤੋਂ। ਸੋ ਇਹ ਇੱਕ ਮਤਲਬ ਉਹ ਇੱਕ ਰਾਹਤ ਦੇ ਤੌਰ ਤੇ ਇਸ ਨੂੰ ਦੇਖ ਰਹੇ ਨੇ। ਸੋ ਇਹ ਇੱਕ ਚੰਗੀ ਖਬਰ ਹੈ ਪੰਜਾਬ ਦੇ ਜਿਹੜੇ ਫੀਲਡ ਦੇ ਵਿਚੋਂ। ਬਾਕੀ ਹਾਂਜੀ ਹਾਂਜੀ ਜਿਹੜੀ ਤੁਸੀਂ
ਡੋਮੀਨੈਂਸ,
ਹਾਂਜੀ ਡੋਮੀਨੈਂਸ, ਬਿਲਕੁਲ ਸਹੀ ਗੱਲ ਹੈ। ਤੇ ਰਾਜਵਿੰਦਰ ਕੱਕ ਉਹਨਾਂ ਨੇ, ਉਹ ਵੀ ਸਰਪੰਚੀ ਜਿੱਤ ਗਿਆ ਸੀ ਪੰਜਾਬ ਦੀਆਂ ਵੋਟਾਂ ਦੇ ਵਿਚ, ਮੈਂ ਕਰ ਦਿੰਦਾ ਸ਼ੇਅਰ ਫੋਟੋ ਤੇ ਸਰਪੰਚੀ ਲਈ ਤੁਹਾਨੂੰ ਬਹੁਤ ਬਹੁਤ ਵਧਾਈਆਂ। ਤੇ ਸਰਪੰਚਾਂ ਦਾ ਵੀ ਤੁਹਾਨੂੰ ਹਾਲ ਚਾਲ ਦੱਸਦੇ ਆ ਕਿ ਸਰਪੰਚ ਬਣੇ ਨੇ, ਕਾਫੀ ਚਾਅ ਆ ਹਜੇ ਸਰਪੰਚੀ ਦਾ, ਤੇ ਕਈ ਥਾਂ ਮਤਲਬ ਸਰਬਸੰਮਤੀ ਹੋਈ ਹੈ, ਉਹ ਵੀ ਚੰਗੀ ਗੱਲ ਹੈ। ਕਈ ਥਾਂ ਵੋਟਾਂ ਆ ਨਾੜ ਫਸ ਕੇ ਪਈਆਂ ਨੇ, ਕਈ ਥਾਂ ਧੱਕੇ ਨਾਲ ਵੀ ਬਣੇ ਨੇ। ਤੇ ਨਾ ਅਸੀਂ ਵੀ ਸਰਪੰਚ ਸਾਹਿਬ ਨੂੰ ਮਿਲਣ ਚਲੇ ਗਏ ਆਪਣੇ ਪਿੰਡ, ਸੋ ਇੱਕ ਸਾਂਝਾ ਕੰਮ ਕਰਨਾ ਸੀ, ਸੋ ਕਾਫੀ ਪ੍ਰੋਗਰੈਸਿਵ ਨੇ ਉਹ, ਦੋਨੋਂ ਪਾਰਟੀਆਂ ਇਕੱਠੀਆਂ ਕਰਕੇ ਉਹ ਕੰਮ ਹੋ ਰਿਹਾ। ਤੇ ਉੱਥੇ ਬੈਠੇ ਨਾ ਤੇ ਗੱਲਾਂ ਕਰ ਰਹੇ ਸੀ ਅਮਰੀਕ ਜੀ, ਵੀ ਇੱਕ ਨਾ ਨਾਲ ਦੇ ਪਿੰਡ ਕਹਿੰਦੇ ਸਾਡੇ ਪੰਚਾਇਤ ਬਣੀ ਤੇ ਮੁੰਡਿਆਂ ਨੇ ਬਹੁਤ ਜ਼ੋਰ ਲਾਇਆ ਪੰਚਾਇਤ ਬਣਾਉਣ ਦੇ ਲਈ। ਨੌਜਵਾਨ ਮੁੰਡੇ ਕਹਿੰਦੇ ਵੀ ਲੈ ਵੀ ਅਸੀਂ ਆ ਪੁਰਾਣਾ ਜਿਹੜਾ ਇਹਨੂੰ ਛੱਡੋ ਤੁਸੀਂ, ਕੀ ਤੁਸੀਂ ਕਹਿੰਦੇ ਆ ਲਾਈ ਕਲੇਸ਼ਾਂ ਦੇ ਵਿਚ ਪਏ ਹੁੰਦੇ ਆ, ਆਪਾਂ ਪਿੰਡ ਦਾ ਕੋਈ ਵਿਕਾਸ ਕਰੀਏ, ਤੁਸੀਂ ਨਿਤ ਥਾਣੇ ਚਲੇ ਜਾਂਦੇ ਆ, ਕਦੇ ਸਰਪੰਚ, ਉਹ ਸਰਪੰਚ ਤਾਂ ਥਾਣੇ ਹੀ ਰਹਿੰਦਾ, ਜਾਣੀ ਕਿ ਉਹਨੂੰ ਸਮਝ ਲਓ ਜੇਲ੍ਹ ਹੋ ਜਾਂਦੀ ਆ ਉਹਨਾਂ ਪਿੰਡਾਂ ਦੇ ਵਿਚ, ਜਿੱਥੇ ਹੁਣ ਤੁਹਾਨੂੰ ਪਤਾ ਵੀ ਥੋੜੇ ਡਿਸਟਰਬੈਂਸ ਰਹਿੰਦੀ ਆ, ਨਸ਼ਾ ਆ ਜਾਂ ਜਿੱਦਾਂ ਵੀ ਹੈਗੀ ਹੈ ਨਾ, ਪਰਿਵਾਰਾਂ ਦੇ ਵਿਚ ਇਤਫਾਕ ਨਹੀਂ ਹੈਗਾ, ਤੇ ਉੱਥੇ ਕੋਈ ਨਾ ਕੋਈ ਕੇਸ ਬਣਿਆ ਰਹਿੰਦਾ, ਤੇ ਉਸ ਪਿੰਡ ਦੇ ਸਰਪੰਚ ਨੂੰ ਸਜ਼ਾ ਹੀ ਸਮਝ ਲਓ ਹੋ ਜਾਂਦੀ ਆ, ਉਹ ਥਾਣੇ ਹੀ ਰਹਿੰਦਾ ਚੜਾਉਣ ਦੇ ਲਈ। ਤਾਂ ਉਹ ਕਹਿੰਦੇ ਵੀ ਇਸ ਚੀਜ਼ ਤੋਂ ਨਾ ਕਾਫੀ ਦੁਖੀ ਸੀ ਲੋਕ ਪਿੰਡ ਦੇ। ਤਾਂ ਨੌਜਵਾਨ ਕਹਿੰਦੇ ਵੀ ਦੇਖੋ ਪਿੰਡ ਦਾ ਕੋਈ ਕੰਮ ਤਾਂ ਹੋ ਰਿਹਾ ਨਹੀਂ, ਅਸੀਂ ਤਾਂ ਲੋਕਾਂ ਦੇ ਕੇਸ ਹੀ ਘਰੇਲੂ ਲੜਾਈਆਂ ਹੀ ਮੁਕਾ ਰਹੇ ਹਾਂ, ਤੇ ਆਪਾਂ ਇਹ ਕੰਮ ਨਾ ਬੰਦ ਕਰਕੇ ਨਵੀਂ ਪੰਚਾਇਤ ਚੁਣਨੀ ਆ, ਨਵੇਂ ਮੁੰਡੇ ਪੜ੍ਹੇ ਲਿਖੇ ਔਰ ਪਿੰਡ ਦੀ ਤਰੱਕੀ ਕਰਨੀ ਆ। ਤੇ ਉਹ ਚਲੋ ਜੀ ਜਿੱਤ ਗਏ ਹਨਾ। ਤਾਂ ਉਹ ਕਹਿੰਦੇ ਫੋਨ ਆਇਆ ਜਿਹੜੇ ਮੁੰਡੇ ਜਿੱਤੇ ਆ, ਕਹਿੰਦੇ ਲੈ ਲਓ ਕੰਮ ਸਵਾਹ ਕਰਨਾ। ਕਹਿੰਦੇ ਕੀ ਹੋਇਆ? ਕਹਿੰਦੇ ਪਰਸੋਂ ਦੇ ਥਾਣੇ ਬੈਠੇ ਆ। ਤੇ ਕਹਿੰਦੇ ਕੀ ਹੋਇਆ? ਕਹਿੰਦੇ ਪਹਿਲਾ ਕੇਸ ਪਤਾ ਕੀ ਆਇਆ ਪੰਚਾਇਤ ਨੂੰ, ਨਵੀਂ ਪੰਚਾਇਤ ਨੂੰ? ਕਹਿੰਦੇ ਭਈਏ ਨੇ ਪੰਜਾਬੀ ਵਾਲੀ ਮੈਡਮ ਛੇੜ ਦਿੱਤੀ। ਉਹ ਵਿਚਾਰੇ ਉਸ ਕੇਸ ਦੇ ਵਿਚ ਨਾ ਤਿੰਨ ਦਿਨ ਹੋ ਗਏ ਸੀ, ਕਹਿੰਦੇ ਸਾਨੂੰ ਥਾਣਿਆਂ ਦੇ ਗੇੜੇ ਕੱਢਦੇ, ਕਹਿੰਦੇ ਲੈ ਲਓ ਕਰਾ ਲਓ ਗਲੀਆਂ ਪੱਕੀਆਂ ਤੇ ਕਰਾ ਲਓ ਕਹਿੰਦੇ ਸਕੂਲ ਦੀ ਅਪਗ੍ਰੇਡ।
ਜਿਹੜੇ ਹੁਣ ਗੱਲਾਂ ਚ ਗੱਲ ਨਿਕਲੀ ਹੈ ਤੇ ਤੁਹਾਡੀ ਗੱਲ ਨੂੰ ਫੜ ਲੈਂਦੇ ਆ, ਪੰਜਾਬੀ ਦਾ ਕੀ ਹਾਲ ਚਾਲ ਹੈ? ਜਿਹੜੇ ਸਾਡੇ ਗਾਇਕ ਆ, ਲੇਖਕ ਆ, ਸਾਡੇ ਦਾਰਸ਼ਨਿਕ ਆ, ਇਹ ਤਾਂ ਇਹੀ ਕਹੀ ਜਾਂਦੇ ਪੰਜਾਬੀ ਗਈ, ਪੰਜਾਬੀ ਅਲੋਪ ਹੋ ਗਏ, ਪੰਜਾਬੀ ਦਾ ਸਤਿਆਨਾਸ਼ ਹੋ ਗਿਆ। ਪੰਜਾਬੀ ਚ ਗੱਲ ਕਰਦੇ ਆ ਪੰਜਾਬ ਕੇ, ਇੰਗਲਿਸ਼ ਚ ਕਰਦੇ ਆ, ਹਿੰਦੀ ਚ ਕਰਦੇ ਆ, ਆਮ ਤੌਰ ਤੇ ਲੋਕ
ਉਹ ਐਡੀ ਵੀ ਗੱਲ ਨੀ ਜੀ, ਪੰਜਾਬੀ ਚ ਕਰਦੇ ਆ ਗੱਲ। ਬਹੁਤ ਵਧੀਆ ਬਹੁਤ ਵਧੀਆ
ਪੰਜਾਬੀ ਚ ਕਰਦੇ ਆ ਨਾ,
ਲੈ ਪੰਜਾਬੀ ਚ ਕਰਦੇ। ਉਹ ਤਾਂ ਹੁਣ ਬਾਹਰੋਂ ਆਏ ਹੋ ਜਿਹੜੇ ਲੋਕ ਨੇ ਦੂਜੀਆਂ ਸਟੇਟਾਂ ਚ, ਉਹ ਵੀ ਪੰਜਾਬੀ ਐਨ ਠੇਠ ਬੋਲਦੇ ਨੇ। ਦਿੱਲੀ ਚੱਲ ਜਾਓ ਉੱਥੇ ਪੰਜਾਬੀ ਚ ਕਰਦੇ ਨੇ, ਤੁਸੀਂ ਕਿਤੇ ਹਰਿਆਣੇ ਚੋ ਲੰਘੋ, ਮਤਲਬ ਕਿਤੇ ਵੀ ਜਾਓ ਤੁਸੀਂ, ਢਾਬਿਆਂ ਦੇ ਸਾਰੇ ਪੰਜਾਬੀ ਚੱਲਦੀ ਆ, ਕੋਈ ਐਡੀ ਗੱਲ ਨੀ ਹੈਗੀ। ਉਹ ਅਸਲ ਦੇ ਵਿਚ
ਜਿਹੜੇ ਜਿਹੜੇ ਇੱਥੇ ਮੇਲੇ ਲਾਦੇ, ਉਹਦੇ ਤਾਂ ਏਦਾਂ ਲੱਗਦਾ ਹੁੰਦਾ ਕਿ ਪੰਜਾਬੀ ਤਾਂ ਅਲੋਪ ਹੀ ਹੋ ਰਹੀ, ਪੰਜਾਬੀ ਤਾਂ ਜਿੱਦਾਂ ਮਿਊਜ਼ੀਅਮ ਚ ਰੱਖਣ ਵਾਲੀ ਗੱਲ ਆ। ਇਹਦਾ ਭਲਾਈ ਓ ਨੀ ਭੁੱਲਦੀ, ਪੰਜਾਬ ਚ ਬੰਦਾ ਮਰ ਜਾ ਖੇਰਾ ਮਾਰ ਰਿਹਾ ਤਾਂ ਪੰਜਾਬੀ ਬੋਲਦਾ ਫਰਾਟੇਦਾਰ, ਸਾਨੂੰ ਤਾਂ ਹਾਲੇ ਤੱਕ ਨੀ ਭੁੱਲੀ, ਸਾਡੇ ਨਿਆਣਿਆਂ ਨੂੰ ਹਾਲੇ ਤੱਕ ਨੀ ਭੁੱਲੀ ਪੰਜਾਬੀ, ਖੇਡ ਪੰਜਾਬੀ ਬੋਲਦੇ ਆ, ਛੋਟੇ ਛੋਟੇ ਇੱਥੇ ਆਏ ਸੀ, ਪੰਜਾਬੀ ਕਿੱਦਾਂ ਭੁੱਲ ਜਾਊਗੀ?
ਇੱਕ ਗੱਲ ਤਾਂ ਹੈ, ਇੱਕ ਗੱਲ ਤਾਂ ਹੈ ਵੀ ਅੱਗੇ ਇਹ ਚੁਟਕਲਾ ਬਣਾਉਂਦੇ ਹੁੰਦੇ ਸੀ ਵੀ ਜਿਹੜੇ ਬਾਹਰੋਂ ਨਿਆਣੇ ਆਏ ਜੀ, ਉਹਨਾਂ ਦੀ ਪੰਜਾਬੀ ਜੀ ਲੰਗ ਮਾਰਦੀ ਆ ਜਾਂ ਉਹਨਾਂ ਦੀ ਲੱਤ ਟੁੱਟੀ ਉਹ ਪੰਜਾਬੀ ਦੀ। ਤੇ ਹੁਣ ਇਹ ਗੱਲ ਦਾ ਮਤਲਬ ਹੁਣ ਪਾਸਾ ਪਲਟ ਗਿਆ ਆ, ਹੁਣ ਲੋਕੀ ਇਹ ਕਹਿੰਦੇ ਨੇ ਕਿ ਜਿਹੜੇ ਬਾਹਰੋਂ ਲੋਕ ਆਉਂਦੇ ਨੇ ਉਹ ਸਿੱਖੀ ਸਰੂਪ ਦੇ ਵਿਚ ਵੀ ਨੇ, ਆਪਣੇ ਧਰਮ ਦੇ ਨੇੜੇ ਵੀ ਨੇ, ਤੇ ਉਹਨਾਂ ਦੇ ਜਿਹੜੇ ਨਿਆਣੇ ਆ ਪੂਰੀ ਠੇਠ ਪੰਜਾਬੀ ਵੀ ਬੋਲਦੇ ਨੇ। ਸੋ ਇਹ ਗੱਲ ਨੂੰ ਹੁਣ ਜਿਹੜਾ ਪੰਜਾਬ ਹੈ ਉਹ ਮੰਨਣ ਲੱਗ ਪਿਆ ਹੈ ਵੀ ਅਸੀਂ ਕਿਤੇ ਨਾ ਕਿਤੇ ਪਿੱਛੇ ਰਹਿ ਗਏ ਹਾਂ। ਹਾਂ ਅਮਰੀਕ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਜਿਹੜੀ ਤਾਂ ਬਾਹਰ ਹੈ ਉਹ ਤਾਂ ਪੰਜਾਬੀ ਬੋਲ ਹੋ ਰਹੀ ਆ, ਬਾਜ਼ਾਰਾਂ ਚ ਮਾਰਕੀਟ ਦੇ ਵਿਚ ਵਧੀਆ ਨਾਰਮਲ ਭਾਸ਼ਾ ਚੱਲ ਰਹੀ ਆ, ਪਰ ਘਰ ਦੇ ਵਿਚ ਨਾ, ਘਰਾਂ ਦੇ ਵਿਚ ਕਈ ਜਿਹੜੀਆਂ ਬੀਬੀਆਂ ਨੇ ਉਹ ਹਿੰਦੀ ਬੋਲ ਕੇ ਆਪਣੇ ਆਪ ਨੂੰ ਮਹਾਨ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਆਪਣੇ ਬੱਚਿਆਂ ਨਾਲ।
ਹਿੰਦੀ ਦਾ ਜਿਹੜਾ ਵੋਕੈਬਲਰੀ ਹੁੰਦੀ ਨਾ, ਉਹ 2-3 ਮਿੰਟ ਤੋਂ ਬਾਅਦ ਮੁੱਕ ਜਾਂਦੀ ਆ, ਉਹ ਆਪਣੇ ਆਪ ਪੰਜਾਬੀ ਤੇ ਹੋ ਜਾਂਦੀ ਨਾ, ਆਟੋਮੈਟਿਕ ਪੰਜਾਬੀ ਤਾਂ ਹੈ ਨੀ, ਉਹਦੇ ਬਾਰੇ ਵਰੀ ਕਰਨ ਦੀ ਲੋੜ ਨੀ ਸਾਨੂੰ। ਤੇ ਜਿਹੜੀ ਤੁਸੀਂ ਕਹੀ ਨਾ ਕਿ ਜਿਹੜੇ ਵਿਦੇਸ਼ਾਂ ਦੇ ਲੋਕ ਮੁੰਡੇ ਆ ਠੇਠ ਪੰਜਾਬੀ ਬੋਲਦੇ ਆ, ਪੰਜਾਬੀ ਬੋਲਦੇ ਆ ਠੇਠ ਪੰਜਾਬੀ ਨੀ ਬੋਲਦੇ, ਠੇਠ ਪੰਜਾਬੀ ਤਾਂ ਉਹੀ ਬੋਲਦੇ ਜਿਹੜੇ ਜਿਹੜੇ ਪੰਜਾਬ ਚ ਜਨਮੇ ਆ ਉਹਨਾਂ ਨੂੰ ਠੇਠ ਪੰਜਾਬੀ ਆਉਂਦੀ ਆ, ਜੇ ਤੁਸੀਂ ਕਹੋ ਇੱਥੇ ਜਿਹੜੇ ਬੋਰਨ ਆ ਠੇਠ ਪੰਜਾਬੀ ਬੋਲੂਗੇ
ਉਹ ਨਹੀਂ, ਉਹ ਬੋਲਦੇ ਅਮਰੀਕ ਜੀ ਬੋਲਦੇ ਆ ਕਿਉਂਕਿ ਉਹਨੇ ਸਿੱਖੀ ਹੁੰਦੀ ਆ ਨਾ, ਉਹ ਘੱਟੋ ਘੱਟ ਕੋਸ਼ਿਸ਼ ਤਾਂ ਕਰ ਰਹੇ ਨੇ ਨਾ ਵੀ ਉਹਦਾ ਢੁਕਵਾਂ ਸ਼ਬਦ ਬੋਲਿਆ ਜਾਵੇ ਹਨਾ, ਤੇ ਉਹ ਕੋਸ਼ਿਸ਼ ਕਰ ਰਹੇ ਨੇ।
ਉਹ ਤਾਂ ਏਦਾਂ ਕਹਿੰਦੇ ਹੁੰਦੇ ਆ ਜਿਹੜੇ ਇੱਥੇ ਵਾਲੇ ਨਿਆਣੇ ਨਾ, ਪੰਜਾਬੀ ਸਾਨੂੰ ਪੰਜਾਬੀ ਜਿਹੜੀ ਆ ਨਾ ਇਹਨੂੰ ਅਸੀਂ ਅੰਡਰਸਟੈਂਡ ਤਾਂ ਕਰਦੇ ਆ ਸਮਝ ਨਹੀਂ ਆਈ।
ਨਹੀਂ ਨਹੀਂ ਏਡੀ ਵੀ ਗੱਲ ਨੀ ਅਮਰੀਕ ਜੀ, ਹੁਣ ਤੁਸੀਂ ਚੁਟਕਲਾ ਨਾ ਸੁਣਾਓ ਸਾਨੂੰ। ਤੇ
ਚਲੋ
ਜਿਹੜੀ ਪੰਜਾਬੀ ਆ ਨਾ ਉਹ ਠੀਕ ਆ, ਹੁਣ ਮਤਲਬ ਬੋਰਡ ਜਿਹੜੇ ਨੇ ਉਹ ਪੰਜਾਬੀ ਚ ਲੱਗੇ ਹੋਏ ਨੇ, ਚਲੋ ਠੀਕ ਆ। ਮੈਂ ਮੰਨਦਾ ਆ ਕਿ ਜਿਹੜੇ ਜੀ ਟੀ ਰੋਡ ਆ ਜਾਂ ਨੈਸ਼ਨਲ ਹਾਈਵੇ ਆ ਉਹਨਾਂ ਦੇ ਉੱਤੇ ਹਿੰਦੀ ਵੀ ਲਿਖ ਦਿਓ, ਕੋਈ ਪ੍ਰੋਬਲਮ ਨਹੀਂ, ਇੰਗਲਿਸ਼ ਵੀ ਲਿਖ ਦਿਓ, ਕਿਉਂਕਿ ਬਾਹਰੋਂ ਵੀ ਡਰਾਈਵਰ ਜਿਹੜੇ ਉੱਤੇ ਆਉਂਦੇ ਨੇ ਤਾਂ ਉਹਨਾਂ ਲਈ ਵੀ ਇੱਕ ਸਾਈਨੇਜ ਚਾਹੀਦੀ ਹੁੰਦੀ ਆ ਨਾ, ਇੰਸਟਰਕਸ਼ਨ ਚਾਹੀਦੀ ਹੁੰਦੀ ਆ। ਸੋ ਉਹ ਕੋਈ ਗੱਲ ਨਹੀਂ, ਤੇ ਪੰਜਾਬੀ ਜਿਹੜੀ ਆ ਉਹ ਪ੍ਰਫੁੱਲਤ ਹੋ ਰਹੀ ਆ। ਤੇ ਇੱਥੋਂ ਤੱਕ ਕਿ ਨਾ ਇੱਕ ਹੋਰ ਆਬਜ਼ਰਵੇਸ਼ਨ ਕਰਨ ਤੋਂ ਪਹਿਲਾਂ ਮੈਂ ਅਮਰਦੀਪ ਕੌਰ ਉਹਨਾਂ ਦਾ ਮੈਸੇਜ ਲੈਣਾ, ਕਹਿੰਦੇ ਨਹੀਂ ਭਾਜੀ ਲੋੜ ਤਾਂ ਬਹੁਤ ਹੈ, ਪਹਿਲਾਂ ਸਕੂਲਾਂ ਦੇ ਸਕੂਲ ਖਾਲੀ ਪਏ ਨੇ, ਸਿਹਤ ਵਿਭਾਗ, ਪਸ਼ੂ ਪਾਲਣ ਵਿਭਾਗ ਤੇ ਹੋਰ ਬਹੁਤ ਸਾਰੇ ਵਿਭਾਗ ਵਿੱਚ ਲੋੜ ਹੈ ਉਹ ਖਾਲੀ ਨੇ, ਪਰ ਕੁਛ ਮਹਿਕਮਿਆਂ ਵਿੱਚ ਕੁਛ ਬੇਲੋੜੇ ਕਰਮਚਾਰੀ ਬਿਨਾਂ ਕੰਮ ਤੋਂ ਤਨਖਾਹਾਂ ਲੈ ਰਹੇ ਨੇ। ਮੈਂ ਇਹੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਭਰਤੀ ਜਿਹੜੀ ਨੇ ਉਹ ਗਲਤ ਥਾਂ ਤੇ ਹੋਈ ਪਈ ਆ ਤੇ ਗਲਤ ਮਹਿਕਮਿਆਂ ਦੇ ਵਿੱਚ ਹੋਈ ਪਈ ਆ। ਉੱਥੇ ਇੱਕ ਡਿਪਾਰਟਮੈਂਟ ਜੀ ਇਹੋ ਜਿਹਾ ਜਿਹਦਾ ਮੈਂ ਨਾਂ ਨਹੀਂ ਲੈਣਾ, ਉਹਨਾਂ ਦੇ ਬੰਦਿਆਂ ਨੇ ਮੈਨੂੰ ਗੱਲ ਦੱਸੀ, ਕਹਿੰਦੇ ਸਾਡੇ ਡਿਪਾਰਟਮੈਂਟ ਦੇ ਵਿੱਚ ਇੰਨੀ ਭਰਤੀ ਹੋਈ ਪਈ ਆ ਕਿ ਉਨੀਆਂ ਕੁਰਸੀਆਂ ਨਹੀਂ ਹੈਗੀਆਂ ਡਿਪਾਰਟਮੈਂਟ ਕੋਲ ਜਿੰਨੀ ਭਰਤੀ ਹੋਈ ਉਹ ਥਾਂ, ਮਤਲਬ ਦੇ ਹੈਵਨ ਗੁੱਤ
ਪੁਲਿਸ ਦਾ ਡਿਪਾਰਟਮੈਂਟ ਹੈ ਮਨਦੀਪ, ਮੈਂ ਨਾਲ ਆ ਜਾਂਦਾ ਪੁਲਿਸ ਦਾ ਡਿਪਾਰਟਮੈਂਟ ਆ।
ਆਹੋ ਕਹਿੰਦੇ ਉਹ ਉਹਨਾਂ ਕੋਲ ਉਹਨੂੰ ਬਿਠਾਉਣ ਦੇ ਲਈ ਕੁਰਸੀ ਹੈ ਨਹੀਂ ਜਿੰਨੀ ਭਰਤੀ ਹੋਈ ਪਈ ਆ, ਔਰ ਕੰਮ ਹੀ ਹੈ ਨਹੀਂ ਕੋਈ, ਕੋਈ ਕੰਮ ਨਹੀਂ ਹੈਗਾ ਉਹਨਾਂ ਨੂੰ, ਕੋਈ ਕੰਮ ਹੈ ਹੀ ਨਹੀਂ ਕਰਨ ਨੂੰ। ਸੋ ਇਸ ਕਰਕੇ ਹੁਣ ਦੂਜੇ ਪਾਸੇ ਜਿਹੜੇ ਆ ਜਿਹੜੇ ਟੀਚਰ ਆ, ਠੀਕ ਆ, ਕੁਛ ਸਕੂਲਾਂ ਵਿਚ ਦੇਖਿਆ ਵੀ ਜਿਹੜੇ ਕਈ ਸਕੂਲ ਜਿਹੜੇ ਨੇ ਸਟਰਗਲ ਕਰ ਰਹੇ ਨੇ ਟੀਚਰਾਂ ਦੀ ਘਾਟ ਹੋਣ ਕਰਕੇ, ਤੇ ਜਿਹੜੀ ਸਰਕਾਰ ਹੈ ਸਰਕਾਰ ਵੀ ਪੂਰੀ ਕੋਸ਼ਿਸ਼ ਕਰ ਰਹੀ ਆ ਕਿ ਜਿਹੜਾ ਡਿਪਾਰਟਮੈਂਟ ਹੈ ਸਰਕਾਰ ਦੀ, ਚਲੋ ਮੈਂ ਛੱਡੋ ਗੱਲ, ਜਿਹੜਾ ਐਕਚੁਅਲੀ ਕ੍ਰਿਸ਼ਨ ਕੁਮਾਰ ਹੋਣੀ ਡਾਇਰੈਕਟਰ ਨੇ ਉਹਨਾਂ ਦਾ ਬਹੁਤ ਜ਼ੋਰ ਲੱਗਿਆ, ਮੈਂ ਅੰਦਰੋਂ ਹੁਣ ਦੇਖ ਕੇ ਆਇਆ ਤਹਿ ਨਾਲ ਵਿੱਚੋਂ ਜਾ ਕੇ ਵੀ ਕੀ ਕਰ ਰਹੇ ਨੇ ਡਿਪਾਰਟਮੈਂਟ, ਬਹੁਤ ਜ਼ੋਰ ਲਾ ਰਿਹਾ। ਜਿਹੜੇ ਟੀਚਰ ਅਮਰੀਕ ਜੀ ਹੈਗੇ ਨਾ ਹੁਣ, ਮਤਲਬ ਉਹ ਟੀਚਰ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ, ਮੈਂ ਖੁਦ ਦੇਖ ਕੇ ਆਇਆ ਅੱਖੀ, ਤੇ ਉਹਨਾਂ ਦੇ ਫੰਕਸ਼ਨ ਵੀ ਦੇਖੇ, ਮੈਂ ਕਈ ਸਕੂਲਾਂ ਦੇ ਵਿੱਚ ਵੀ ਗਿਆ ਜਿਹੜੇ ਸਰਕਾਰੀ ਟੀਚਰ ਹੈ ਨਾ, ਉਹਨਾਂ ਦੇ ਅੰਦਰ ਹੁਣ ਇੱਕ ਜਜ਼ਬਾ ਭਰ ਗਿਆ ਆ, ਜਿਹੜੀ ਮੈਂ ਚੀਜ਼ ਨੋਟ ਕੀਤੀ ਆ, ਉਹ ਹੁਣ ਜਿਹੜਾ ਪ੍ਰਾਈਵੇਟ ਸਕੂਲਾਂ ਦੇ ਮਿਆਰ ਤੋਂ ਉੱਤੇ ਚੁੱਕਣ ਦੀ ਕੋਸ਼ਿਸ਼ ਕਰ ਰਹੇ ਨੇ ਸਰਕਾਰੀ ਸਕੂਲਾਂ ਨੂੰ, ਤੇ ਉਹ ਪਰਸਨਲ ਤੌਰ ਤੇ ਵੀ ਲੋਕਾਂ ਨੂੰ ਅਪਰੋਚ ਕਰ ਰਹੇ ਨੇ, ਕੋਈ NRI ਜਾਂਦਾ ਬਾਹਰੋਂ ਪਿੰਡ ਦਾ ਤੇ ਟੀਚਰ ਉਹਨਾਂ ਦੇ ਕੋਲ ਜਾਂਦੇ ਨੇ ਵੀ ਤੁਸੀਂ ਸਾਡੇ ਸਕੂਲ ਲਈ ਆਹ ਕਰੋ, ਤੁਸੀਂ ਸਾਡੇ ਸਕੂਲ ਲਈ ਆਹ ਕਰੋ, ਇਹਨੂੰ ਆਹ ਫੈਸਿਲਿਟੀ ਚਾਹੀਦੀ, ਆਹ ਫੈਸਿਲਿਟੀ ਚਾਹੀਦੀ। ਸੋ ਇੱਥੋਂ ਤੱਕ ਕਿ ਮਤਲਬ ਸਿਰਫ ਤਨਖਾਹ ਲੈ ਕੇ ਘਰ ਨੂੰ ਚੱਲ ਜਾਣਾ, 4 ਸਵੈਟਰ ਬੁਣ ਲਏ ਹਫ਼ਤੇ ਦੇ, ਹਨਾ, ਉਹ ਜਿਹੜਾ ਕਲਚਰ ਹੈ ਉਹ ਖਤਮ ਹੋ ਚੁੱਕਾ ਹੁਣ ਮੇਰੇ ਹਿਸਾਬ ਨਾਲ, ਮੈਂ ਨੀ ਦੇਖਿਆ ਉਹ ਜਿਹਨਾਂ ਸਕੂਲਾਂ ਦੇ ਵਿੱਚ ਗਿਆ। ਹਾਂਜੀ,
ਖੈਰ ਹੰਢਾ ਕੇ ਦੇਖਿਆ ਟੀਚਰ ਦੀ ਲਾਈਫ, ਸਕੂਲਾਂ ਵਿੱਚ ਟੀਚਰ ਦੀ ਲਾਈਫ ਨੂੰ ਹੰਢਾ ਕੇ ਦੇਖਿਆ। ਹੁਣ ਤਾਂ ਜਦੋਂ ਜਾਂਦੇ ਆ ਨਾ NRI, ਉਹਨਾਂ ਨੂੰ ਫਰਮੈਸ਼ ਕੀਤੀ ਜਾਂਦੀ ਹੈ ਵੀ ਤੁਸੀਂ ਨਾ ਸਾਨੂੰ ਸਮਾਰਟ ਬੋਰਡ ਲਵਾ ਦਿਓ ਜਾਂ ਕੋਈ ਫੈਸਿਲਿਟੀ ਸਕੂਲ ਨੂੰ ਦਵਾ ਦਿਓ, ਅਸੀਂ ਉੱਥੇ ਕੰਪੈਟੀਟਿਵਨੈਸ ਕ੍ਰੀਏਟ ਕਰਨੀ ਆ। ਸਾਡੇ ਜ਼ਮਾਨਿਆਂ ਵਿੱਚ ਜਦੋਂ ਕੋਈ ਬਾਹਰਲਾ ਬੰਦਾ ਜਾਂਦਾ ਹੁੰਦਾ ਸੀ, ਉਹਦੇ ਕੋਲ ਪਤਾ ਕੀ ਫਰਮੈਸ਼ ਕਰਦੇ ਹੁੰਦੇ ਸੀ? ਕੋਈ ਬਾਹਰ ਦੀ ਬਿਸਕੀ ਦੀ ਬੋਤਲ ਸੰਦਾਜੀ ਦੇ ਦਿਓ, ਇਹਦੀ ਤੋਂ ਦੇਖਦੀ ਚੱਕੇ ਤਾਂ ਤਨਖਾਹਾਂ ਘੱਟ ਹੁੰਦੀਆਂ ਸੀਗੀਆਂ, ਬਿਸਕੀ ਵਗੈਰਾ ਅਵੇਲੇਬਲ ਨਹੀਂ ਹੁੰਦੀ ਸੀ, ਤੇ ਉਹਨਾਂ ਤੋਂ ਇਹੀ ਲੈਂਦੇ ਹੁੰਦੇ ਸੀ। ਤੇ ਜਿਹੜਾ ਅੱਗੇ ਟੀਚਿੰਗ ਦਾ ਪ੍ਰੋਫੈਸ਼ਨ ਹੁੰਦਾ ਸੀ ਉਹਦੀ ਇੰਨੀ ਇੱਜ਼ਤ ਵੀ ਨਹੀਂ ਹੁੰਦੀ ਸੀ। ਜਦੋਂ ਮੈਂ 1998 ਇੱਥੋਂ ਗਿਆ ਨਾ ਪੰਜਾਬ ਦੇ ਵਿੱਚ, ਤਾਂ ਇੱਕ ਸੱਤ ਲੱਗੀ ਹੁੰਦੀ ਨਾ ਪੰਜਾਬ ਦੇ ਬੈਠੇ ਹੁੰਦੇ ਸਾਡੇ ਸਿਆਣੇ ਬੰਦੇ, ਤੇ ਇੱਕ ਸਾਡੇ ਸਿਆਣੇ ਬਜ਼ੁਰਗ ਸੀ ਸਰਪੰਚ ਵੀ ਬਹੁਤ ਦੇਰ ਤੱਕ ਰਹੇ ਆ, ਉਹਨਾਂ ਨੇ ਮੈਨੂੰ ਪਹਿਲਾਂ ਹੀ ਸਵਾਲ ਕੀਤਾ ਉਹ ਗੱਲ ਸੁਣ ਮੇਰੀ, ਤੈਨੂੰ ਉੱਥੇ ਕੋਈ ਕੰਮ ਕੁੰਮ ਮਿਲਿਆ ਕਿ ਉੱਥੇ ਵੀ ਪੜ੍ਹਾਉਣਾ ਹੀ ਆ, ਨਿਆਣੇ ਹੀ ਪੜ੍ਹਾਉਣਾ ਆ? ਮੈਂ ਕਿਹਾ ਕਰ ਲੋ ਕਿ ਇਹਨੂੰ ਘੜਾ। ਉਹ ਦੂਜੇ ਜਿਸ ਵੇਲੇ ਇੱਥੇ ਸਿਡਨੀ ਵਿੱਚ ਆਇਆ, ਤੇ ਇੱਕ ਸਾਡੇ ਨਾਲ ਇੱਕ ਮੁੰਡਾ, ਇੱਕ ਨੌਜਵਾਨ ਉਹ ਹੋ ਕੇ ਆਇਆ ਨਾ, ਤੇ ਅਸੀਂ ਉਸੇ ਫੇਰੀ ਵਾਪਸ ਆਇਆ, ਤੇ ਉਹਨੇ ਪਤਾ ਕੀ ਮੈਂ ਕਿਹਾ ਕਿੱਦਾਂ ਇੱਥੇ ਆਸਟ੍ਰੇਲੀਆ ਤੇਰੀ ਜ਼ਿੰਦਗੀ ਕਿੱਦਾਂ ਤੇ ਕੰਮ ਕੁਮ ਮਿਲ ਜੂਗਾ ਤੈਨੂੰ ਕਰ ਲੂੰਗਾ ਉਹਦਾ ਜਵਾਬ ਪਤਾ ਕੀ ਸੀ ਕਹਿੰਦਾ ਉੱਥੇ ਕਿਹੜੀ ਅਸੀਂ ਮਾਸਟਰੀ ਕਰਦੇ ਆਏ ਹਾਂ ਮਾਸਟਰ ਲੱਗੇ ਉਹੀ ਕੰਮ ਤਾਂ ਸਾਨੂੰ ਸਾਰੇ ਆਉਂਦੇ ਬਾਕੀ ਜੇ ਤਾਂ ਮਾਸਟਰ ਲੱਗੇ ਹੁੰਦੇ ਤਾਂ ਹੀ ਵਿਹਲੇ ਹੁੰਦੇ ਮੈਂ ਕਿਹਾ ਸਾਡਾ ਜਦ ਚੰਗੀ ਦੁਰਗਤੀ ਹੋ ਰਹੀ ਹੈ ਜਿੱਥੇ ਜਿੱਥੇ ਜਾਂਦੇ ਹਾਂ ਆਹੀ ਸਵਾਲ ਮਾਸਟਰਾਂ ਦੇ ਲੇਕਿਨ ਅੱਜ ਕੱਲ ਦੇ ਜਿਹੜੇ ਨੌਜਵਾਨ ਹੈ ਨਾ ਮੁੰਡੇ ਮਨਦੀਪ ਤੇ ਜਿਹੜੇ ਅੱਜ ਕੱਲ ਦੇ ਟੀਚਰ ਆ ਉਹਨਾਂ ਵਿੱਚ ਭਾਵਨਾ ਜ਼ਰੂਰ ਵੱਧ ਗਈ ਆ ਅੱਜ ਕੱਲ ਤਾਂ ਵੈਸੇ ਜੇ ਤੁਸੀਂ ਟੈਕਨੀਕਲੀ ਮਾਸਟਰ ਲੱਗੇ ਹੋ ਟੀਚਰ ਲੱਗੇ ਹੋ ਤਾਂ ਕਾਫੀ ਤਨਖਾਹ ਵੀ ਕਾਫੀ ਮਿਲਦੀ ਹੈ ਹਾਲਾਂਕਿ ਪੈਟਰਨ ਹੈ ਉਹਦੇ ਵਿੱਚ ਪੱਕੇ ਟੀਚਰ ਆ ਜਾਂ ਕੱਚੇ ਟੀਚਰ ਆ ਜਾਂ ਕੰਟਰੈਕਟ ਤੇ ਆ ਅਗਰ ਇਹਨੂੰ ਥੋੜਾ ਜਿਹਾ ਠੀਕ ਕਰ ਲਿਆ ਜਾਵੇ ਇਹਨੂੰ ਕੰਸਟਰਕਟ ਕਰਕੇ ਇੱਕ ਲੇਅਰ ਬਣਾ ਲਈ ਜਾਵੇ ਅਨਈਵਨ ਤਨਖਾਹ ਆ ਜਿਹੜੇ ਤਾਂ ਪੱਕੇ ਟੀਚਰ ਆ ਉਹਨਾਂ ਦੀ ਤਨਖਾਹ ਤਾਂ ਲੱਖ ਲੱਖ ਦੇ ਕਰੀਬ ਵੀ ਆ ਤੇ ਜਿਹੜੇ ਬਾਕੀ ਦੇ ਟੀਚਰ ਆ
ਲੱਖ ਨਾਲ ਕਰ ਸਕਦੇ ਆ ਉਹ ਤਾਂ ਜਿਦਾਂ ਜਿਦਾਂ ਤੁਸੀਂ ਰਿਜ਼ਲਟ ਬੇਸ ਰਿਜ਼ਲਟ ਬੇਸ ਕਰਨਾ ਚਾਹੀਦਾ
ਗੱਲ ਜਿਸ ਵੇਲੇ ਭਰਤੀ ਹੁੰਦੀ ਆ ਨਾ ਜਿਸ ਵੇਲੇ ਐਕਚੁਅਲ ਟੀਚਰ ਲੱਗਦਾ ਪੰਜਾਬ ਸਰਕਾਰ ਦੇ ਸਰਕਾਰੀ ਟੀਚਰ ਲੱਗਦਾ ਜਿਹਨੂੰ ਐਕਚੁਅਲ ਟੀਚਰ ਦੀ ਜਿਹੜੀ ਇਸ ਵੇਲੇ ਤਨਖਾਹ 45-50,000 ਉਹਨੂੰ ਸਟਾਰਟਿੰਗ ਲੱਗਦੀ ਹੈ ਲੇਕਿਨ ਜੇ ਅਸੀਂ ਕੰਟਰੈਕਟ ਤੇ ਕੰਮ ਕਰਦੇ ਹਾਂ ਤੁਹਾਨੂੰ 10,000-15,000 ਮਿਲਦਾ ਹੈ ਮੇਰੇ ਕਹਿਣ ਦਾ ਇਹ ਭਾਵੇਂ ਗੈਪ ਜ਼ਿਆਦਾ ਆ ਇਹਨੂੰ ਥੋੜਾ ਰਿਡਿਊਸ ਕਰਕੇ ਐਕਸਟੈਂਡਰਾਈਜ਼ ਬਣਾ ਦੇਣਾ ਚਾਹੀਦਾ
ਪਿਛਲੇ 20 ਸਾਲਾਂ ਦੇ ਵਿੱਚ ਥੋੜਾ ਜਿਹਾ ਇਹ ਟੇਢਾ ਕੰਮ ਹੈ ਇਹ ਕਿਉਂਕਿ
ਪਿਛਲੇ 20-25 ਸਾਲ ਦੇ ਵਿੱਚ ਅਮਨਦੀਪ ਜਿਹੜੀ ਟੀਚਰ ਦੀ ਤਨਖਾਹ ਇਵਨ ਸਰਕਾਰੀ ਕਰਮਚਾਰੀ ਦੀ ਤਨਖਾਹ ਦੇ ਵਿੱਚ ਪਤਾ ਕਿੰਨਾ ਵਾਧਾ ਹੋਇਆ 80-85% ਵਾਧਾ ਹੋਇਆ
ਆਹੋ ਫਿਰ ਹੁਣ ਦੇਖੋ ਅਮਰੀਕ ਜੀ ਇਹ ਨਾ ਥੋੜਾ ਟੇਢਾ ਕੰਮ ਹੈ ਤਨਖਾਹਾਂ ਦਾ ਇਹ ਆਪਾਂ ਮਤਲਬ ਆਪਾਂ ਬਾਅਦ ਚੋਂ ਕਰਾਂਗੇ ਪਰ ਆਪਾਂ ਥੋੜੀ ਜਿਹੀ ਨਾ ਗੱਲ ਹੋਰ ਲੈਜੇ ਨਾਲ ਕਰਦੇ ਹਾਂ ਅਮਰਦੀਪ ਕਹਿ ਰਹੇ ਕਿ ਕੁਛ ਅਧਿਆਪਕ ਆਪਣੀ ਜੇਬ ਵਿਚੋਂ ਪੈਸੇ ਖਰਚ ਕੇ ਵਿਦਿਆਰਥੀਆਂ ਦੀ ਮਦਦ ਕਰਦੇ ਨੇ ਬਿਲਕੁਲ ਠੀਕ ਹੈ ਤੇ ਕਹਿੰਦੇ ਨੇ ਕਿ ਕੁਛ ਲੋਕ ਜ਼ਿਆਦਾ ਲਾਲਚੀ ਹੋ ਗਏ ਨੇ ਬੱਚਿਆਂ ਨੂੰ ਮਿਲਦੇ ਲਾਭ ਲੈਣ ਦੇ ਲਈ ਅਧਿਆਪਕਾਂ ਨੂੰ ਤੰਗ ਕਰਦੇ ਨੇ ਤਾਂ ਤੁਹਾਡੀ ਗੱਲ ਠੀਕ ਹੈ ਜਿਹੜੇ ਟੀਚਰਾਂ ਦੀ ਗੱਲ ਹੈ ਅਮਰੀਕ ਜੀ ਜਿੰਨੇ ਕੁ ਵੀ ਟੀਚਰਾਂ ਨੂੰ ਮੈਂ ਮਿਲਿਆ ਘੱਟੋ ਘੱਟ 40-50 ਟੀਚਰ ਹੋਣਗੇ ਵੱਖ ਵੱਖ ਸਕੂਲਾਂ ਦੇ ਵਿਚ ਜਿਨ੍ਹਾਂ ਨਾਲ ਮੇਲ ਹੋਇਆ ਸਾਰੇ ਹੀ ਪ੍ਰੋਗਰੈਸਿਵ ਔਰ ਬੱਚਿਆਂ ਨਾਲ ਵੀ ਗੱਲਬਾਤ ਹੋਈ ਉਹਨਾਂ ਦਾ ਸਟੈਂਡਰਡ ਵੀ ਦੇਖਿਆ ਬਹੁਤ ਹੀ ਵਧੀਆ ਸਟੈਂਡਰਡ ਦਾ ਉਹਨਾਂ ਕੰਮ ਕਰ ਰਹੇ ਨੇ ਅੰਗਰੇਜ਼ੀ ਹਿੰਦੀ ਤੇ ਪੰਜਾਬੀ ਦੇ ਵਿਚ ਬੜੀ ਪਕੜ ਹੈ ਉਹਨਾਂ ਦੀ ਹਿਸਾਬ ਵਿਗਿਆਨ ਸਾਰਾ ਬਹੁਤ ਵਧੀਆ ਹੁਣ ਮੈਨੂੰ ਇਉਂ ਲੱਗਦਾ ਕਿ ਜਾਂ ਤਾਂ ਉਹ ਟੀਚਰ ਮਿਲੇ ਨੀ ਮੈਨੂੰ ਲੁਕ ਗਏ ਹੋਣਗੇ ਜਿਹੜੇ ਜਾਲੀ ਕੰਮ ਕਰਦੇ ਅਮਰੀਕ ਜੀ ਤੁਹਾਡੇ ਵਰਗੇ ਹਨਾ ਤੇ ਜ਼ਿਆਦਾ ਮੈਨੂੰ ਦੇਖ ਕੇ ਲੁਕ ਗਏ ਜ਼ਿਆਦਾ ਲੁਕ ਗਏ ਹੋਣਗੇ ਹਨਾ ਜਾਓ ਜਾ ਵੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਉਹ ਜਿਹੜੇ ਦੇ ਬਾਰੇ ਬੜਾ ਰੌਲਾ ਪੈਂਦਾ ਰਹਿੰਦਾ ਆ ਟੀਚਰ ਐ ਗਲਤ ਹੈ ਜੀ ਉਹ ਆ ਉਹ ਕਿੱਥੇ ਆ ਕਹਿੰਦੇ ਉਹ ਆਸਟ੍ਰੇਲੀਆ ਚ ਲੱਗੇ ਠੀਕ ਮੈਂ ਕਿਹਾ ਠੀਕ ਹੈ ਇੱਕ ਤਾਂ ਮੇਰੇ ਨਾਲ ਹੀ ਹੈ ਤੇ ਕਿਰਨ ਭੱਲਰ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਪ੍ਰੋਗਰਾਮ ਗੋਇੰਗ ਗੁੱਡ ਪਰ NRI ਦੀ ਜ਼ਮੀਨ ਤੇ ਚਾਚੇ ਤਾਏ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਤੇ ਸਰਪੰਚ ਵੀ ਉਸ ਦੀ ਸਿਫਾਰਿਸ਼ ਕਰਦਾ ਹੈ ਥਾਣੇ ਚ ਮੇਰੇ ਫਾਦਰ ਨਾਲ ਹੋ ਰਿਹਾ ਹੈ ਜੀ ਬੜੀ ਮਾੜੀ ਗੱਲ ਹੈ ਜੀ ਪਰ ਐਡੀ ਵੀ ਕੋਈ ਗੱਲ ਨਹੀਂ ਤੁਸੀਂ ਪ੍ਰੋਪਰ ਚੈਨਲ ਰਾਹੀਂ ਜਾਓ ਤੁਸੀਂ NRI ਵਿੰਗ ਨੂੰ ਕੰਟੈਕਟ ਕਰੋ ਆਪਣੀ ਗੱਲ ਦੱਸੋ ਤੁਹਾਡੀ ਪੂਰੀ ਮਦਦ ਕਰਨਗੇ ਕੁਲਵਿੰਦਰ ਸਿੰਘ ਧਾਲੀਵਾਲ ਕਹਿੰਦੇ ਨੇ ਵੈਲਕਮ ਬੈਕ ਜੀ ਤੇ ਪੰਜਾਬ ਤਾਂ ਪੰਜਾਬੀ ਤਾਂ ਸਾਰੇ ਬੋਲਦੇ ਨੇ ਪਰ ਬੱਚਿਆਂ ਨੂੰ ਬਾਹਰ ਭੇਜਣ ਲਈ ਤਾਂਗ ਵਿਚ ਸਿਰਫ ਤੇ ਸਿਰਫ ਅੰਗਰੇਜ਼ੀ ਵੱਲ ਹੀ ਧਿਆਨ ਦਿੱਤਾ ਜਾ ਰਿਹਾ ਇਹ ਤਾਂ ਵੈਸੇ
ਗਲਤ ਗੱਲ ਨੀ ਕਿਉਂਕਿ ਜੇ ਤੁਹਾਨੂੰ ਇੰਗਲਿਸ਼ ਨੀ ਆਊਗੀ ਨਾ ਜੇ ਤੁਸੀਂ ਇੰਗਲਿਸ਼ ਨਹੀਂ ਸਿੱਖੋਗੇ ਤੁਹਾਡੀ ਐਕਸੈਸ ਜਿਹੜੀ ਆ ਬਾਹਰਲੇ ਕੰਟਰੀਆਂ ਜਾਂ ਈਵਨ ਬਾਹਰਲੇ ਸੂਬਿਆਂ ਵਿਚ ਵੀ ਤੁਹਾਨੂੰ ਸਫਲਤਾ ਪ੍ਰਾਪਤ ਨਹੀਂ ਹੋ ਸਕਦੀ ਲੇਕਿਨ ਜੇ ਤੁਸੀਂ ਪੰਜਾਬੀ ਤੇ ਡਿਪੈਂਡ ਕਰੋਗੇ ਤਾਂ ਤੁਸੀਂ ਇਸ ਤਰ੍ਹਾਂ ਦੇ ਨਾਲ
ਮੈਂ ਇਹ ਆਪਣੇ ਭਾਸ਼ਣਾਂ ਦੇ ਵਿਚ ਕਹਿ ਕੇ ਆਯਾ ਜਿਥੇ ਜਿਥੇ ਮੈਨੂੰ ਭਾਸ਼ਣ ਦੇਣ ਦਾ ਮੌਕਾ ਮਿਲਿਆ ਹਾਂਜੀ ਹਾਂਜੀ ਮੈਂ ਹੁਣ ਅੱਜ ਕੱਲ ਮੈਂ ਵੀ ਆਪਣਾ ਮਤਲਬ ਅਜਮਾ ਰਿਹਾ ਨਾ ਭਾਸ਼ਣ ਦੀ ਬਿਰਤੀ ਨੂੰ ਤੇ ਮੈਂ ਤਕਰੀਬਨ ਇਹੀ ਕਹਿ ਕੇ ਆਯਾ ਦੇਖੋ ਵੀ ਜਿਹੜੀ ਪੰਜਾਬੀ ਭਾਸ਼ਾ ਨਾ ਉਹ ਤਾਂ ਹੈਗੀ ਸਾਡੀ ਮੁੱਢਲੀ ਭਾਸ਼ਾ ਮਾਂ ਭਾਸ਼ਾ ਜਿਹੜੀ ਕਿ ਸਰਕਾਰੀ ਨਹੀਂ ਹੈਗੀ, ਦਰਬਾਰੀ ਨਹੀਂ ਹੈਗੀ। ਇਹ ਤਾਂ ਹਜ਼ਾਰਾਂ ਸਾਲਾਂ ਤੋਂ ਚੱਲ ਰਹੀ ਹੈ ਪੰਜਾਬੀ ਬੋਲੀ। ਦੇਖੋ ਜਿਹੜੀ ਉਹ ਤੋਂ ਪਹਿਲਾਂ ਸੰਸਕ੍ਰਿਤ ਸੀ, ਉਹ ਸਰਕਾਰੀ ਭਾਸ਼ਾ ਸੀ। ਜੇ ਤੁਸੀਂ ਸਰਕਾਰ ਦੀ ਜੌਬ ਲੈਣੀ ਹੈ, ਕੰਮਕਾਰ ਕਰਨੇ ਆ, ਤਾਂ ਤੁਹਾਨੂੰ ਬ੍ਰਾਹਮਣਾਂ ਦੇ ਰੂਪ ਦੇ ਵਿੱਚ ਜਾ ਕੇ ਮਿਲਣੀ ਹੈ ਨਾ। ਫਿਰ ਫਾਰਸੀ ਭਾਸ਼ਾ ਜੀ, ਤੁਹਾਨੂੰ ਮੌਲਵੀਆਂ ਕੋਲ ਜਾਣਾ ਪੈਣਾ, ਉਹ ਇੱਕ ਜਾਣੀ ਕਿ ਪੈਸੇ ਕਮਾਉਣ ਦੀ ਭਾਸ਼ਾ ਆ। ਤੁਸੀਂ ਉਹ ਪੜ੍ਹ ਲਓ, ਸਰਕਾਰ ਉਹਨੂੰ ਅਡੋਪਟ ਕਰਦੀ ਆ, ਉੱਥੇ ਤੁਹਾਨੂੰ ਨੌਕਰੀ ਮਿਲ ਜਾਏਗੀ। ਜਿਹੜੀ ਇੱਦਾਂ ਹੀ ਅੰਗਰੇਜ਼ੀ ਆ, ਜਿਹੜੀ ਅੰਗਰੇਜ਼ੀ ਆ ਉਹ ਇੱਕ ਕਮਰਸ਼ੀਅਲ ਭਾਸ਼ਾ ਆ, ਸਰਕਾਰੀ ਭਾਸ਼ਾ ਆ। ਅਤੇ ਤੁਸੀਂ ਪੈਸੇ ਕਮਾਉਣੇ ਆ ਤਾਂ ਤੁਹਾਨੂੰ ਰੋਜ਼ੀ ਰੋਟੀ ਚਲਾਉਣੀ ਹੈ, ਤਾਂ ਤੁਹਾਨੂੰ ਇਹ ਭਾਸ਼ਾ ਸਿੱਖਣੀ ਹੀ ਪੈਣੀ ਹੈ। ਇਹ ਕੋਡ ਰੱਖ ਲਵੇ, ਇਹ ਕੋਡ ਤੁਹਾਨੂੰ ਸਿੱਖਣਾ ਹੀ ਪੈਣਾ। ਪਰ ਜੇ ਤੁਸੀਂ ਆਨੰਦ ਲੈਣਾ ਆ, ਤੁਸੀਂ ਵਹਿਣਾ ਦੇ ਵਿੱਚ ਵਹਿਣਾ ਆ, ਗੁਰਬਾਣੀ ਪੜ੍ਹਨੀ ਆ, ਰੂਹਾਨੀਅਤ ਪੜ੍ਹਨੀ ਆ, ਰੂਹਾਨੀਅਤ ਪੜ੍ਹ ਕੇ ਆਪਣੇ ਅੰਦਰ ਵਸਾਉਣੀ ਹੈ, ਤਾਂ ਤੁਹਾਨੂੰ ਗੁਰਮੁਖੀ ਪੰਜਾਬੀ ਹੀ ਪੜ੍ਹਨੀ ਪੈਣੀ ਹੈ। ਜੇ ਕਮਰਸ਼ੀਅਲ ਭਾਸ਼ਾ ਤੁਸੀਂ ਸਿੱਖਣੀ, ਜੇ ਤੁਸੀਂ
ਬਿਲਕੁਲ ਅਮਨਜੀਤ, ਜੇ ਤੁਸੀਂ ਨਾ ਆਪਣੀ ਦਿਲ ਦੀ ਗੱਲ ਕਰਨੀ ਹੈ, ਜੋ ਤੁਹਾਡੇ ਦਿਲ ਦੇ ਵਿੱਚ ਹੈ, ਰੋਹ ਦੇ ਵਿੱਚ ਗੱਲ ਕਰਨੀ ਹੈ, ਕਲਾਤਮਿਕ ਗੱਲ ਕਰਨੀ ਹੈ, ਵਧੀਆ ਗੱਲ ਕਰਨੀ ਹੈ, ਤਾਂ ਤੁਸੀਂ ਪੰਜਾਬੀ ਚ ਕਰ ਸਕਦੇ ਹਾਂ। ਲੱਖ ਤੁਸੀਂ ਇੰਗਲਿਸ਼ ਪੜ੍ਹ ਲਓ, ਲੱਖ ਇੰਗਲਿਸ਼ ਸਿੱਖ ਲਓ, ਸਟੇਡੀਜ਼ ਆ ਗਏ, ਈਵਨ ਤੁਸੀਂ ਪੜ੍ਹਾ ਵੀ ਲਓ ਉੱਥੇ ਆ ਗਏ, ਤੁਹਾਡੀ ਜਿਹੜੀ ਰਵਾਨਗੀ ਹੈ ਉਹ ਨਹੀਂ ਉਹਦੇ ਵਿੱਚ ਆਉਂਦੀ, ਫਲੋ ਨਹੀਂ ਉਹਦੇ ਵਿੱਚ ਆਉਂਦਾ। ਜੇ ਤੁਸੀਂ ਪੰਜਾਬੀ ਬੋਲਦੇ ਹਾਂ ਤਾਂ ਤੁਹਾਨੂੰ ਸ਼ੁੱਧ ਪੰਜਾਬੀ ਹੀ ਬੋਲਣੀ ਚਾਹੀਦੀ ਹੈ, ਜੇ ਤੁਸੀਂ ਇੰਗਲਿਸ਼ ਬੋਲਦੇ ਹਾਂ ਤੁਹਾਨੂੰ ਸ਼ੁੱਧ ਇੰਗਲਿਸ਼ ਹੀ ਬੋਲਣੀ ਚਾਹੀਦੀ ਹੈ, ਤਾਂ ਤੁਸੀਂ ਜ਼ਿਆਦਾ ਕਾਮਯਾਬ ਹੋ ਸਕਦੇ। ਵਿਚਾਲੇ ਅਸੀਂ ਬੋਲਦੇ ਤਾਂ ਰਹਿੰਦੇ ਹਾਂ ਕਿ ਅਸੀਂ ਪੰਜਾਬੀ ਬੋਲਦੇ ਬੋਲਦੇ 36 ਵਰਡ ਜਿਹੜੇ ਆ ਉਹ ਇੰਗਲਿਸ਼ ਦੇ ਵਿੱਚ ਬੋਲਦੇ ਰਹਿੰਦੇ ਹਾਂ। ਚਲੋ ਠੀਕ ਹੈ, ਅੱਜ ਕੱਲ ਲੋੜ ਵੀ ਹੈ, ਲੇਕਿਨ ਪੰਜਾਬੀ ਠੇਠ ਪੰਜਾਬੀ ਬੋਲਦੇ ਹਾਂ।
ਅਮਰੀਕ ਜੀ, ਜਿਹੜੀ ਪੰਜਾਬ ਦੇ ਵਿੱਚ ਬੋਲੀ ਵੀ ਬੋਲ ਰਹੇ ਆ, ਇੰਗਲਿਸ਼ ਵੀ ਬੋਲ ਰਹੇ ਨੇ, ਤੇ ਉਹ ਜਿਹੜਾ ਇੰਗਲਿਸ਼ ਬੋਲਣ ਦਾ ਮਿਆਰ ਹੈ, ਅੰਗਰੇਜ਼ੀ ਬੋਲਣ ਦਾ ਮਿਆਰ ਹੈ, ਉਹਦੀ ਹੁਣ ਮੈਂ ਗੱਲ ਸੁਣਾਉਣ ਲੱਗਾ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਾਫੀ ਦੇਸ਼ਾਂ ਤੋਂ ਪ੍ਰੋਫੈਸਰ ਆਏ ਸੀ, ਹੈੱਡ ਆਫ ਡਿਪਾਰਟਮੈਂਟ ਉਹਨਾਂ ਦੇ ਆਏ ਹੋਏ ਸੀਗੇ, ਗੱਲਾਂ ਬਾਤਾਂ ਉਹਨਾਂ ਨਾਲ ਚੱਲੀਆਂ ਹਨਾ, ਤੇ ਉਹ ਵੀ ਇੰਗਲਿਸ਼ ਦੀ ਗੱਲ ਕਰ ਰਹੇ ਸੀ। ਉਹ ਬੰਗਲਾਦੇਸ਼ ਤੋਂ ਆਏ ਸੀ, ਢਾਕਾ ਤੋਂ ਹਨਾ, ਤੇ ਉਹਨਾਂ ਨਾਲ ਗੱਲ ਚੱਲ ਰਹੀ ਸੀ ਵੀ ਪੰਜਾਬ ਦੇ ਵਿੱਚ ਜਿਹੜੀ ਅੰਗਰੇਜ਼ੀ ਆ ਉਹ ਬੋਲ ਰਹੇ ਨੇ ਲੋਕ, ਬਹੁਤ ਜ਼ਿਆਦਾ ਸਿੱਖ ਰਹੇ ਨੇ। ਤਾਂ ਇਨ ਦਾ ਐਂਡ ਤੱਤ ਇਹੀ ਕੱਢਿਆ ਵੀ ਜੇ ਉਹ ਅੰਗਰੇਜ਼ੀ ਸਿੱਖਦੇ ਨੇ ਤਾਂ ਕਿਹੜੇ ਉਹ ਵਿਲੀਅਮ ਵਰਡਸਵਰਥ ਜਾਂ ਸ਼ੇਕਸਪੀਅਰ ਨੂੰ ਪੜ੍ਹਦੇ ਨੇ, ਉਹ ਫੇਸਬੁੱਕ ਤੇ ਕਮੈਂਟ ਹੀ ਕਰਨ ਜੋਗੀ ਅੰਗਰੇਜ਼ੀ ਪੜ੍ਹਦੇ ਨੇ, ਉੱਥੇ ਲੋਕਾਂ ਨੂੰ ਅੰਗਰੇਜ਼ੀ ਦੇ ਵਿੱਚ ਝਾੜਦੇ। ਕੋਈ ਸਕਾਰਾਤਮਕ ਅੰਗਰੇਜ਼ੀ ਪੜ੍ਹ ਕੇ ਕੋਈ ਸਕਾਰਾਤਮਕ ਪੜ੍ਹਾਈਆਂ ਤਾਂ ਨਹੀਂ ਕਰਦੇ, ਉਹ ਕੋਈ ਬਹੁਤ ਜ਼ਿਆਦਾ ਵਧੀਆ ਲਿਟਰੇਚਰ ਤਾਂ ਨਹੀਂ ਮਤਲਬ ਪੜ੍ਹ ਰਹੇ, ਜਾਂ ਪੰਜਾਬੀ ਦਾ ਜਾਂ ਹੋਰ ਭਾਸ਼ਾਵਾਂ ਦੇ ਜਿਹੜੇ ਲਿਟਰੇਚਰ ਨੂੰ ਆ ਉਹ ਅਨੁਵਾਦ ਤਾਂ ਨਹੀਂ ਕਰ ਰਹੇ, ਉਹ ਇੱਕ ਘਟੀਆ ਬੋਸਟ ਜ਼ਿਆਦਾ ਤੌਰ ਤੇ ਜਿਹੜਾ ਆ ਉਹ ਘਟੀਆ ਥਾਂ ਤੇ ਅੰਗਰੇਜ਼ੀ ਵਰਤ ਰਹੇ ਨੇ, ਕੋਈ ਵਧੀਆ ਨਹੀਂ ਵਰਤ ਰਹੇ, ਕੋਈ ਉਹ ਰਚਨਾ ਨਹੀਂ ਕਰ ਰਹੇ, ਕੋਈ ਕ੍ਰੀਏਟੀਵਿਟੀ ਨਹੀਂ ਕਰ ਰਹੇ, ਕੋਈ ਵਧੀਆ ਲਿਖ ਨਹੀਂ ਰਹੇ ਅੰਗਰੇਜ਼ੀ ਦੇ ਵਿੱਚ, ਸਿਰਫ ਫੇਸਬੁੱਕ ਤੇ ਕਮੈਂਟ ਜਾਂ ਵਟਸਐਪ ਤੇ ਸ਼ਾਰਟ ਲੈਂਗੁਏਜ ਹੀ ਕਰ ਰਹੇ ਨੇ। ਸੋ ਜਿਹੜੇ ਪੰਜਾਬੀ ਦੇ ਵਿੱਚ ਕਾਫੀ ਕੰਮ ਹੋ ਰਿਹਾ ਹੈ, ਮਤਲਬ ਵਿੱਚ ਬਿਹਾਈਂਡ ਦਾ ਸੀਨ ਜਾ ਕੇ ਦੇਖੋ, ਬਹੁਤ ਸਾਰੀਆਂ ਰਚਨਾਵਾਂ ਹੋ ਰਹੀਆਂ ਨੇ, ਕੰਮ ਹੋ ਰਹੇ ਨੇ, ਸੈਮੀਨਾਰ ਹੋ ਰਹੇ ਨੇ, ਤੇ ਮਤਲਬ ਵਧੀਆ ਹਾਲਤ ਹੈ, ਐਸੀ ਗੱਲ ਨਹੀਂ, ਆਪਾਂ ਨੈਗੇਟਿਵ ਨਹੀਂ ਜਾਣਾ, ਨਕਾਰਾਤਮਕ ਨਹੀਂ ਹੋਣਾ, ਪਰ ਵਧੀਆ ਚੱਲ ਰਿਹਾ। ਨਵੀਂ ਵਿਨੀਪੈਗ ਵਾਲੇ ਕੀ ਹਾਲ ਚਾਲ ਹੈ ਮਿੱਤਰੋ, ਠੀਕ ਠਾਕ ਹੋ? ਤੇ ਕਹਿੰਦੇ ਫਲੋਰਾ ਸਾਹਿਬ ਮਾਸਟਰਾਂ ਦੀ ਇੱਜ਼ਤ ਕੀ ਹੋਣੀ ਸੀ, ਕਹਿੰਦੇ ਨੇ ਕਿ ਕੱਦੂ ਕਰਦੇ ਕਰਦੇ ਟਰੈਕਟਰ ਤੇ ਝੋਟੇ ਕੁੱਟਣ ਵਾਲੀ ਪਰੈਣ ਲੈ ਕੇ ਸਕੂਲ ਜਾਂਦੇ ਹੁੰਦੇ ਸੀ। ਠੀਕ ਹੈ ਜੀ। ਤੇ ਰਾਜਨਪ੍ਰੀਤ ਕੈਨਵਰਾ ਵਾਲੇ,
ਸਾਨੂੰ ਤਾਂ ਸਾਨੂੰ ਤਾਂ ਸਜ਼ਾ ਮਿਲ ਗਈ ਸੀ, ਟਰੈਕਟਰ ਦੇ ਵਿੱਚ ਲਿਖਤਾ ਸੀ ਅਮਰੀਕ ਸਿੰਘ ਮਾਸਟਰ, ਤੇ ਕਿਸੇ ਨੇ ਸ਼ਿਕਾਇਤ ਕਰਤੀ ਇਹ ਤਾਂ ਕੰਮ ਨੀ ਕਰਦਾ, ਤੁਸੀਂ ਇਹਨੂੰ ਮਾਸਟਰੀ ਦੇ ਦਿੱਤੀ, ਤੇ ਮਾੜੀ ਜੀ ਅੱਗੇ ਜਾ ਕੇ ਉਹਨੂੰ ਆਸਟ੍ਰੇਲੀਆ ਲਿਖਤਾ, ਜਿਹਨੀ ਐਸ ਉੱਥੇ ਕੀਤੀ ਸੀ ਉਹ ਸਾਰਾ ਇੱਥੇ ਆ ਕੇ ਸਾਨੂੰ ਭੁਗਤਾਨਾ ਪਿਆ, ਉਹਦਾ ਹਰਜਾਨਾ ਦੇਣਾ ਪਿਆ।
ਠੀਕ ਹੈ ਰਾਜਨਦੀਪ, ਰਾਜਨਦੀਪ ਕਹਿ ਰਹੇ ਨੇ ਕਿ ਮੇਰੇ ਬ੍ਰਦਰ ਗਵਰਨਮੈਂਟ ਸਕੂਲ ਦੇ ਵਿੱਚ ਟੀਚਰ ਹੈ, ਤੇ ਆਲਵੇਜ਼ ਕਹਿੰਦੇ ਉਹ ਪੈਸੇ ਦਿੰਦੇ ਨੇ ਆਪਣੀ ਇਨਕਮ ਦੇ ਵਿੱਚੋਂ, ਹੈਲਪ ਕਰਦੇ ਨੇ ਕਿਸੇ ਨਾ ਕਿਸੇ ਦੀ ਇੰਪਰੂਵਮੈਂਟ ਕਰਦੇ ਨੇ ਸਕੂਲ ਦੇ ਵਿੱਚ, ਤੇ ਸਮਾਰਟ ਐਜੂਕੇਸ਼ਨ ਸਿਸਟਮ। ਸੋ ਬਹੁਤ ਸਾਰੇ ਟੀਚਰ ਨੇ ਜੀ, ਮੈਂ ਖੁਦ ਦੇਖ ਕੇ ਆਇਆ, ਮਤਲਬ ਟੋਟਲੀ ਡਿਫਰੈਂਟ ਹੈ, ਤੇ ਆਪਾਂ ਨੂੰ ਮਦਦ ਕਰਨੀ ਬਣਦੀ, ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਇਸ ਦੀ ਗੱਲ ਕੀਤੀ ਜਾਊਗੀ। ਤੇ ਬਹੁਤ ਸਾਰੇ ਸੱਜਣ ਮਿੱਤਰ ਮੈਸੇਜ ਭੇਜ ਰਹੇ ਨੇ, ਉਹਨਾਂ ਦਾ ਕਈ ਵਾਰੀ ਰਹਿ ਜਾਂਦਾ, ਮਾਫੀ ਚਾਹੁੰਦੇ ਆ। ਨਵ ਹੁਣੀ ਜੁੜੇ ਨੇ, ਨਵਰਾਜ ਬਲ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਈ ਦਿਨਾਂ ਤੋਂ ਬਾਅਦ ਕਹਿੰਦੇ ਸੁਣ ਕੇ ਚੰਗਾ ਲੱਗਾ ਜੀ। ਤੇ ਸੁਖਰਾਜ ਹੁਣੀ ਜੁੜੇ ਨੇ, ਕਹਿੰਦੇ ਨੇ ਕਿ ਬਾਈ ਜੀ ਮੈਂ ਤਮਗਵੇਦ ਵਾਲੇ ਮੁੱਖ ਮੰਤਰੀ ਦੀ ਗੱਲ ਕਰਦਾ ਸੀ, ਲੱਗਦਾ ਤੁਸੀਂ ਸੋਸ਼ਲ ਮੀਡੀਆ ਨਹੀਂ, ਸਾਰੇ ਮਹੀਨੇ ਤੇ ਇਹੀ ਚੱਲ ਰਿਹਾ ਜੀ, ਉਹ ਤਮਕ ਮੀਡੀਆ। ਹਾਂਜੀ, ਉਹ ਛੱਡੋ ਤੁਸੀਂ ਉਹਦੀ ਗੱਲ ਨਾ, ਜਿਹੜਾ ਗੱਲ ਗੱਲ ਉੱਤੇ ਸ਼ਲੋਕ ਦਿੰਦਾ। ਹਾਂਜੀ, ਉਹ ਮੈਂ ਅਮਰੀਕ ਜੀ ਤੁਹਾਨੂੰ ਭੇਜੂਗਾ ਵੀਡੀਓ, ਸੁਣਿਓ ਤੁਸੀਂ, ਹਨਾ, ਵਧੀਆ ਆ। ਤੇ ਇਧਰ ਜੀ ਐਸ ਚਾਲਣੀ ਅੱਜ ਬਹੁਤ ਸਾਰੀਆਂ ਖ਼ਬਰਾਂ ਭੇਜੀਆਂ, ਅੱਜ ਨਹੀਂ ਪੜ ਹੋਇਆ ਪਰ ਆਉਣ ਵਾਲੇ ਟਾਈਮ ਦੇ ਵਿਚ ਅਸੀਂ ਜ਼ਰੂਰ ਇਸ ਨੂੰ ਸ਼ੇਅਰ ਕਰਾਂਗੇ ਕੱਲ ਨੂੰ। ਸੋ ਅਮਰੀਕ ਜੀ ਆਪਾਂ ਲਈਏ ਇਜਾਜ਼ਤ ਹੁਣ ਫਿਰ, ਕਿਉਂਕਿ ਟਾਈਮ ਹੋ ਗਿਆ ਤੇ ਦਿਲ ਗੱਲਾਂ ਤਾਂ ਮੁੱਕ ਨਹੀਂ ਰਹੀਆਂ ਸਾਡੀਆਂ, ਮੈਨੂੰ ਨਹੀਂ ਲੱਗਦਾ 2-3 ਮਹੀਨੇ ਮੁੱਕੂਗੀਆਂ।
ਹਾਂਜੀ ਅਮਰੀਕ ਗੱਲਾਂ ਬਹੁਤ ਆ ਅੱਜ ਸਾਡੇ ਕੋਲ ਕਰਨ ਨੂੰ, ਮੈਂ ਤਾਂ ਇਹਨਾਂ ਦਾ 10 ਮਿੰਟ ਦੇ ਪ੍ਰੋਗਰਾਮ, 1.5 ਘੰਟੇ ਦਾ ਪ੍ਰੋਗਰਾਮ ਕਰ ਚੁੱਕੇ ਆ ਇਸ ਵੇਲੇ, ਵਧੀਆ ਲੱਗਾ ਮੈਨੂੰ ਤੁਹਾਡੇ ਨਾਲ ਗੱਲਾਂ ਕਰਕੇ। ਥੋੜੀ ਫੋਟੋ ਤੇ ਕਮੈਂਟ ਕਰਾਂ, ਜਿਹੜੀ ਥੋੜੀ ਫੋਟੋ ਇੱਥੇ ਲਾਈ ਹੋ ਤੁਸੀਂ, 4 ਬੰਦੇ ਆਪਣੀਆਂ, ਅਜੀਤ ਯਾਰ ਆਪੀ, 3 ਜਣੇ ਹੋਰ, ਮਿੰਟੂ ਬਰਾੜ ਮਿਸਿੰਗ ਆ, ਇਹ ਜੇ ਤੁਹਾਡੀ ਡਿਊਟੀ ਲੱਗ ਜਾਂਦੀ ਹੈ ਨਾ, ਇਹ ਤੁਹਾਡੀ ਕੈਬਨਿਟ ਹੋ ਸਕਦੀ ਹੈ,
ਇਹ ਕੈਬਨਿਟ ਬਣ ਸਕਦੀ ਜੀ ਸਾਡੀ ਪਾਰਟੀ ਦੀ। ਕਿਆ ਬਾਤ ਹੈ ਤੇ
ਹਾਂਜੀ ਹਾਂਜੀ, ਮੁੱਖ ਮੰਤਰੀ ਦਾ ਸਾਰੀ ਉਹਦੇ ਚ ਕੋਈ ਰੋਲ ਨਹੀਂ,
ਮੁੱਖ ਮੰਤਰੀ ਧਮਕ ਬੇਸ ਵਾਲਾ ਬਣ ਜਾਣਾ। ਠੀਕ ਹੈ, ਉਹ ਤੁਹਾਨੂੰ ਗਾਣਾ ਭੇਜੂਗਾ, ਉਹ ਤੁਸੀਂ ਸੁਣਿਓ, ਫੇਰ ਤੁਹਾਨੂੰ ਪਤਾ ਲੱਗਣਾ ਕਿ ਧਮਕ ਬੇਸ ਵਾਲਾ ਮੁੱਖ ਮੰਤਰੀ ਕਿਹੜਾ ਹੁੰਦਾ। ਤੇ ਲਓ ਜੀ, ਠੀਕ ਹੈ ਅਮਰੀਕ ਜੀ, ਹਾਂਜੀ ਮਿਲਦੇ ਆ ਫਿਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ। ਥੈਂਕ ਯੂ ਜੀ,
ਠੀਕ ਹੈ, ਸਤਿ ਸ੍ਰੀ ਅਕਾਲ ਜੀ।
ਸੋ ਦੋਸਤੋ ਹੁਣ ਮੈਂ ਵੀ ਲੈਣਾ ਇਜਾਜ਼ਤ, ਬੜਾ ਚੰਗਾ ਲੱਗਿਆ, ਕਾਫੀ ਦਿਨਾਂ ਬਾਅਦ ਆਏ ਹਾਂ, ਕਈ ਹਫ਼ਤਿਆਂ ਬਾਅਦ, ਤੇ ਸਾਰੇ ਦਿਲ ਵਾਲੀ ਗੱਲ ਆਪਾਂ ਕੀਤੀ ਸਾਂਝੀ ਤੁਹਾਡੇ ਨਾਲ। ਤੇ ਲਓ ਜਾਂਦੇ ਜਾਂਦੇ ਨਾ ਹੁਣ ਤੁਹਾਨੂੰ ਇੱਕ ਮੈਂ ਗੀਤ ਸੁਣਾਉਣਾ, ਤੇ ਗੀਤ ਤੋਂ ਬਾਅਦ ਬ੍ਰੇਕ, ਬ੍ਰੇਕ ਤੋਂ ਬਾਅਦ ਪ੍ਰੋਗਰਾਮ ਚੱਲਦੇ ਰਹਿਣਗੇ, ਜੁੜੇ ਰਹੋ ਹਰਮਨ ਰੇਡੀਓ ਨਾਲ। ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਤੁਸੀਂ ਪੋਡਕਾਸਟ ਤੇ ਸੁਣ ਸਕਦੇ ਹੋ। ਮਿਲਦੇ ਹਾਂ ਜੀ ਕੱਲ ਨੂੰ ਫੇਰ ਪ੍ਰੋਗਰਾਮ ਦਿਲ ਵਾਲੀ ਗੱਲ ਚ।